सतनाम मान करो तुदे उपरे मेरे प्रीतम प्यारे हमें अपराधी सद भूलते तुम बख्शन हारे ज्यों पावे त्यों राख ले हम शरण प्रभ आए राम राजे हम भूल बगाड़ दिन रात हर लाज रखाए हम बालक तू गुर पिता है भाई दया सिंह जी या होर बेअंत गुरु जी दे प्यारे सिख हमेशा ही ये किया करते सी कि सानू साड़ी करनी ते कोई मान नहीं गुरु जी साडे विच कोई समर्था कोई समर्था कोई ताकत नहीं सानू कोई मान नहीं असी बड़ी कुर्बानी कीती है जां असी बड़े सालां तो तुहाडे कोल रहिंदे आ सानू इस गल दा जरूर मान है इक्को गल दा मान असी करदे आ कि साडे पिता वर्गा कोई साडे पिता धर्म दे पिता धन गुरु गोबिंद सिंह उहनां वर्गा सो गुर परमेश्वर एको जान दिया गुर परमेश्वर एको जान असी सारे ओ परमेश्वर अकाल पुरख वाहिगुरु जो साडा सारिआं दा मालक है जिहड़ा उस कलगीधर जी दे विच वरतन वाला है उस शरीर दे जरिए जिन्हां ने साडे ते किरपा कीती है आओ उस परम पिता नूं चेता करदिआं अपने गुरु पिता जी नूं सन्मुख रखदिआं यह बेनती असी भी तरला लईए कि सतगुरु मेहर करो जिवें बच्चे नूं कोई तंग करदा है ते बच्चा अपने माँ प्यो नूं ही याद करदा है चेते करदा है मैनूं आ फलाणा मारदा है मैनूं फलाणा कुटदा है इदां सानूं पंचम पातशाह कहिंदे ने इदां अरदास करिआ करो जदों वकार कुटदे है जदों तुहानूं काम कुटे जदों तुहानूं गुस्सा हावी होवे जदों लोभ धक्के मारदा है ना अंदरों जदों मोह दी दलदल विच फसदे हो ते उस वेले इदां तरला लिया करो ये जाच सिखांदे है पंचम पातशाह परा पंक्तियां पढ़ रहे सी आपां जो हम भूल बगाड़ दिन रात हर लाज रखाए ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ ਆਓ ਹੁਣ ਪੰਚਮ ਪਾਤਸ਼ਾਹ ਦਾ ਸ਼ਬਦ ਪੜ੍ਹਦੇ ਸਾਰੇ ਗੁਰੂ ਸਾਹਿਬ ਜੀ ਨੂੰ ਸੁਰਤ ਵਿੱਚ ਰੱਖਦਿਆਂ ਬੇਨਤੀ ਕਰੀਏ ਜੇ ਕੋਈ ਬੱਚਾ ਭੱਜਦਾ ਫਿਰੇ ਜਾਂ ਰੌਲਾ ਪਾਵੇ ਮਾਵਾਂ ਨੇ ਆਪ ਹੀ ਕੰਟਰੋਲ ਕਰਨਾ ਹੈ ਤੇ ਜਿਵੇਂ ਭਾਈ ਸਾਹਿਬ ਤੋਂ ਸੁਣ ਰਹੇ ਸੀ ਨਾ ਕਿ 300 ਸਾਲ ਇਹ ਨਹੀਂ ਵੀ ਜਲੇਬੀਆਂ ਦੇ ਨਾਲ ਪੀਜਿਆਂ ਦੇ ਨਾਲ ਦੀਵਿਆਂ ਦੇ ਨਾਲ ਆਰਤੀਆਂ ਦੇ ਨਾਲ ਬਲੀਆਂ ਦੇ ਨਾਲ ਇਹ ਕਹੋ ਵੀ ਗੁਰੂ ਦੇ ਨਾਲ ਇਹ ਗੁਰੂ ਦੇ ਨਾਲ ਸਵਾਦ ਆਵੇ 350 ਸਾਲ ਹਾਸੇ ਮਜ਼ਾਕ ਨਾ ਬਣਾਓ ਗੁਰੂ ਦੇ ਨਾਲ ਸੱਚੇ ਗਿਆਨ ਦੇ ਨਾਲ ਜਿੱਥੇ ਮਰਜ਼ੀ ਬਹਿ ਕੇ ਯਾਦ ਕਰ ਲਓ ਤੇ ਹਰ ਜਗ੍ਹਾ ਹੀ ਹੈ ਸੁਣਦਾ ਹੀ ਹੈ
ਰੱਖ ਪਿਤਾ ਰੱਖ ਪਿਤਾ ਪ੍ਰਭ ਮੇਰੇ ਰੱਖ ਪਿਤਾ ਪ੍ਰਭ ਮੇਰੇ ਰੱਖ ਪਿਤਾ ਪ੍ਰਭ ਮੇਰੇ ਰੱਖ ਪਿਤਾ
ਪ੍ਰਭ ਮੇਰੇ ਰੱਖ ਪਿਤਾ ਪ੍ਰਭ ਮੇਰੇ ਰੱਖ ਪਿਤਾ ਪ੍ਰਭ ਮੇਰੇ
ਰੱਖ ਪਿਤਾ
ਪੜੋ ਪੜੋ ਗਈ ਪ੍ਰਭ ਮੇਰੇ
ਰੱਖ
ਨਿਰਗੁਣ ਸਭ ਗੁਣ ਤੇਰੇ ਮੋਹੇ ਨਿਰਗੁਣ
ਸਭ ਗੁਣ ਤੇਰੇ
ਮੋਹੇ ਨਿਰਗੁਣ ਸਭ ਗੁਣ ਤੇਰੇ ਰੱਖ ਪਿਤਾ ਪ੍ਰਭ ਮੇਰੇ ਰੱਖ ਪਿਤਾ ਪ੍ਰਭ ਮੇਰੇ ਰੱਖ ਪਿਤਾ ਰੱਬ ਮੇਰੇ ਰੱਬ ਮੇਰੇ ਰੱਬ ਮੇਰੇ ਪ੍ਰਭ ਮੇਰੇ ਪ੍ਰਭ ਪਿਤਾ
ਹਰ ਕੜੋ
ਪ੍ਰਭ ਮੇਰੇ ਬੋਲੋ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਸਾਰਿਆਂ ਨੇ ਪੜਨਾ ਜੀ ਮੋਹਿ ਨਿਰਗੁਣ ਬੋਲੋ ਬੋਲੋ ਸਭ ਗੁਣ ਤੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਮੋਹਿ ਨਿਰਗੁਣ ਰੱਖ ਪਿਤਾ ਪ੍ਰਭ ਮੇਰੇ ਰੱਖ ਪਿਤਾ ਪ੍ਰਭ ਮੇਰੇ ਰੱਖ
ਸਭ ਬੋਲੋ
ਪ੍ਰਭ ਮੇਰੇ ਸੰਗੋ ਨਾ ਪ੍ਰਭ ਮੇਰੇ ਰੱਖ ਪਿਤਾ ਪੰਚ ਬਖਾਦੀ ਏਕ ਗਰੀਬਾ ਪੰਚ ਏਕ ਗਰੀਬਾ ਰੱਖੋ ਹਾਰੇ ਗੁਰੂ ਜੀ ਇਹ ਪੰਜ ਨੇ ਤੇ ਮੈਂ ਕੱਲਾ ਵਕਾਰ ਇਹ ਪੰਜ ਨੇ ਮੈਂ ਕੱਲਾ ਤੰਗ ਬੜਾ ਕਰਦੇ ਨੇ ਖੇਦ ਕਰਨੇ ਅਰ ਬਹੁਤ ਸੰਤਾ ਖੇਦ ਅਰ ਬਹੁਤ ਬਿਲਕੁਲ ਹਾਜ਼ਰ ਹੋ ਕੇ ਖੋ ਸਿੰਘੋ ਸਾਰੇ ਆਇਓ ਸ਼ਰਨ ਤੁਹਾਰੇ ਆਇਓ ਕਰਵਤ ਫਲਾ ਨਾ ਕਰਵਟ ਤੇਰੀ ਕਰਵਤ ਫਲਾ ਨਾ ਕਰਵਟ ਤੇਰੀ ਕਰਵਤ ਫਲਾ ਕਰਵਟ
ਕਰਵਟ ਭਲਾ ਨਾ ਕਰਵਟ ਕਰਵਟ ਭਲਾ
ਬੇਨਤੀ ਮੇਰੀ ਲਾਗ ਗਲੇ ਸੁਣ ਬੇਨਤੀ ਬੋਲੋ ਜੀ ਲਾਗ ਗਲੇ ਸੁਣ ਬੇਨਤੀ ਜੀ ਕਰਤ ਭਲਾ ਨਾ ਕਰਵਟ ਤੇਰੀ ਕਰਵਟ ਭਲਾ ਨਾ ਕਰਵਟ ਤੇਰੀ ਕਰਵਤ ਭਲਾ
ਪੜੋ ਜੀ
ਨਾ ਕਰਵਟ ਤੇਰੀ
ਪੜੋ ਸੰਗਤੇ
ਨਾ ਕਰਵਟ ਕਰਵਤ ਭਲਾ ਰਾਖ ਪਿਤਾ ਪ੍ਰਭ ਮੇਰੇ ਰਾਖ ਪਿਤਾ ਪ੍ਰਭ ਮੇਰੇ ਰਾਖ ਪਿਤਾ
ਸਾਰੇ ਜਪੀਏ ਜੀ ਪੰਚ ਬਿਰਖਾਦੀ ਏਕ ਗਰੀਬਾ
ਪੰਚ ਬਿਖਾਦੀ ਖੇਦ ਪਰ ਔਰ ਬਹੁਤ ਸੰਤਾਨ ਆਇਓ ਸ਼ਰਣ ਕਰ ਕਰ ਹਰ ਅਨਕੂ ਓਟ ਹੈ ਕਤੂੰ ਨਾਹੀ ਇੱਕ ਬਾਤ ਸੁਣਤਾ ਕੀ ਓਟਾ ਸਾਧ ਸੰਗ ਮਿਟ ਜਾ ਕਰ ਕਿਰਪਾ ਸੰਤ ਮਿਲੇ ਤਿੰਨ ਤਿੰਨ ਧੀਰਜ ਪਾਇਆ ਸੰਤੀ ਮੰਤ ਗੁਰ ਸ਼ਬਦ ਜੀਤ ਲਏ ਓਏ ਸਹਿਜ ਸੋਹਣੀ ਬਾਣੀ ਕਹੋ ਨਾਨਕ ਪਾਇਆ ਪਦ ਨਿਰਵਾਣੀ
ਰੱਖ ਪਿਤਾ ਪ੍ਰਭ ਮੇਰੇ ਰੱਖ ਪਿਤਾ ਪ੍ਰਭ ਮੇਰੇ ਰੱਖ ਪਿਤਾ ਰੱਜ ਕੇ
ਰੱਖ ਮੇਰੇ ਰੱਖ ਪਿਤਾ ਪ੍ਰਭ ਮੇਰੇ ਰੱਖ ਪਿਤਾ
ਮੋਹਿ ਨਿਰਗੁਣ ਸਭ ਗੁਣ ਤੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ
ਵਾਹਿਗੁਰੂ 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 ਸੰਗਤ ਮਿਲੇ ਸੋ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ
ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ
ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ
ਸਤ ਸੰਗਤ ਮਿਲੇ ਸੋ ਧਰਿਆ ਸੰਗਤ ਮਿਲੇ ਸੋ ਧਰਿਆ ਸੰਗਤ ਮਿਲੇ ਸੋ ਧਰਿਆ ਸੰਗਤ ਮਿਲੇ ਸੋ ਧਰਿਆ
ਮਿਲੇ ਸੋ ਧਰਿਆ ਮਿਲੇ ਸੋ ਧਰਿਆ ਸੰਗਤ ਮਿਲੇ ਸੋ ਧਰਿਆ
ਸੰਗਤ ਮਿਲੇ ਸੋ ਧਰਿਆ ਸੰਗਤ ਮਿਲੇ ਸੋ ਧਰਿਆ ਸੰਗਤ ਮਿਲੇ ਸੋ ਧਰਿਆ ਸਤ ਸੰਗਤ ਮਿਲੇ ਸੋ ਧਰਿਆ
ਸਤ ਸੰਗਤ ਮਿਲੇ ਸੋ ਧਰਿਆ ਸੰਗਤ ਮਿਲੇ ਸੋ ਸੰਗਤ ਮਿਲੇ ਸੋ ਧਰਿਆ ਸਤ ਸੰਗਤ ਮਿਲੇ ਸੋ ਧਰਿਆ
ਸੰਗਤ ਮਿਲੇ ਸੋ ਧਰਿਆ
ਸਾਰੇ ਪੜੋ ਸੰਗਤ ਮਿਲੇ ਸੋ ਪੜੋ ਜੀ ਸਤ ਸੰਗਤ ਮਿਲੇ ਸੋ ਓ ਸਤ ਸੰਗਤ ਮਿਲੇ ਸੋ ਸਤ ਸੰਗਤ ਮਿਲੇ ਸੋ ਤਰਿਆ ਸੰਗਤ ਮਿਲੇ ਸੋ ਧਰਿਆ ਸਤ ਸੰਗਤ ਮਿਲੇ ਸੋ ਧਰਿਆ
ਮਿਲੇ ਸੋ ਧਰਿਆ ਸਤ ਸੰਗਤ ਮਿਲੇ ਸੋ ਧਰਿਆ
ਸਤ ਸੰਗਤ ਮਿਲੇ ਸੋ ਧਰਿਆ ਸਤ ਸੰਗਤ ਮਿਲੇ ਸੋ ਧਰਿਆ ਸੰਗਤ ਮਿਲੇ ਸੋ ਧਰਿਆ ਸਤ ਸੰਗਤ ਮਿਲੇ ਸੋ ਧਰਿਆ
ਮੇਰੇ ਮਾਧੋ ਜੀ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ
ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ
ਮੇਰੇ ਮਾਧੋ ਗੱਜ ਕੇ ਮੇਰੇ ਸਤ ਸੰਗਤ ਮਿਲੇ
ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰੋਂ ਨੇੜਿਓਂ ਚੱਲ ਕੇ ਆਪਾਂ ਸਾਰੇ ਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਹਾਂ ਮਹੀਨੇ ਵਾਰ ਜੋ ਪ੍ਰੋਗਰਾਮ ਪਹਿਲੇ ਸ਼ਨੀਵਾਰ ਦਾ ਹੁੰਦਾ ਹੈ ਉਹਦੇ 'ਚ ਹਾਜ਼ਰ ਹੋਏ ਹਾਂ ਭਾਵੇਂ ਅੱਜ ਮੌਸਮ ਬੜਾ ਖਰਾਬ ਸੀ ਸਾਰੇ ਪਾਸੇ ਬਰਸਾਤ ਹੋ ਰਹੀ ਹੈ ਮੀਂਹ ਪੈ ਰਿਹਾ ਫਿਰ ਵੀ ਜਿਨ੍ਹਾਂ ਗੁਰਮੁਖਾਂ ਦੇ ਅੰਦਰ ਪ੍ਰੇਮ ਹੁੰਦਾ ਹੈ ਜਾਂ ਜਿਹੜੇ ਸਤਸੰਗਤ ਵਿੱਚ ਆਉਣ ਦੇ ਚਾਹਵਾਨ ਹੁੰਦੇ ਨੇ ਜਦੋਂ ਅੰਦਰ ਇੱਛਾ ਹੋਵੇ ਤੀਬਰ ਇੱਛਾ ਹੋਵੇ ਫਿਰ ਆਪੇ ਹੀ ਰਾਹ ਮਿਲ ਜਾਂਦਾ ਵਿਦ ਬਣ ਜਾਂਦੀ ਹੈ ਬਹਾਨਾ ਬਣ ਜਾਂਦਾ ਲਗਨ ਹੋਵੇ ਅੰਦਰ ਜੇ ਗੁਰਬਾਣੀ ਨੂੰ ਸੁਣਦਿਆਂ ਸਮਝਦਿਆਂ ਹੌਲੀ ਹੌਲੀ ਅੰਦਰ ਲਗਨ ਪੈਦਾ ਹੋ ਜਾਂਦੀ ਹੈ ਜਿਵੇਂ ਗੁਰਬਾਣੀ ਨੂੰ ਸੁਣਨ ਦਾ ਸਮਝਣ ਦਾ ਚਾਅ ਜੇ ਪੈਦਾ ਹੋ ਜਾਏ ਤੇ ਗੁਰਬਾਣੀ ਨਾਲ ਜਿਨ੍ਹਾਂ ਦਾ ਪਿਆਰ ਪੈ ਜਾਂਦਾ ਫਿਰ ਉਹਨਾਂ ਦਾ ਪਰਮਾਤਮਾ ਨਾਲ ਵੀ ਪਿਆਰ ਪੈ ਜਾਂਦਾ ਤਿੰਨ ਨੇਹ ਲੱਗਾ ਰੱਬ ਸੇਤੀ ਕਹਿੰਦੇ ਉਹਨਾਂ ਦਾ ਰੱਬ ਨਾਲ ਨੇਹ ਲੱਗ ਜਾਣਾ ਪਿਆਰ ਪੈ ਜਾਣਾ ਕਿਹਨਾਂ ਦਾ ਦੇਖਣੇ ਵਿਚਾਰ ਜਿਹੜੇ ਗੁਰਬਾਣੀ ਨਾਲ ਪਿਆਰ ਕਰਦੇ ਹੈ ਗੁਰਬਾਣੀ ਨੂੰ ਸੁਣਦੇ ਨੇ ਸਮਝਦੇ ਨੇ ਉਹਨਾਂ ਦਾ ਪਰਮਾਤਮਾ ਨਾਲ ਮਾਲਕ ਜੀ ਨਾਲ ਵਾਹਿਗੁਰੂ ਜੀ ਨਾਲ ਪਿਆਰ ਪੈ ਜਾਂਦਾ ਸੋ ਇਹ ਸ਼ੌਂਕ ਪੈਦਾ ਕਰੀਏ ਭਾਈ ਇਹ ਲਗਨ ਪੈਦਾ ਕਰੀਏ ਕਿਵੇਂ ਛੱਡ ਦੇਵੇ ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਲੱਗ ਦੀਪਕ ਹੈ ਮਹਾ ਬਪ੍ਰੀਤ ਮਿਲੇ ਚਾਰ ਹੈ ਭਾਈ ਗੁਰਦਾਸ ਜੀ ਕਹਿੰਦੇ ਆ ਵੀ ਜਿਵੇਂ ਪਤੰਗਾ ਦੀਵੇ ਨਾਲ ਪਿਆਰ ਕਰਦਾ ਹੈ ਪਰ ਦੀਵਾ ਤੇ ਪਤੰਗੇ ਨਾਲ ਪਿਆਰ ਨਹੀਂ ਕਰਦਾ ਉਹ ਤੇ ਵਿਚਾਰਾ ਪਿਆਰ ਵਿੱਚ ਆਉਂਦਾ ਹੈ ਤੇ ਦੀਵਾ ਤੇ ਸਾੜ ਕੇ ਸਵਾਹ ਕਰ ਦਿੰਦਾ ਇਸੇ ਤਰ੍ਹਾਂ ਭਵਰਾ ਜਿਹੜਾ ਹੈ ਅਲ ਚੱਲ ਆਵਤ ਕਮਲ ਪੈ ਸਨੇਹ ਕਰ ਭਵਰਾ ਕਮਲ ਫੁੱਲ ਨਾਲ ਪਿਆਰ ਕਰਕੇ ਹੀ ਆਉਂਦਾ ਹੈ ਤੇ ਕਮਲ ਫੁੱਲ ਸ਼ਾਮ ਨੂੰ ਬੰਦ ਹੋ ਜਾਂਦਾ ਹੈ ਤੇ ਭਵਰਾ ਵਿੱਚ ਹੀ ਮਾਰਿਆ ਜਾਂਦਾ ਹੈ ਕਮਲ ਸੰਪਟ ਬਾਂਧ ਪ੍ਰਾਣ ਪਰਹਾਰ ਹੈ ਕਹਿੰਦੇ ਪੰਖੜੀਆਂ ਬੰਦ ਕਰ ਲੈਂਦਾ ਉਹਦੀ ਜਾਨ ਲੈ ਲੈਂਦਾ ਭਵਰਾ ਤੇ ਪਿਆਰ ਚ ਹੀ ਆਉਂਦਾ ਹੈ ਮੱਛੀ ਪਾਣੀ ਨਾਲ ਪਿਆਰ ਕਰਦੀ ਹੈ ਮਨ ਬਚ ਕ੍ਰਮ ਜਲ ਮੀਨ ਲਵਲੀਨ ਗਤ ਵਿਛੜਤ ਰਾਖ ਨਾ ਸਖਤ ਗਹਿ ਡਾਰ ਹੈ ਮੱਛੀ ਪਾਣੀ ਨਾਲ ਮਨ ਬਚਨ ਕਰਮ ਕਰਕੇ ਪਿਆਰ ਕਰਦੀ ਭਾਵ ਹਰ ਤਰ੍ਹਾਂ ਨਾਲ ਮੱਛੀ ਪਾਣੀ ਨਾਲ ਪ੍ਰੀਤ ਕਰਦੀ ਹੈ ਉਹਦੀ ਜਿੰਦ ਜਾਨ ਪਾਣੀ ਹੈ ਪਰ ਜਦੋਂ ਮੱਛੀ ਬਾਹਰ ਡਿੱਗੀ ਪਈ ਹੋਵੇ ਤੇ ਤੜਫਦੀ ਹੋਵੇ ਕਦੇ ਪਾਣੀ ਨੂੰ ਤਰਸਾਇਆ ਪਾਣੀ ਤੇ ਨਹੀਂ ਪਿਆਰ ਕਰਦਾ ਮੱਛੀ ਵੀ ਕਰਦੀ ਕਮਾਲ ਦੀ ਗੱਲ ਨਹੀਂ ਸਦੀਆਂ ਤੋਂ ਭਵਰੇ ਮਰਦੇ ਆਏ ਆ ਪਰ ਭਵਰਿਆਂ ਨੇ ਹੁਣ ਕਿਹੜਾ ਆਉਣਾ ਬੰਦ ਕਰ ਦਿੱਤਾ ਭਵਰੇ ਅੱਜ ਵੀ ਜਾਣਗੇ ਤੇ ਕਮਲ ਫੁੱਲ ਅੱਜ ਵੀ ਮਾਰੇਗਾ ਦੀਵਿਆਂ ਕੋਲ ਸਦੀਆਂ ਤੇ ਪਤੰਗੇ ਜਾਂਦੇ ਰਹੇ ਆ ਪਤੰਗੇ ਅੱਜ ਵੀ ਜਾਣਗੇ ਦੀਵਾ ਅੱਜ ਵੀ ਸਾਡੇ ਗਏ ਮੱਛੀ ਸਦੀਆਂ ਤੋਂ ਪਿਆਰ ਕਰਦੀ ਆ ਰਹੀ ਹੈ ਤੇ ਉਹਨੇ ਕਰਦੀ ਰਹਿਣਾ ਅੱਜ ਵੀ ਪਾਣੀ ਨੂੰ ਕੋਈ ਮਤਲਬ ਨਹੀਂ ਮੱਛੀ ਪਿਆਰ ਕਰਦੀ ਭਾਈ ਗੁਰਦਾਸ ਜੀ ਕਹਿੰਦੇ ਨੇ ਦੁੱਖ ਦੇਣ ਵਾਲੀ ਪ੍ਰੀਤ ਹੈ ਫਿਰ ਵੀ ਕਰਦੇ ਨੇ ਦੁੱਖ ਦੇਣ ਵਾਲੀ ਪ੍ਰੀਤ ਹੈ ਫਿਰ ਵੀ ਨਹੀਂ ਛੱਡਦੇ ਦੁੱਖਦਾਈ ਪ੍ਰਤੀਤ ਦੁੱਖਦਾਈ ਪ੍ਰੀਤ ਕੀ ਪ੍ਰਤੀਤ ਕਹਿ ਮਰੈ ਨਾ ਟਰੈ ਦੁੱਖ ਦੇਣ ਵਾਲੀ ਪ੍ਰੀਤ ਤੇ ਵੀ ਉਹਨਾਂ ਦੀ ਪ੍ਰਤੀਤ ਹੈ ਜਦੋਂ ਉਹ ਦੁੱਖ ਦੇਣ ਵਾਲੀ ਪ੍ਰੀਤ ਨਹੀਂ ਛੱਡਦੇ ਤੇ ਗੁਰੂ ਦਾ ਸਿੱਖ ਸੱਚੀ ਸੁੱਚੀ ਸੁੱਖ ਦੇਣ ਵਾਲੀ ਪ੍ਰੀਤ ਕਿਵੇਂ ਛੱਡਦੇ ਆਖੋ
ਸਤਿ
ਦੁੱਖਦਾਈ ਪ੍ਰੀਤ ਕੀ ਪ੍ਰਤੀਤ ਕਹਿ ਮਰੈ ਨਾ ਟਰੈ ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ ਇੱਥੇ ਤੇ ਇੱਥੇ ਕੀ ਪੜ੍ਹਦੇ ਆ ਚਰਨ ਸ਼ਰਨ ਗੁਰ ਏਕ ਪੈਂਡਾ ਸਤਿਗੁਰੂ ਕੋਟ ਪੈਂਡਾ ਆਗੇ ਹੋਏ ਇੱਥੇ ਤੇ ਫਰਕ ਹੀ ਬੜਾ ਹੈ ਇੱਥੇ ਤੇ ਸ਼ਰਧਾ ਭਾਵਨਾ ਨਾਲ ਬੰਦਾ ਆਵੇ ਤੇ ਸਹੀ ਸੋ ਜੇ ਅਸੀਂ ਪਿਆਰ ਕਰੀਏ ਗੁਰਬਾਣੀ ਨਾਲ ਤੇ ਗੁਰਬਾਣੀ ਨੇ ਤੇ ਤੇਰੇ ਅੰਦਰ ਐਸੀ ਚਾਬੀ ਲਾ ਦੇਣੀ ਹੈ ਤੇਰੇ ਅੰਦਰ ਹੀ ਖਜ਼ਾਨਾ ਭਰਿਆ ਪਿਆ ਤੈਨੂੰ ਦਰਸ਼ਨ ਕਰਾ ਦੇਣੇ ਮਾਲਕ ਤੇਰੇ ਅੰਦਰ ਹੀ ਸੀ ਗੁਰੂ ਜੀ ਨੇ ਤੇ ਲੱਭ ਕੇ ਦੇਣਾ ਵੀ ਤੇਰੇ ਅੰਦਰ ਹੀ ਪਿਆ ਸੀ ਬਸ ਤੈਨੂੰ ਲੱਭ ਕੇ ਦੇ ਜੋ ਗੁਰੂ ਜੀ ਬਖਸ਼ਿਸ਼ ਕਰ ਸਕਦੇ ਉਹਦਾ ਮੁੱਲ ਕੋਈ ਨਹੀਂ ਰਤਨ ਲਾਲ ਜਾਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋ ਅਸੀਂ ਕੱਲ ਵੀ ਦੀਵਾਨ ਚ ਗੱਲ ਕਰਦੇ ਸੀ ਬਈ ਇਹ ਗੁਰੂ ਸਾਹਿਬ ਜੀ ਨੇ ਜਿਹੜੀ ਸਾਨੂੰ ਵਿਚਾਰ ਦੇਣੀ ਹੈ ਜਿਹੜੀ ਸਾਡੇ ਤੇ ਕਿਰਪਾ ਕਰਨੀ ਹੈ ਉਹਦਾ ਮੁੱਲ ਰਤਨ ਲਾਲ ਹੁਣ ਵੇਖੋ ਧਿਆਨ ਨਾਲ ਸੁਣੋ ਸਾਦੀ ਜੀ ਐਗਜ਼ੈਂਪਲ ਹੈ ਸਮਝ ਛੇਤੀ ਆ ਜਾਂਦੀ ਸੌਖੀਆਂ ਉਦਾਹਰਨਾਂ ਨਾਲ ਗੱਲ ਪਕੜ ਛੇਤੀ ਆ ਜਾਂਦੀ ਬਹੁਤੀਆਂ ਫਿਲਾਸਫੀਆਂ ਘੋਟਣ ਨਾਲ ਲੱਗਦਾ ਤੇ ਬੰਦੇ ਨੂੰ ਇਹ ਹੈ ਵੀ ਬੰਦਾ ਵਿਦਵਾਨ ਬਹੁਤ ਹੈ ਪਰ ਅਗਲੇ ਦੇ ਪੱਲੇ ਕੱਖ ਨਹੀਂ ਪੈਂਦਾ ਐਵੇਂ ਬਹੁਤੀ ਬਹੁਤੀ ਫਿਲਾਸਫੀ ਸਿੱਧੀ ਜੀ ਗੱਲ ਨਾਲ ਸਮਝ ਛੇਤੀ ਆਉਂਦੀ ਹੁਣ ਵੇਖੋ ਜਿਵੇਂ ਹੁਣ ਕਿਸੇ ਬੀਬੀ ਦੇ ਨਾ ਹਾਰ ਪਾਇਆ ਹੋਇਆ ਬਹੁਤ ਸੋਹਣਾ 20 ਲੱਖ ਦੀ ਗੱਡੀ ਦੇ ਵਿੱਚ ਜਾ ਰਹੇ ਆ 20 ਲੱਖ ਦੀ ਗੱਡੀ 'ਚ ਜਾ ਰਹੇ ਆ ਪਤੀ ਪਤਨੀ ਕਿਸੇ ਗੱਲ ਕਰਕੇ ਅਣਬਣ ਹੋ ਗਈ ਤੇ ਗੱਡੀ ਦੇ ਵਿੱਚ ਹੀ ਬੋਲਣ ਲੱਗ ਪਏ ਹੌਲੀ ਹੌਲੀ ਤੂੰ ਤੂੰ ਮੈਂ ਹੋ ਗਈ ਫਿਰ ਹੌਲੀ ਹੌਲੀ ਗੱਲ ਗਾਲੀ ਗਲੋਚ ਤੇ ਆ ਗਈ ਝਗੜਾ ਵੱਧ ਗਿਆ ਤੇ ਗੱਲ ਇੱਥੋਂ ਤੱਕ ਵੀ ਆ ਗਈ ਵੀ ਹੁਣ ਤਲਾਕ ਲੈ ਲੈਣਾ ਡਿਵੋਰਸ ਹੋਏਗਾ ਅੱਡ ਅੱਡ ਹੋ ਜਾਓ ਲਓ ਜੀ ਅੱਡ ਅੱਡ ਹੋਣ ਤੱਕ ਨੌਬਤ ਆ ਗਈ ਦੋਵੇਂ ਜਣਿਆਂ ਦੇ ਮੱਥਿਆਂ ਤੇ ਤਿਊੜੀਆਂ ਪਈਆਂ ਨੇ ਬੁਰਾ ਹਾਲ ਲੈ ਹੁਣ ਤਲਾਕ ਹੋਣ ਦੇ ਨੇੜੇ ਹੈ ਹੁਣ ਗੱਡੀ ਕੰਮ ਆਈ ਜਿਹੜੀ 20 ਲੱਖ ਦੀ ਚ ਬੈਠੀ ਸੀ ਬੀਬੀ ਦੇ ਤੇ ਜਿਹੜੇ ਗਲ ਚ ਪਾਇਆ ਹਾਰ ਉਹ ਹਾਰ ਦੇ ਉੱਤੇ ਤੇ ਹੀਰੇ ਜੜੇ ਹੋਏ ਹੈ ਹਾਰ ਦੇ ਉੱਤੇ ਹੀਰੇ ਜੜੇ ਹੈ ਬੜੇ ਸੋਹਣੇ ਐ ਹੀਰੇ ਸੋਨੇ ਦਾ ਹਾਰ ਉੱਤੇ ਹੀਰੇ ਜੜੇ ਹੋਏ ਹੈ ਪਰ ਹਾਰ ਕੰਮ ਆਇਆ ਹੁਣ ਉਹ ਹੀਰੇ ਕਿਸ ਕੰਮ ਆਉਣ ਝਗੜਾ ਵਧਿਆ ਪਿਆ ਪੂਰਾ ਉੱਥੇ ਕਿਹੜੇ ਹੀਰੇ ਕਿਹੜਾ ਉਹਦੇ ਹੀਰਿਆਂ ਨੂੰ ਵੇਖਦਾ ਨਾ ਉਹ ਵੇਖੇ ਨਾ ਉਹ ਵੇਖੇ ਉਹਦੇ ਹੁਣ ਕੱਪੜੇ ਬ੍ਰੈਂਡਡ ਸੋਹਣੇ ਲੱਗਦੇ ਕਿਤੇ ਸੋਹਣੇ ਸੈਂਡਲ ਸੋਹਣੀਆਂ ਗਰਗਾਬੀਆਂ ਸੋਹਣੇ ਬ੍ਰੈਂਡਡ ਸੂਟ ਹੁਣ ਕੰਮ ਆਇਆ ਕੁਛ ਅੱਛਾ ਗੁਰ ਸੁਣਿਓ ਧਿਆਨ ਨਾਲ ਉੱਥੇ ਹੀ ਨਾ ਜੀ ਜਦੋਂ ਪਹੁੰਚ ਗਏ ਅੱਗੇ ਕਿਸੇ ਬੰਦੇ ਨੇ ਨਾ ਦੋਵਾਂ ਨੂੰ ਵਾ ਕੇ ਦਸ ਕੁ ਮਿੰਟ ਲਾ ਦਿੱਤੇ ਦਸਾਂ ਮਿੰਟਾਂ ਦੇ ਵਿੱਚ ਇਹੋ ਜਿਹੀਆਂ ਦੋ ਚਾਰ ਸਲਾਹਾਂ ਦੇ ਦਿੱਤੀਆਂ ਦੋਵਾਂ ਦਾ ਰਿਸ਼ਤਾ ਟੁੱਟਣੋਂ ਬਚ ਗਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕੰਮ ਕੀ ਆਈ ਕਿਸੇ ਸਿਆਣੇ ਦੀ ਬੋਲੋ ਕਿਸੇ ਸਿਆਣੇ ਦੀ ਸਲਾਹ ਹੁਣ ਉਹ ਜਿਹੜੀ ਸਲਾਹ ਕੰਮ ਆ ਗਈ ਉੱਥੇ 20 ਲੱਖ ਦਾ ਹਾਰ ਕੰਮ ਨਹੀਂ ਆਇਆ 20 ਲੱਖ ਦੀ ਗੱਡੀ ਕੰਮ ਨਹੀਂ ਆਈ ਤੇਰਾ 20 ਕਰੋੜ ਦਾ ਬੰਗਲਾ ਕੰਮ ਨਹੀਂ ਆਇਆ ਤੇਰਾ 20,000 ਦਾ ਸੂਟ ਕੰਮ ਨਹੀਂ ਆਇਆ ਉੱਥੇ ਕਿਸੇ ਸਿਆਣੇ ਦੀ ਸਲਾਹ ਨੇ ਤੇਰਾ ਘਰ ਉੱਜੜ ਤੋਂ ਬਚਾ ਲਿਆ ਸਲਾਹ ਇਦਾਂ ਦੀ ਦੇ ਦਿੱਤੀ ਕਿ ਦੋਵੇਂ ਜਣੇ ਬਹਿ ਗਏ ਇਕੱਠੇ ਰਹਿ ਗਏ ਲੈ ਹੁਣ ਬੱਚੇ ਹੋ ਗਏ ਪਰਿਵਾਰ ਹੋ ਗਿਆ ਸਲਾਹ ਇਦਾਂ ਦੀ ਦੇ ਦਿੱਤੀ ਅੱਜ ਤੱਕ ਇਕੱਠੇ ਨੇ ਸਲਾਹ ਦੇ ਦਿੱਤੀ ਸਮਝਾਤਾ ਅਕਲ ਦੇ ਦਿੱਤੀ ਗੁਰਮੁਖੋ ਉਸ ਸਲਾਹ ਦੀ ਕਿਹੜੀ ਕੀਮਤ ਹੈ ਉਹ ਕਈ ਵਾਰੀ ਆਪਾਂ ਕਹਿੰਦੇ ਹਾਂ ਨਾ ਜੇ ਫਲਾਣਾ ਸਿਆਣਾ ਜੇ ਸਾਡੇ ਵਿੱਚ ਨਾ ਪੈਂਦਾ ਤੇ ਅੱਡ ਅੱਡ ਹੋਏ ਹੁੰਦੇ ਹੁਣ ਨੂੰ ਮੇਰੀ ਮਾਂ ਸਮਝਾਈ ਗਈ ਵਾਰ ਵਾਰ ਵੀ ਵੇਖੀ ਕਿਤੇ ਕੁੜੀਏ ਘਰ ਵਸਾਉਣਾ ਹੈ ਵੇਖੀ ਧੀਏ ਘਰ ਵਸਾਉਣਾ ਹੈ ਵਾਰ ਵਾਰ ਮਾਂ ਸਲਾਹ ਦਿੰਦੀ ਰਹੀ ਭਰਾ ਸਲਾਹ ਦਿੰਦਾ ਰਿਹਾ ਤੇ ਵਸ ਗਿਆ ਘਰ ਸੁਣੋ ਜੀ ਧਿਆਨ ਨਾਲ ਗੁਰੂ ਗ੍ਰੰਥ ਸਾਹਿਬ ਇਸ ਇਹ ਸਲਾਹਾਂ ਹੀ ਸਲਾਹਾਂ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸੋਹਣੀਆਂ ਸਲਾਹਾਂ ਨੇ ਬੜੀਆਂ ਸੋਹਣੀਆਂ ਸਲਾਹਾਂ ਸਲਾਹ ਹੀ ਬੜੀ ਸੋਹਣੀ ਹੈ ਪਰ ਹੁਣ ਕਰੀਏ ਕੀ ਕਈ ਪਤਾ ਕਿੱਦਾਂ ਦੇ ਹੁੰਦੇ ਆ ਤੂੰ ਆਪਣੀਆਂ ਸਿਆਣਪਾਂ ਆਪਣੇ ਕੋਲ ਹੀ ਰੱਖ ਅਸੀਂ ਆਪ ਹੀ ਬਥੇਰੇ ਸਿਆਣੇ ਸਾਨੂੰ ਕੋਈ ਸਲਾਹ ਦੇਣ ਦੀ ਲੋੜ ਨਹੀਂ ਸਾਡੀ ਜ਼ਿੰਦਗੀ 'ਚ ਇੰਟਰਫੇਅਰ ਕਰਨ ਦੀ ਲੋੜ ਨਹੀਂ ਤੈਨੂੰ ਸਾਡੇ ਵਿੱਚ ਬੋਲਣ ਦੀ ਲੋੜ ਨਹੀਂ ਤੂੰ ਚੁੱਪ ਕਰਿਆ ਰਹਿ ਤੈਨੂੰ ਕੀ ਪਤਾ ਅਸੀਂ ਬਥੇਰੇ ਸਿਆਣੇ ਆ ਪਰ ਜਿਹੜੇ ਆਪ ਹੀ ਸਿਆਣੇ ਬਣੇ ਫਿਰਦੇ ਆ ਉਹ ਗੁਰੂ ਦੀ ਬਾਤ ਨਹੀਂ ਲਈਦੇ ਨਾ ਲਓ ਸਲਾਹ ਖਾਣਾ ਕੀ ਹੈ ਲਓ ਸਲਾਹ ਪਹਿਨਣਾ ਕੀ ਹੈ ਲਓ ਸਲਾਹ ਸਾਧਨ ਕਿੱਦਾਂ ਦਾ ਚਾਹੀਦਾ ਚਾਦਰ ਵੇਖ ਕੇ ਪੈਰ ਪਸਾਰ ਲੈ ਸਲਾਹ ਸੁਣਨਾ ਕੀ ਹੈ ਲੈ ਸਲਾਹ ਬੋਲਣਾ ਕੀ ਹੈ ਲੈ ਸਲਾਹ ਵੇਖਣਾ ਕੀ ਹੈ ਲੈ ਸਲਾਹ ਪਰ ਗੁਰੂ ਜੀ ਦੀ ਸਲਾਹ ਨਹੀਂ ਲੈਂਦਾ ਜੀ ਕੋਈ ਆਪਣੇ ਗੁਰੂ ਜੀ ਦੀ ਸਲਾਹ ਨਹੀਂ ਲੈਂਦਾ ਅਸੀਂ ਸਭ ਆਪਣੀਆਂ ਮਨਮਰਜ਼ੀਆਂ ਕਰਦੇ ਹਾਂ ਫਿਰ ਦੁਖੀ ਵੀ ਤੇ ਤਾਂ ਹੀ ਆ ਸ਼ਾਂਤੀ ਹੈ ਇੱਕ ਮਿੰਟ ਵੀ ਸਾਨੂੰ ਇੱਥੇ ਵੀ ਝਗੜੇ ਹੀ ਵੇਖਦੇ ਆ ਆ ਬਾਹਰ ਵੀ ਵੇਖੀ ਤਾਂ ਝਗੜੇ ਹੀ ਝਗੜੇ ਆ ਕਈਆਂ ਦੇ ਵਿੱਚ ਪੈ ਕੇ ਗੱਲ ਕਰੀ ਦੀ ਕਈ ਵਾਰੀ ਉਹ ਵੀ ਆ ਜਾਂਦਾ ਮੈਂ ਨਹੀਂ ਇਹਦੇ ਨਾਲ ਵਸਣਾ ਉਹ ਵੀ ਆ ਜਾਂਦੀ ਹੈ ਮੈਂ ਨਹੀਂ ਵਸਣਾ ਤੁਸੀਂ ਕਹੋ ਇਹਨੂੰ ਅਸੀਂ ਨਹੀਂ ਰਹਿਣਾ ਇਕੱਠੇ ਤੇ ਮੈਂ ਉੱਥੇ ਬਾਹਰ ਵੀ ਕਹਿੰਦਾ ਸੀ ਮੈਂ ਕਿਹਾ ਇੰਨੇ ਠੰਡੇ ਦੇਸ਼ਾਂ 'ਚ ਤੇ ਠੰਡੇ ਰਹੋ ਤੁਸੀਂ ਆ ਨਿਆਣਿਆਂ ਵੱਲ ਹੀ ਵੇਖ ਲਓ ਮਾੜਾ ਮੋਟਾ ਭਾਵ ਕਹਿਣ ਦਾ ਵੀ ਸਲਾਹ ਨਹੀਂ ਲੈਣੀ ਤੇ ਗੁਰੂ ਜੀ ਤੇ ਸਾਡੇ ਸਾਨੂੰ ਹਰ ਕਦਮ ਤੇ ਸਲਾਹ ਦਿੰਦੇ ਆ ਜ਼ਿੰਦਗੀ ਇਦਾਂ ਦੀ ਜਿਉਂ ਭਾਈ ਵੇਖੀ ਕਿਤੇ ਨਰਕ ਬਣਾ ਲੈ ਵੇਖੀ ਕਿਤੇ ਗੰਦਗੀ ਦਾ ਕੀੜਾ ਬਣ ਜਾਏ ਉਹ ਵੇਖੀ ਉਹ ਕਿਤੇ ਸੂਰ ਬਣ ਕੇ ਗਧਾ ਬਣ ਕੇ ਸੱਪ ਬਣ ਕੇ ਜ਼ਿੰਦਗੀ ਬਤੀਤ ਕਰ ਲੈ ਵੇਖੀ ਉਹ ਕਿਤੇ ਆ ਮਨੁੱਖਾ ਜਨਮ ਵਾਰ ਵਾਰ ਨਹੀਂ ਮਿਲਦਾ ਇਨਸਾਨ ਬਣ ਜਾ ਮੈਨੂੰ ਮੁਸਲਮਾਨ ਮਿਲਿਆ ਇੱਕ ਵਾਰ ਮੈਨੂੰ ਕਹਿੰਦਾ ਤੁਹਾਡੇ ਗੁਰੂ ਗ੍ਰੰਥ ਸਾਹਿਬ ਬਣਿਆ ਉਹ ਸਿੱਖਾਂ ਦਾ ਹੀ ਮੁੰਡਾ ਮੁਸਲਮਾਨ ਹੈ ਸਿੱਖਾਂ ਦਾ ਹੀ ਮੁੰਡਾ ਮੁਸਲਮਾਨ ਬਣਿਆ ਤੁਹਾਡੇ ਗੁਰੂ ਗ੍ਰੰਥ ਸਾਹਿਬ ਜੇ ਤੇ ਲਿਖਿਆ ਹੀ ਨਹੀਂ ਵੀ ਆਦਮ ਪਹਿਲਾ ਬੰਦਾ ਕੌਣ ਹੋਇਆ ਸੀ ਪਹਿਲਾਂ ਬੰਦਾ ਕੌਣ ਹੋਇਆ ਸੀ ਕਹਿੰਦੇ ਇਹ ਤੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੀ ਮੈਨੂੰ ਕਹਿੰਦਾ ਲਿਖਿਆ ਮੈਂ ਕਹਿੰਦਾ ਕਹਿੰਦਾ ਫਿਰ ਇਸਲਾਮ ਵਿੱਚ ਤੇ ਲਿਖਿਆ ਵੀ ਆਦਮ ਹੋਇਆ ਸੀ ਪਹਿਲਾ ਬੰਦਾ ਉਹ ਆਦਮ ਸੀ ਏਦਾਂ ਬੜਾ ਕੁਝ ਉਹਨੇ ਸੁਣਾਇਆ ਮੈਨੂੰ ਏਦਾਂ ਹੱਥ ਜੋੜੇ ਮੈਂ ਕਿਹਾ ਨਾ ਸੁਣਾ ਏਦਾਂ ਦੀਆਂ ਪਖੰਡੀ ਭੈੜੀਆਂ ਜਿਹੀਆਂ ਗੱਪਾਂ ਜਿਹੜੀਆਂ ਨੇ ਨਾ ਵੀ ਦੋ ਦੋ ਢਿੱਡ ਸੀ ਇੱਕ ਇੱਕ ਬੰਦੇ ਦੇ ਉਹਨਾਂ 'ਚ ਦੋ ਦੋ ਬੱਚੇ ਸੀ ਇੱਕ ਲੜਕੀ ਇੱਕ ਲੜਕਾ ਜੋੜਾ ਜੋੜਾ ਸੀ ਉਹ ਇਦਾਂ ਦੀਆਂ ਗੱਲਾਂ ਸੁਣਾ ਕੇ ਕਹਿੰਦੇ ਸਾਡੇ ਸਲਾਮ ਚਾਲ ਮੈਂ ਕਿਹਾ ਮੇਰੀ ਬੜੀ ਸ਼ਰਧਾ ਸਾਰਿਆਂ 'ਤੇ ਹੈ ਤੂੰ ਮੇਰੀ ਸ਼ਰਧਾ ਨਾ ਤੋੜ ਇਹ ਗੱਪਾਂ ਗੱਪਾਂ ਜੀਆਂ ਸੁਣਾ ਕੇ ਮੈਂ ਕਿਹਾ ਇਦਾਂ ਦੇ ਜੇ ਤੈਨੂੰ ਮਿਲਾਉਣੇ ਹੋਣ ਸਾਡੇ 'ਚ ਵੀ ਕਈ ਕਥਾ ਵਾਚਕ ਹੈ ਨੇ ਤੈਨੂੰ ਮਿਲਾ ਦਿਆਂਗੇ ਉਹ ਬੜੀਆਂ ਹੀ ਗੱਪਾਂ ਸੁਣਾਉਂਦੇ ਨੇ ਸਟੇਜਾਂ 'ਤੇ ਇਹੋ ਜਿਹੀਆਂ ਗੱਪਾਂ ਵਾਲੇ ਸਾਡੇ ਕੋਲ ਵੀ ਬਥੇਰੇ ਹੈ ਤੁਸੀਂ ਭਰਾ ਭਰਾ ਇਕੱਠੇ ਹੋ ਜਾਓ ਤੁਸੀਂ ਇੱਕ ਤੁਸੀਂ ਨਾ ਇੱਕ ਏਕਾ ਕਰ ਲਓ ਇਹੋ ਜਿਹੀਆਂ ਗੱਪਾਂ ਵਾਲੇ ਤੇ ਸਾਡੇ 'ਚ ਵੀ ਹੈ ਅਸੀਂ ਇਹਨਾਂ ਨੂੰ ਗੱਪਾਂ ਕਹਿੰਦੇ ਹਾਂ ਮੈਨੂੰ ਕਿਹਾ ਕਹਿੰਦਾ ਦੱਸੋ ਫਿਰ ਇਨਸਾਨ ਕਦੋਂ ਜੰਮਿਆ ਮੈਂ ਕਿਹਾ ਕਮਲਿਆ ਜਿਹੜਾ ਉਹ ਰੇਪ ਕਰ ਗਿਆ ਚਾਰ ਸਾਲ ਦੀ ਬੱਚੀ ਨਾਲ ਤੂੰ ਇਹਨੂੰ ਇਨਸਾਨ ਮੰਨਦਾ ਦੱਸੋ ਉਹ ਬੰਦਾ ਹੈ ਕੀ ਹੈ ਫਿਰ ਇਹ ਤਾਂ ਕੰਮ ਪਸ਼ੂ ਵੀ ਨਹੀਂ ਕਰਦਾ ਪਸ਼ੂ ਇੱਦਾਂ ਕਰਦਾ ਕਦੇ ਵੇਖਿਆ ਵੀ ਇੱਕ ਪਾਸੇ ਉਹ ਸਾਲ ਦਾ ਬੱਚਾ ਹੋਵੇ ਇੱਕ ਪਾਸੇ 10 ਸਾਲ ਦਾ ਇੱਦਾਂ ਹੋਇਆ ਕਦੇ ਆਪਾਂ ਘਰਾਂ 'ਚ ਪਸ਼ੂ ਰੱਖੇ ਹੀ ਉਹ ਵੀ ਇੱਕ ਸਮਾਂ ਹੁੰਦਾ ਉਹ ਇੱਕ ਵਾਧਾ ਹੈ ਚਲੋ ਸਿਸਟਮ ਬਣਿਆ ਹੀ ਹੁੰਦਾ ਪਰ ਆ ਇੱਦਾਂ ਹੁੰਦਾ ਕਦੇ ਉਹਨੂੰ ਤੇ ਪਸ਼ੂ ਵੀ ਨਹੀਂ ਗਿਣ ਸਕਦੇ ਆਪਾਂ ਇਨਸਾਨ ਕਿੱਥੇ ਹੈ ਮੈਂ ਕਿਹਾ ਜੰਮਦਾ ਤੇ ਵੇਖੋ ਅੰਡੇ 'ਚ ਜੇਰ 'ਚ ਸਿਰ 'ਚ ਉਤਪੁੱਜ ਇਹ ਚਾਰਾਂ ਤੋਂ ਉਤਪਤੀ ਹੁੰਦੀ ਹੈ ਸੰਸਾਰ ਦੀ ਤੇ ਜੇਰ ਤੋਂ ਹੀ ਪਸ਼ੂ ਪੈਦਾ ਹੁੰਦਾ ਜੇਰ ਤੋਂ ਹੀ ਬੰਦਾ ਪੈਦਾ ਹੁੰਦਾ ਸਰੀਰ ਨੂੰ ਤੇ ਪਸ਼ੂਆਂ ਦੀ ਸ਼੍ਰੇਣੀ 'ਚ ਹੀ ਰੱਖਿਆ ਹੈ ਇਹਦੇ ਵਿੱਚ ਇਨਸਾਨ ਜੰਮਦਾ ਇਹ ਪਤਾ ਨਹੀਂ ਵੀ ਕਦੋਂ ਜੰਮੇਗਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹਦੇ ਹੁਣ ਡੇਟ ਆਫ ਬਰਥ ਕਿੱਥੋਂ ਦੱਸਦੀ ਹੈ ਉਹਦੇ ਵਿੱਚ ਜੰਮਦਾ ਡੇਟ ਆਫ ਬਰਥ ਤੈਨੂੰ ਕਿਵੇਂ ਦੱਸਦੀ ਹੈ ਵੀ ਕਦੋਂ ਇਨਸਾਨ ਜੰਮਿਆ ਸੀ ਤੇ ਹੁਣ ਸਾਹਮਣੇ ਤੇ ਬੰਦਾ ਰੇਪ ਕਰਕੇ ਆਇਆ ਉਹ ਕਿੱਧਰ ਦਾ ਇਨਸਾਨ ਹੈ ਕਿਵੇਂ ਸਰੀਰ ਨੂੰ ਵੇਖ ਕੇ ਕਹਿ ਦਈਏ ਵੀ ਇਹ ਇਨਸਾਨ ਹੈ ਬਾਡੀ ਨੂੰ ਵੇਖ ਕੇ ਕਹਿ ਦਈਏ ਇਨਸਾਨ ਹੈ ਉਹ ਤੇ ਅੰਦਰ ਜੰਮਦਾ ਹੈ ਸਾਡੇ ਗੁਰੂ ਜੀ ਕਹਿੰਦੇ ਨੇ ਵੀ ਅੰਦਰੋਂ ਇਨਸਾਨ ਬਣ ਜਾ ਉਹ ਹੁਣ ਜਦੋਂ ਬਣਦਾ ਫਿਰ ਪਤਾ ਲੱਗ ਹੀ ਜਾਂਦਾ ਹੈ ਜਦੋਂ ਦੇਵੀ ਗੁਣ ਆ ਜਾਂਦੇ ਹੈ ਤੇ ਉਹ ਪਸ਼ੂ ਗੁਣਾ ਜਿਹੜੇ ਔਗਣ ਹੈਵਾਨੀਅਤ ਖਤਮ ਹੋ ਜਾਂਦੀ ਹੈ ਹੈਵਾਨ ਬਣ ਕੇ ਜੀ ਲਿਆ ਇਨਸਾਨ ਬਣ ਕੇ ਦੇਖ ਲੈ ਇਨਸਾਨੀਅਤ ਆ ਗਈ ਜਦੋਂ ਬਣ ਗਿਆ ਬੰਦਾ ਫਿਰ ਹੁਣ ਮੈਂ ਤੈਨੂੰ ਕੀ ਦੱਸਾਂ ਵੀ ਕਦੋਂ ਆਇਆ ਸੀ ਉਹ ਜਿਹੜਾ ਸਭ ਤੋਂ ਪਹਿਲਾਂ ਜੰਮਿਆ ਸੀ ਬੰਦਾ ਸੀ ਕਿ ਨਹੀਂ ਸੀ ਇਨਸਾਨੀਅਤ ਹੈ ਸੀ ਉਹਦੇ 'ਚ ਕੀ ਪਤਾ ਹੈ ਤੇ ਬਾਕੀ ਮੈਂ ਕਿਹਾ ਕਹਿੰਦੇ ਦੱਸਿਆ ਫਿਰ ਮੁਹੰਮਦ ਸਾਹਿਬ ਮੈਨੂੰ ਪਤਾ ਹੈ ਉਹ ਕਹਿੰਦੇ ਮੈਨੂੰ ਉਹਨਾਂ ਨੇ ਤੇ ਦੱਸਿਆ ਸੀ ਵੀ ਮੈਨੂੰ ਪਤਾ ਹੈ ਤੇ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਉਹਨਾਂ ਦੀਆਂ ਉਹ ਜਾਣਨ ਅਸੀਂ ਨਹੀਂ ਜਾਣ ਸਕਦੇ ਕਿਉਂਕਿ ਅਸੀਂ ਪੜ੍ਹਿਆ ਨਹੀਂ ਸਾਨੂੰ ਪਤਾ ਨਹੀਂ ਵੀ ਉਹਨਾਂ ਦੇ ਧਰਮ 'ਚ ਕੀ ਹੈ ਪਰ ਸਾਡੇ ਗੁਰੂ ਗ੍ਰੰਥ ਸਾਹਿਬ ਤੇ ਮੇਰੇ ਗੁਰੂ ਜੀ ਕਹਿੰਦੇ ਆ ਮੈਂ ਤੇ ਤੇਰਾ ਕੀਤਾ ਜਦ ਤੋਦਾ ਤੇਰੀਆਂ ਖੇਡਾਂ ਬੇਅੰਤ ਨੇ ਤੇ ਨਾਲੇ ਜਿਹੜਾ ਕਹਿੰਦਾ ਨਾ ਮੈਨੂੰ ਪਤਾ ਹੈ ਉਹ ਪੈਗੰਬਰ ਬਣ ਗਿਆ ਆਪਣੇ ਆਪ ਨੂੰ ਕੁਝ ਨਾ ਕੁਝ ਬਣ ਗਿਆ ਵੀ ਮੈਂ ਕੁਝ ਹਾਂ ਸਾਡੇ ਗੁਰੂ ਜੀ ਕੁਝ ਬਣਨਾ ਨਹੀਂ ਚਾਹੁੰਦੇ ਸਾਡੇ ਗੁਰੂ ਜੀ ਤੇ ਕਹਿੰਦੇ ਨੇ ਮੈਂ ਸਿੱਖ ਹਾਂ ਆਖੋ ਸਤਨਾਮ
ਸ੍ਰੀ ਵਾਹ
ਉਹ ਤੇ ਕਹਿੰਦੇ ਮੈਂ ਸਿੱਖ ਹਾਂ ਮੈਂ ਤੇ ਸਿੱਖ ਰਿਹਾ ਸਾਡੇ ਗੁਰੂ ਜੀ ਨੇ ਕਿਤੇ ਦਾਵਾ ਨਹੀਂ ਕੀਤਾ ਕਿ ਮੈਂ ਜਾਣਦਾ ਹੁਣ ਵੇਖੋ ਨਾ ਜੀ ਜੇ ਹੁਣ ਮੈਂ ਤੁਹਾਨੂੰ ਕਹਾਂ ਇੱਥੇ ਹੁਣ ਜੇ ਮੈਂ ਕਹਾਂ ਵੀ ਮੈਂ ਜਾਣਦਾ ਜਿਵੇਂ ਸਾਡੇ ਅੱਜ ਕੱਲ੍ਹ ਬੰਦੇ ਕਹਿੰਦੇ ਹੀ ਹੈ ਬਹੁਤ ਬੰਦੇ ਇਦਾਂ ਕਹਿੰਦੇ ਨੀ ਮੈਂ ਤੁਹਾਨੂੰ ਅੱਗੇ ਵੀ ਇੱਥੇ ਇਸੇ ਸਟੇਜ ਤੇ ਹੀ ਦੱਸਿਆ ਸੀ ਦੋ ਕੁ ਮਹੀਨੇ ਪਹਿਲਾਂ ਵੀ ਜਿਵੇਂ ਤੁਸੀਂ ਕਿਸੇ ਕਈ ਬਾਬੇ ਇਦਾਂ ਦੇ ਹੈ ਤੁਸੀਂ ਜਾਓ ਵੀ ਬਾਬਾ ਜੀ ਉਹ ਕਹਿੰਦੇ ਨੀ ਕਈ ਵੀ ਤੇਰਾ ਮੇਰਾ ਤੇ ਪੰਜ ਜਨਮਾਂ ਦਾ ਸੰਬੰਧ ਹੈ ਇਦਾਂ ਕਹਿ ਦਿੰਦੇ ਨੇ ਵੀ ਤੇਰਾ ਮੇਰਾ ਪੰਜ ਜਨਮਾਂ ਦਾ ਸੰਬੰਧ ਹੈ ਆਪਾਂ ਗੁਰੂ ਗੋਬਿੰਦ ਸਿੰਘ ਵੇਲੇ ਵੀ ਇਕੱਠੇ ਹੀ ਸੀ ਹੁਣ ਵੀ ਇਕੱਠੇ ਹੀ ਹਾਂ ਉਹ ਬੰਦਾ ਤੇ ਚੌੜਾ ਹੋ ਜਾਂਦਾ ਵੀ ਅੱਛਾ ਬਾਬਾ ਜੀ ਆਪਾਂ ਇਕੱਠੇ ਹੀ ਸੀ ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ ਕੋਲ ਕਹਿੰਦੇ ਹਾਂ ਕਹਿੰਦੇ ਅੰਤਰਜਾਮੀ ਤੇ ਹੈ ਹੀ ਇਹ ਹੋਰ ਤੇ ਸਭ ਬਿੱਧੂ ਹੀ ਤੁਰੇ ਫਿਰਦੇ ਤੇ ਜਦੋਂ ਮੇਰੇ ਵਰਗੇ ਨੂੰ ਅਗਲਾ ਪੁੱਛਦਾ ਤੁਸੀਂ ਦੱਸਿਓ ਜੀ ਆਪਾਂ ਕਹਿੰਦੇ ਸਾਨੂੰ ਨਹੀਂ ਪਤਾ
ਉਹ ਕਹਿੰਦੇ ਇਹਨਾਂ ਨੂੰ ਕੀ ਪਤਾ ਯਾਰ
ਇਹ ਤੇ ਚਿਮਟੇ ਕੁੱਟਣ ਵਾਲੇ ਨੇ ਸਾਰੇ ਇਹਨਾਂ ਨੂੰ ਕੀ ਪਤਾ ਅੰਤਰਜਾਮੀ ਤੇ ਉਹ ਬਾਬਾ ਜਿਹੜਾ ਕਹਿੰਦਾ ਸੀ ਵੀ ਆਪਾਂ ਇਕੱਠੇ ਹੀ ਆ ਇਦਾਂ ਕਹਿੰਦੇ ਨਾ ਉਹ ਕਮਲਿਆ ਗੱਪ ਮਾਰ ਗਿਆ ਸਾਨੂੰ ਨਹੀਂ ਆਉਂਦੀ ਮਾਰ ਸਾਨੂੰ ਇਹ ਗੱਪਾਂ ਨਹੀਂ ਆਉਂਦੀਆਂ ਅਸੀਂ ਕਿਵੇਂ ਕਹਿ ਦਈਏ ਐਵੇਂ ਹੀ ਗੱਪ ਛੱਡ ਦਈਏ ਅਸੀਂ ਕਿਵੇਂ ਛੱਡ ਦਈਏ ਸਾਥੋਂ ਨਹੀਂ ਛੱਡੇ ਜਾਂਦੇ ਉਹ ਮਾਲਕ ਕਿਵੇਂ ਖੇਡਾਂ ਰਚਾ ਰਿਹਾ ਭਾਈ ਇਹ ਮਾਲਕ ਜਾਣਦਾ ਬਾਕੀ ਚਲੋ ਮੰਨ ਲਓ ਜੇ ਕਿਸੇ ਗੁਰੂ ਦੇ ਸਿੱਖ ਦੀ ਸੁਰਤ ਇੰਨੀ ਡਿਵੈਲਪ ਹੋ ਜਾਏਗੀ ਨਾ ਜੇ ਕਿਸੇ ਦੀ ਮਾਫ ਕਰਨਾ ਉਹਨੇ ਬੋਲਣ ਜੋਗਾ ਨਹੀਂ ਰਹਿਣਾ ਉਹ ਤੇ ਵਿਸਮਾਦ ਵਿੱਚ ਚਲਿਆ ਜਾਏਗਾ ਉਹ ਤੇ ਧੰਨ ਧੰਨ ਹੀ ਕਰੀ ਜਾਣਾ ਹੈ ਉਹਨੇ ਦੁਨੀਆਂ ਨੂੰ ਨਹੀਂ ਦੱਸਦੇ ਫਿਰਨਾ ਮਦਾਰੀਆਂ ਵਾਂਗੂ ਵੀ ਹੁਣ ਮੈਨੂੰ ਪਤਾ ਲੱਗ ਗਿਆ ਆ ਜੋ ਮੈਨੂੰ ਸਾਰਾ ਕੁਝ ਪਤਾ ਕਿਵੇਂ ਬਣਿਆ ਕੀ ਹੋਇਆ ਕਿਵੇਂ ਹੋਇਆ ਕਿਤੇ ਮਾਲਕ ਦੀਆਂ ਮਾਲਕ ਜਾਣਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮਾਲਕ ਜਾਣਦਾ ਉੱਥੇ ਫਿਰ ਇਦਾਂ ਦੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਭਾਈ ਇਸ ਕਰਕੇ ਸਾਡੇ ਗੁਰੂ ਜੀ ਨੇ ਕਿਤੇ ਦਾਵਾ ਨਹੀਂ ਕੀਤਾ ਉਹ ਕਹਿੰਦੇ ਸੀ ਸਾਰੀ ਜ਼ਿੰਦਗੀ ਸਿੱਖ ਰਹੋ ਸਿੱਖੀ ਚੱਲੋ ਮਾਲਕ ਦੇ ਰੰਗ ਤਮਾਸ਼ੇ ਵੇਖੋ ਬਸ ਆਨੰਦ ਲਓ ਇੱਕ ਗੱਲ ਅੱਗੇ ਵੀ ਕਹੀਦੀ ਹੈ ਵੀ ਮੱਛੀ ਤਾਰੀ ਮੱਛੀ ਸਮੁੰਦਰ ਵਿੱਚ ਤਾਰੀਆਂ ਲਾਉਂਦੀ ਰਵੇ ਮੱਛੀ ਨੇ ਸਮੁੰਦਰ ਦਾ ਥਾਹ ਪਾ ਕੇ ਲੈਣਾ ਵੀ ਕੀ ਹੈ ਆਨੰਦ ਲੈ ਮੱਛੀਏ ਤੂੰ ਮੌਜਾਂ ਕਰ ਪਾਣੀ ਦੇ ਵਿੱਚ ਤੂੰ ਵੇਖ ਕੇ ਆਉਣਾ ਜੀ ਸਮੁੰਦਰ ਸ਼ੁਰੂ ਕਿੱਥੋਂ ਹੁੰਦਾ ਤੂੰ ਅੰਤ ਪਾ ਕੇ ਕੀ ਲੈਣਾ ਪੰਛੀ ਆਕਾਸ਼ ਵਿੱਚ ਉਡਾਰੀਆਂ ਮਾਰਦਾ ਰਹੇ ਭਾਈ ਪੰਛੀਆ ਨਜ਼ਾਰੇ ਲੈ ਤੈਂ ਕੀ ਲੈਣਾ ਵੀ ਹੁਣ ਮੈਂ ਸਿਰੇ ਵੇਖ ਕੇ ਆਵਾਂ ਭਲਾ ਕਿੱਡਾ ਕੁ ਵੱਡਾ ਆਕਾਸ਼ ਤੈਂ ਕੀ ਲੈਣਾ ਤੂੰ ਮੌਜ ਕਰ ਪਰਮਾਤਮਾ ਦਾ ਅੰਤ ਪਾ ਕੇ ਕੀ ਲਾਉਂਗੇ ਜਿਹੜੇ ਅੰਤ ਪਾਉਣ ਗਏ ਅੰਤ ਗਵਾਏ ਅੰਤ ਨਹੀਂ ਪਾ ਸਕੇ ਆਖੋ ਸਤਨਾਮ
ਸ੍ਰੀ ਵਾਹਿ
ਉਹ ਤੇ ਬੇਅੰਤ ਹੈ ਜਦੋਂ ਹੈ ਹੀ ਬੇਅੰਤ ਹੀ ਕਹਿਤਾ ਮਗਰ ਕੀ ਰਹਿ ਗਿਆ ਤੂੰ ਠਾਕਰੋ ਬੈਰਾਗਰੋ ਮੈਂ ਜੇਹੀ ਕਣ ਜੇਰੀ ਰਾ ਤੂੰ ਸਾਗਰੋ ਰਤਨਾਗਰੋ ਹਉ ਸਾਰ ਨਾ ਜਾਣਾ ਤੇਰੀ ਰਾ ਸਾਰ ਨਾ ਜਾਣਾ ਤੂੰ ਵੱਢ ਦਾਣਾ ਕਰ ਮਿਹਰਮਤ ਸਾਈ ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਤੁਧ ਤੇ ਗਰਭ ਨਾ ਕੀਜੈ ਮਾਨ ਨਾ ਕਰ ਕਦੇ ਰੇਣ ਹੋ ਬੀਜੈ ਤਾਂ ਗਤ ਜੀਰੇ ਤੇਰੀ ਸਭ ਉੱਪਰ ਨਾਨਕ ਕਾ ਠਾਕੁਰ ਮੈਂ ਜੇਹੀ ਕਣ ਜੇ ਜੇ ਮਹਾਰਾਜ ਤਾਂ ਇੱਥੇ ਖੜੇ ਕਹਿੰਦੇ ਮੇਰੇ ਵਰਗੀਆਂ ਬੜੀਆਂ ਹੀ ਨੇ ਸਾਡੇ ਮਾਲਕ ਖਸਮ ਵਰਗਾ ਸਾਡੇ ਪਤੀ ਪਰਮੇਸ਼ਰ ਵਰਗਾ ਉਹ ਤੇ ਬੇਅੰਤ ਹੈ ਮੇਰੇ ਵਰਗੀਆਂ ਤੇ ਬਥੇਰੀਆਂ ਨੇ ਬਥੇਰੀਆਂ ਇੱਥੇ ਰੱਖੋ ਆਪਣੇ ਆਪ ਜਿੱਦਣ ਕਹਿਤਾ ਵੀ ਮੈਂ ਜਾਣ ਗਿਆ ਇੱਦਾਂ ਹੋਇਆ ਉਹ ਪੈਗੰਬਰ ਪੈਗੰਬਰੀ ਦਾ ਦਾਵਾ ਹੈ ਇਹ ਪੈਗੰਬਰੀ ਦਾ ਦਾਵਾ ਹੈ ਕਿ ਮੈਨੂੰ ਪਤਾ ਹੈ ਜਿੱਦਣ ਮੈਂ ਕਹਾਂ ਵੀ ਮੈਂ ਜਾਣਦਾ ਪਿਛਲੇ ਜਨਮ ਵਿੱਚ ਕੌਣ ਸੀ ਉਦੋਂ ਪਿਛਲੇ ਜਨਮ 'ਚ ਕੌਣ ਸੀ ਉਦਣ ਇਹ ਦਾਵਾ ਹੈ ਮੇਰਾ ਕਿ ਮੈਂ ਬਹੁਤ ਵੱਡਾ ਬਾਬਾ ਇਹ ਮੇਰਾ ਦਾਵਾ ਹੈ ਮੈਂ ਬੋਲ ਕੇ ਨਹੀਂ ਕਿਹਾ ਇਨਡਾਇਰੈਕਟਲੀ ਕਹਿਤਾ ਡਾਇਰੈਕਟ ਨਹੀਂ ਕਿਹਾ ਮੈਂ ਆਪਣੇ ਆਪ ਨੂੰ ਬਾਬਾ ਪਰ ਇਨਡਾਇਰੈਕਟਲੀ ਕਹਿਤਾ ਇਹ ਰਮਜਾਂ ਸਮਝੋ ਇੰਨੇ ਕੁ ਇੰਨਾ ਕੁ ਮਾਇੰਡ ਡਿਵੈਲਪ ਕਰੋ ਵੀ ਤੁਹਾਨੂੰ ਪਤਾ ਲੱਗੇ ਡਿਵੈਲਪ ਮਾਇੰਡ ਆਪਣਾ ਇੰਨਾ ਕੁ ਡਿਵੈਲਪ ਕਰੋ ਤਰਕ ਕਰਨ ਦਾ ਮਤਲਬ ਹੀ ਇਹ ਹੁੰਦਾ ਹੈ ਸਵਾਲ ਕਰਨਾ ਤਰਕ ਜਿਵੇਂ ਹੁਣ ਕਈ ਬੰਦੇ ਕਹਿੰਦੇ ਨੇ ਵੀ ਤਰਕ ਨਾ ਕਰੋ ਯਾਰ ਤਰਕ ਨਾ ਕਰੋ ਬੜੇ ਬੰਦੇ ਇਦਾਂ ਕਹਿੰਦੇ ਨਹੀਂ ਤਰਕ ਨਾ ਕਰਿਓ ਕਈ ਕਥਾ ਕਰਦੇ ਕਰਦੇ ਵੀ ਜਿਵੇਂ ਗੱਲ ਵੀ ਸੱਚ ਇਹ ਗੱਲ ਸੱਚ ਜਾਣੋ ਆਮ ਹੀ ਗੱਲਾਂ ਕਰਦੇ ਨੇ ਉਹ ਅੱਗੋਂ ਕਹਿਣਗੇ ਨਾ 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 ਇਹਦੇ ਤੇ ਤਰਕ ਨਹੀਂ ਤਰਕ ਦਾ ਮਤਲਬ ਹੁੰਦਾ ਸਵਾਲ ਕਰਨਾ ਮਾਇੰਡ ਸਵਾਲ ਕਰਦਾ ਹੈ ਵੀ ਇਦਾਂ ਕਿਉਂ ਤੇ ਜਿਹੜੇ ਕਹਿੰਦੇ ਤਰਕ ਨਾ ਕਰੋ ਸਿੱਧਾ ਸਿੱਧਾ ਇਹ ਕਹਿ ਰਹੇ ਆ ਵੀ ਜੋ ਮੈਂ ਕਹਿ ਰਿਹਾ ਚੁੱਪ ਕਰਕੇ ਹਜਮ ਕਰ ਲਿਓ ਸਵਾਲ ਨਾ ਕਰਿਓ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਿੱਧਾ ਸਿੱਧਾ ਉਹ ਬੰਦਾ ਇਹ ਕਹਿ ਰਿਹਾ ਵੀ ਹਜਮ ਕਰ ਜੋ ਮੈਂ ਕਹਿੰਦਾ ਪੁਰਾਣੇ ਸਮਿਆਂ 'ਚ ਇਦਾਂ ਹੀ ਕਰਦੇ ਸੀ ਜੋ ਬ੍ਰਾਹਮਣ ਕਹਿੰਦਾ ਸੀ ਕਹਿੰਦਾ ਕਰੋ ਹਜਮ ਵੀ ਸੂਰਜ ਮੂੰਹ 'ਚ ਪਾ ਲਿਆ ਸੀ ਕਰੋ ਹਜਮ ਸੂਰਜ ਖਰਾਦ ਤੇ ਚੜਾ ਲਿਆ ਸੀ ਕਰੋ ਹਜਮ ਸੂਰਜ ਖਰਾਦ ਤੇ ਚੜਾ ਲਿਆ ਸੀ ਇਹਨਾਂ ਗੱਲਾਂ ਨੂੰ ਹਜਮ ਕਰੋ ਕਰੋ ਹਜਮ ਵੀ ਚੰਦਰਮਾ ਮੁਰਗਾ ਬਣ ਕੇ ਆ ਗਿਆ ਸੀ ਕਰੋ ਹਜਮ ਵੀ ਸੂਰਜ ਅੱਧੀ ਰਾਤ ਨੂੰ ਚੜ ਗਿਆ ਸੀ ਕਰੋ ਹਜਮ ਪਰ ਸਾਡੇ ਗੁਰੂ ਜੀ ਨੇ ਹਜ਼ਮ ਨਹੀਂ ਕੀਤੀ। ਗੁਰੂ ਜੀ ਕਹਿੰਦੇ ਇਦਾਂ ਕਿਵੇਂ ਆਖੋ ਸਤਨਾਮ
ਸ੍ਰੀ ਵਾਹਿ,
ਇਦਾਂ ਕਿਵੇਂ ਬਈ? ਫਿਰ ਇੱਕ ਸਵਾਲ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਸਮਝਾਇਆ ਵੀ ਸੱਚ ਤੇ ਤਰਕ ਕੋਈ ਨਹੀਂ, ਮਾਫ ਕਰਨਾ, ਸੱਚ ਉੱਤੇ ਤੇ ਤਰਕ ਹੁੰਦੀ ਹੋਈ ਕੋਈ ਨਹੀਂ। ਸੱਚ ਤੇ ਕੀ ਤਰਕ ਕਰੋਗੇ? ਹੁਣ ਜੇ ਤੁਸੀਂ ਮੈਨੂੰ ਪੁੱਛੋ ਵੀ ਫਲਾਈਟ ਲਈ ਸੀ, ਹਾਂਜੀ ਅਸੀਂ ਇੱਥੋਂ ਬੱਸ ਤੇ ਗਏ, 12 ਵਜੇ ਚੱਲੇ, ਸੁਣੋ ਦਿੱਲੀ ਜਾਣਾ ਸੀ, 12 ਵਜੇ ਚੱਲੇ, 5 ਵਜੇ ਦਿੱਲੀ ਪਹੁੰਚ ਗਏ, 7 ਵਜੇ ਫਲਾਈਟ ਲੈ ਲਈ ਚਲੇ ਗਏ। ਇਹ ਤੇ ਚਲੋ ਵੇਖੋ ਗੱਲ ਹੈ ਨਾ ਸੱਚ ਵੀ, ਹਾਂ ਠੀਕ ਹੈ ਓਕੇ। ਤੇ ਜੇ ਮੈਂ ਕਹਾਂ ਵੀ 4 ਵਜੇ ਚੱਲੇ, 5 ਵਜੇ ਦਿੱਲੀ ਪਹੁੰਚ ਗਏ ਬੱਸ ਤੇ, ਫਿਰ ਮਾਈਂਡ ਇਦਾਂ ਕਰੂਗਾ ਹੀ ਵੀ ਯਾਰ ਇਦਾਂ ਕਿਵੇਂ, ਇਹਨੂੰ ਤਰਕ ਕਹਿੰਦੇ ਆ। ਤੇ ਜੇ ਗੱਲ ਸਹੀ ਹੈ ਫਿਰ ਤਰਕ ਕਿੱਥੇ ਆ ਜਾਊ? ਜੇ ਗੱਲ ਠੀਕ ਠੀਕ ਹੈ ਵੀ ਹਾਂ ਯਾਰ 4-5 ਘੰਟੇ ਦਿੱਲੀ ਦੇ ਲੱਗਦੇ, ਪਰ ਜਦੋਂ ਮੈਂ ਕਹਾਂਗਾ ਵੀ ਬੱਸ ਤੇ ਗਏ ਤੇ 1 ਘੰਟੇ 'ਚ ਪਹੁੰਚ ਗਏ, ਫਿਰ ਮਾਈਂਡ ਕਰੇ ਗਈ ਵੀ ਯਾਰ ਇਦਾਂ ਕਿਵੇਂ। ਬਸ ਇਹ ਕਰਨਾ ਸਿੱਖ ਲਓ, ਸਿੱਖੋ ਜ਼ਿੰਦਗੀ ਬਣ ਜਾਏਗੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਆਹ ਕਰਨਾ ਸਿੱਖ ਲਓ ਵੀ ਇਦਾਂ ਕਿਵੇਂ। ਬਸ ਇਹ ਇਹ ਨਿਸ਼ਾਨੀ ਹੈ ਕਿ ਮਾਈਂਡ ਡਿਵੈਲਪ ਹੋ ਰਿਹਾ, ਮਾਈਂਡ ਨੂੰ ਭੁੱਖ ਲੱਗਦੀ ਹੈ, ਤੁਹਾਡਾ ਮਾਈਂਡ ਕੁਐਸਚਨ ਕਰਦਾ ਤਾਂ ਮਤਲਬ ਭੁੱਖ ਲੱਗਦੀ ਹੈ, ਉਹ ਸਮਝਣਾ ਚਾਹੁੰਦਾ ਹੈ। ਤੇ ਸਾਡੇ ਵਾਲਾ ਤੇ ਉਹ ਜਿਵੇਂ ਹੱਸਦੇ ਹੁੰਦੇ ਆ ਵੀ ਉਹ ਤੇ ਬ੍ਰਾਂਡ ਨਿਊ ਹੀ ਪਿਆ, ਕਹਿੰਦੇ ਵਰਤਿਆ ਹੀ ਨਹੀਂ, ਇਹ ਤੇ ਬੰਦ ਹੀ ਪਿਆ ਡੱਬਾ, ਇਦਾਂ ਹੀ ਇੱਕ ਦਿਨ ਸੜ ਸੁੜ ਜਾਣਾ, ਇਹ ਤੇ ਵਰਤਿਆ ਹੀ ਨਹੀਂ ਆਪਾਂ, ਸਾਡੇ ਵਾਲਿਆਂ ਨੇ ਵਰਤਣ ਹੀ ਨਹੀਂ ਦਿੱਤਾ। ਵੇਖਿਓ ਕਿਤੇ ਜੋ ਕਹਿਤਾ ਸੱਤ ਕਰਕੇ ਮੰਨੋ, ਬਸ ਜਿਵੇਂ ਕਹਿਤਾ ਚੁੱਪ ਕਰ ਜੀ, ਬੋਲਣਾ ਨਹੀਂ, ਬੋਲਣਾ ਨਹੀਂ, ਤੁਸੀਂ ਨਹੀਂ ਬੋਲਣਾ, ਜੋ ਕਹਿਤਾ ਬਸ ਓਕੇ। ਇਦਾਂ ਹੀ ਸਮਝਾਇਆ ਸਾਨੂੰ ਅੱਜ ਤੱਕ, ਤੂੰ ਨਹੀਂ ਅੱਗੋਂ ਬੋਲਣਾ। ਪਰ ਮੇਰੀ ਗੱਲ ਧਿਆਨ ਚ ਰੱਖਿਓ, ਹਰ ਬੰਦਾ ਆਪਣੇ ਆਪ ਵਿੱਚ ਵੱਖਰਾ ਪੈਦਾ ਕੀਤਾ ਰੱਬ ਨੇ। ਜੋ ਤੁਹਾਡਾ ਇੱਕ ਵਾਲ ਹੈ ਨਾ ਤੁਹਾਡੇ ਸਰੀਰ ਤੇ, ਇਹੋ ਜਿਹਾ ਵਾਲ ਹੋਰ ਨਹੀਂ ਬਣਾਇਆ ਕੋਈ, ਯੂਨੀਕ ਹੈ ਹਰ ਚੀਜ਼ ਆਪਣੇ ਆਪ ਵਿੱਚ। ਜਿਹੜਾ ਜਿਹੜਾ ਤੇਰਾ ਰੋਮ ਹੈ ਨਾ, ਇੱਕ ਨਿੱਕਾ ਜਿਹਾ ਤੇਰੇ ਬਾਂਹ ਦੇ ਉੱਤੇ ਰੋਮ, ਤੇਰੀ ਮੁੱਛ ਦਾ ਵਾਲ, ਤੇਰੀ ਦਾੜੀ ਦਾ ਵਾਲ, ਇਹਦੇ ਵਰਗਾ ਹੋਰ ਕੋਈ ਨਹੀਂ ਦੁਨੀਆ 'ਚ, ਤੇਰੇ ਵਰਗਾ ਤੂੰ ਹੀ ਹੈ। ਤੂੰ ਪਰਮਾਤਮਾ ਦਾ ਖਾਸ ਬਣਾਇਆ ਹੋਇਆ, ਤੂੰ ਤੈਨੂੰ ਪਤਾ ਹੀ ਨਹੀਂ ਕਿ ਤੂੰ ਹੈ ਕੋਈ। ਤਾਂ ਹੀ ਤੇ ਮੈਂ ਕਿਹਾ ਸੀ ਨਾ ਵੀ ਸਭ ਤੋਂ ਸੋਹਣਾ ਮਨੁੱਖ ਆਪ ਹੀ ਹੈ। ਇਹ ਕਹੀ ਜਾਂਦਾ ਵੀ ਨਾਗਰਾ ਫਾਲ ਵੇਖਿਆ ਬੜਾ ਸੋਹਣਾ, ਮੈਂ ਤਾਜ ਮਹਿਲ ਵੇਖਿਆ ਬੜਾ ਸੋਹਣਾ, ਉਹ ਬਿਲਡਿੰਗਾਂ ਵੇਖੀਆਂ ਬੜੀਆਂ ਸੋਹਣੀਆਂ, ਪਰ ਗੁਰੂ ਜੀ ਕਹਿੰਦੇ ਸਭ ਤੋਂ ਸੋਹਣਾ ਤੂੰ ਆਪ ਹੈ, ਪਰ ਕਮਲਿਆ ਤੂੰ ਕਦੇ ਆਪਣੇ ਆਪ ਨੂੰ ਵੇਖਿਆ ਹੀ ਨਹੀਂ, ਤੇ ਤੂੰ ਕਦੇ ਆਪਣੇ ਆਪ ਨੂੰ ਵੇਖਿਆ ਹੀ ਨਹੀਂ ਵੀ ਤੂੰ ਚੀਜ਼ ਕੀ ਹੈ। ਤੇਰੇ ਚ ਅੰਸ ਹੈ ਪਰਮਾਤਮਾ ਦੀ, ਪਰਮਾਤਮਾ ਦੀ ਅੰਸ ਹੈ ਤੇਰੇ ਵਿੱਚ, ਤੂੰ ਬੀਜ ਹੈ ਰੱਬ ਦਾ, ਰੱਬ ਦਾ ਤੂੰ ਬੀਜ ਹੈ, ਪਰਮਾਤਮਾ ਤੇਰੇ ਵਿੱਚ ਪੈਦਾ ਹੋਣਾ ਹੈ। ਹੁਣ ਮੰਨਿਆ ਜਾ ਸਕਦਾ, ਅਗਲਾ ਕਹਿੰਦਾ ਯਾਰ ਕਿੱਥੇ ਰੱਬ ਕਿੱਥੇ ਮੈਂ, ਲੱਗਦਾ ਨੀ ਬੋਰਡ ਦਾ ਛੋਟਾ ਜਿਹਾ ਬੀਜ ਹੁੰਦਾ, ਲੈ ਬੋਰਡ ਦਾ ਬੀਜ ਵੇਖੋ ਕਿੱਡਾ ਕੁ, ਤੇ ਬੋਰਡ ਦੇ ਬੀਜ ਨੂੰ ਇੱਦਾਂ ਰੱਖ ਕੇ ਕਹੋ ਇਹਦੇ ਵਿੱਚ ਬੋਰਡ ਦਾ ਦਰਖਤ ਹੈ, ਤੇ ਇੱਦਾਂ ਹੀ ਕਹਾਂਗੇ ਯਾਰ ਕਿੱਥੇ ਬੋਰਡ ਕਿੱਥੇ ਇੱਦਾਂ ਕੁ ਬੀਜ, ਇਹ ਕਿਵੇਂ ਹੋ ਸਕਦਾ, ਲੱਗਦਾ ਹੀ ਇੱਦਾਂ ਹੀ ਨੀ ਵੀ ਇੱਦਾਂ ਕਿਵੇਂ ਹੋ ਜੂ, ਨਿੱਕਾ ਜਿਹਾ ਬੋਰਡ ਦਾ ਬੀਜ ਕਿੱਥੇ ਇੱਦਾਂ ਦਰਖਤ ਯਾਰ, ਐਡਾ ਪਿੱਪਲ ਇੰਨੇ ਕੁ ਬੀਜ ਚ, ਲੱਗਦਾ ਹੀ ਹੈ ਤੂੰ ਐਂ ਬਸ ਛੋਟਾ ਜਿਹਾ ਵੀ 4-5 ਫੁੱਟ 6 ਫੁੱਟ ਦਾ ਬੰਦਾ ਹੈ, ਹੈ ਤੂੰ ਰੱਬ ਦਾ ਬੀਜ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਰੱਬ ਦਾ ਬੀਜ ਹੈ ਤੂੰ, ਤੈਨੂੰ ਇਹ ਪਤਾ ਨਹੀਂ ਵੀ ਤੂੰ ਆਪ ਕੌਣ ਹੈ। ਬਸ ਗੁਰੂ ਗ੍ਰੰਥ ਸਾਹਿਬ ਸਾਨੂੰ ਆਪੇ ਦੀ ਜਾਣਕਾਰੀ ਦਿੰਦੇ ਆ, ਤੂੰ ਆਪੇ ਨਾਲ ਜੋ, ਬਸ ਤੇਰਾ ਆਪਣਾ ਆਪਾ ਹੀ ਪਰਮਾਤਮਾ, ਉਹਦੀ ਅੰਸ ਹੈ ਤੇਰੇ ਚ, ਆਪਣੇ ਆਪ ਨੂੰ ਖੋਜੇ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ
ਸੋ ਸੋ ਪਾਵੈ,
ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਆਪ ਨੂੰ ਪਛਾਣ ਤੂੰ, ਤੂੰ ਕੋਈ ਛੋਟੀ ਗੱਲ ਨਹੀਂ, ਬੜੀ ਵੱਡੀ ਹਸਤੀ ਤੇਰੇ ਅੰਦਰ ਹੈ, ਜੇ ਤੇਰਾ ਉਹਦੇ ਨਾਲ ਕਨੈਕਸ਼ਨ ਬਣ ਜੇ ਤੇ ਫਿਰ ਦੱਸ ਤੂੰ ਗਧੇ ਪੂਜੇਗਾ ਹੈ ਫਿਰ ਤੂੰ ਸੱਪ ਪੂਜੇਗਾ ਫਿਰ ਤੂੰ ਬੰਦੇ ਪੂਜਦਾ ਫਿਰੇਗਾ ਤੂੰ ਉਹਦੇ ਨਾਲ ਕਨੈਕਸ਼ਨ ਬਣਾ ਜਿਹੜਾ ਤੇਰੇ ਅੰਦਰ ਬੈਠਾ ਹੈ ਇਸ ਕਰਕੇ ਭਾਈ ਆਪਣੇ ਆਪ ਨੂੰ ਵੇਖੋ ਉਹ ਸ਼ਕਤੀ ਨੂੰ ਪਛਾਣੋ ਜਿਹੜੀ ਤੁਹਾਡੇ ਵਿੱਚ ਹੈ ਆਪਾਂ ਨਹੀਂ ਪਛਾਣ ਸਕੇ ਕਲਗੀਆਂ ਵਾਲਿਆਂ ਨੇ ਪਛਾਣੀ ਸੀ ਉਹਨਾਂ ਨੇ ਆਪਣੇ ਆਪ 'ਚ ਡੁੱਬ ਕੇ ਆਪਣੇ ਮਨ ਮੇ ਡੂਬ ਕੇ ਪਾਜਾ ਸੁਰਾਗੇ ਜ਼ਿੰਦਗੀ ਮੇਰਾ ਅਗਰ ਨਹੀਂ ਬਣਾ ਤੋ ਨਾ ਬਣ ਆਪਣਾ ਤੋ ਬਣ ਆਪਣੇ ਆਪ ਵੱਲ ਤੇ ਵੇਖ ਆਪਣੇ ਆਪ ਵਿੱਚ ਡੁੱਬਣਾ ਸਿੱਖੋ ਗੁਰੂ ਆਪਣੇ ਆਪ ਵਿੱਚ ਡੁੱਬਣਾ ਸਿੱਖੋ ਆਪੇ ਨੂੰ ਖੋਜੋ ਆਪੇ ਨੂੰ ਵੇਖੋ ਹੋਰ ਬੇਨਤੀ ਕਰਦੇ ਹਾਂ ਜਿਵੇਂ ਚਲੋ ਬਾਅਦ ਵਿੱਚ ਕਰਦੇ ਹਾਂ ਆਹ ਹੁਣ ਥੋੜ੍ਹਾ ਜਿਹਾ ਕਿਉਂਕਿ ਪਟਨਾ ਸਾਹਿਬ ਦੀ ਗੱਲ ਥੋੜ੍ਹੀ ਜਿਹੀ ਕਰੀਏ ਜ਼ਰੂਰ ਕਿਉਂਕਿ ਮੌਸਮ ਦਾ ਪਤਾ ਕੋਈ ਨਹੀਂ 3 ਵੱਜਣ ਵਾਲੇ ਹੈ 10 ਕੁ ਮਿੰਟ ਰਹਿੰਦੇ ਹੈ ਸੂਈ ਤੇ ਭੱਜਦੀ ਜਾਂਦੀ ਹੈ ਅੱਧਾ ਘੰਟਾ ਸ਼ੁਰੂ ਕੀਤੇ ਨੂੰ ਤੇ ਤਕਰੀਬਨ ਘੰਟਾ ਹੋ ਗਿਆ ਅੱਧਾ ਘੰਟਾ ਆਪਾਂ ਨੂੰ ਗੱਲਬਾਤ ਕਰਦਿਆਂ ਨੂੰ ਹੋ ਗਿਆ ਇਕਾਗਰਤਾ ਨਾ ਭੰਗ ਹੋਣ ਦੇ ਬਸ ਆਪੇ ਨਾਲ ਜਦੋਂ ਜੁੜ ਗਏ ਆਪੇ ਦੀ ਖੋਜ ਲੱਗ ਪਏ ਕਰਨ ਆਪਣੇ ਆਪ ਨਾਲ ਜੁੜਨ ਲਈ ਗੁਰਬਾਣੀ ਦਾ ਸਹਾਰਾ ਲਓ ਗੁਰੂ ਜੀ ਦੀ ਬਾਣੀ ਨੂੰ ਸਮਝੋ ਵਿਚਾਰੋ ਫਿਰ ਪਤਾ ਲੱਗਣਾ ਹੈ ਫਿਰ ਗੱਲ ਬਣੇਗੀ ਅਸਲ ਵਿੱਚ ਤੇ ਗੁਰੂ ਪਿਤਾ ਜੀ ਦੀ ਅਸੀਸ ਹੀ ਸਾਡੇ ਲਈ ਇਹ ਮਿਲਣੀ ਹੈ ਫਿਰ ਜਿਵੇਂ ਆਪਾਂ ਪੜ੍ਹਦੇ ਹਾਂ ਨਾ ਪੂਤਾ ਮਾਤਾ ਕੀ ਅਸੀਸ ਇਹ ਗੁਰੂ ਪਿਤਾ ਜੀ ਦੀ ਅਸੀਸ ਹੈ ਆਪਣੇ ਲਈ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਇੱਕ ਅੱਖ ਝਮਕਣ ਦੇ ਸਮੇਂ ਜਿੰਨਾ ਵੀ ਤੈਨੂੰ ਰੱਬ ਨਾ ਭੁੱਲੇ ਪਰਮਾਤਮਾ ਤੈਨੂੰ ਭੁੱਲੇ ਨਾ ਇੱਕ ਅੱਖ ਦੇ ਝਮਕਣ ਜਿੰਨੇ ਸਮੇਂ ਜਿੰਨਾ ਵੀ ਤੈਨੂੰ ਰੱਬ ਨਾ ਕਦੇ ਭੁੱਲੇ ਸਦਾ ਭਜੋ ਜਗਦੀ ਸਦਾ ਇਹ ਗੁਰੂ ਪਿਤਾ ਜੀ ਦੀ ਅਸੀਸ ਹੈ ਇਹ ਹਰ ਇੱਕ ਨੂੰ ਹੀ ਮਿਲਦੀ ਹੈ ਪੰਚਮ ਪਾਤਸ਼ਾਹ ਕਹਿੰਦੇ ਬੋਲ ਕੇ ਪੜ੍ਹਦੇ ਜੇ ਸਿਮਰਤ ਸਭ ਕਿਲ ਵਿਖ ਨਾਸਹਿ ਪਿਤਰੀ ਹੋਏ ਉਦਾਰ
ਜਿਸ ਸਿਮਰਤ ਸਭ ਕਿਲ ਵਿਖ ਨਾਸਹਿ ਪਿਤਰੀ ਹੋਏ ਉਦਾਰ
ਜਿਸ ਪਰਮਾਤਮਾ ਨਾਲ ਜੁੜ ਕੇ ਸਭ ਵਿਕਾਰ ਜਿਹੜੇ ਆ ਨਾ ਜੀ ਵਿਕਾਰ ਖਤਮ ਹੋ ਜਾਂਦੇ ਆ ਅੰਦਰ ਜਿਹੜੇ ਹਾਵੀ ਹੋ ਜਾਂਦੇ ਸਾਡੇ ਤੇ ਜਿਹੜੇ ਜੰਮ ਚਿੰਬੜੇ ਹੋਏ ਆ ਸਾਨੂੰ ਉਹ ਸਭ ਲੈ ਜਾਣੇ ਆ ਖਤਮ ਹੋ ਜਾਣਗੇ ਪਰਮਾਤਮਾ ਨੂੰ ਸਿਮਰ ਕੇ ਆਪੇ ਦੀ ਪਛਾਣ ਕਰਕੇ ਫਿਰ ਤੇ ਬੰਦਾ ਆਪਣੀ ਵਿਸਮਾਦਤਾ ਵਿੱਚ ਰਹਿੰਦਾ ਹੈ ਨਾ ਉਹ ਫਿਰ ਇਦਾਂ ਦੇ ਪੁੱਠੇ ਸਿੱਧੇ ਕੰਮਾਂ 'ਚ ਕਿਆ ਜਾਏਗਾ ਉਹ ਤੇ ਆਪਣੇ ਰੰਗ 'ਚ ਰਹਿਣ ਲੱਗ ਪੈਂਦਾ ਹੈ ਉਹਨੂੰ ਆਪਣਾ ਹੀ ਨਸ਼ਾ ਬਹੁਤ ਹੁੰਦਾ ਆਪਣਾ ਹੀ ਨਸ਼ਾ ਉਹ ਐਸੀ ਲੋਰ ਚੜ੍ਹਦੀ ਹੈ ਐਸੀ ਮਸਤੀ ਚੜ੍ਹਦੀ ਹੈ ਫਿਰ ਤਵੀ ਤੇ ਭਾ ਦਿਓ ਤਾਂ ਨਹੀਂ ਲਹਿੰਦੀ ਉਹ ਤੇ ਸਹਿਜ ਕਰਾਮਾਤ ਬਣ ਜਾਂਦੀ ਹੈ ਫਿਰ ਤੇ ਉਹਨਾਂ ਦੀ ਜ਼ਿੰਦਗੀ 'ਚ ਸਹਿਜ ਕਰਾਮਾਤ ਹੀ ਹੋ ਗਈ ਹੁਣ ਵੇਖੋ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬਹਿ ਗਏ ਬੈਠੇ ਵੀ ਮੁਸਕਰਾ ਰਹੇ ਹੈ ਇਹ ਸਹਿਜ ਹੀ ਕਰਾਮਾਤ ਹੋ ਗਈ ਇੱਕ ਕਰਾਮਾਤ ਕਰਨੀ ਹੋਈ ਇੱਦਾਂ ਪਤਾ ਮਹਾਰਾਜ ਐਂ ਕਹਿ ਰਹੇ ਕਹਿਣ ਆ ਜਾਓ ਤੁਹਾਨੂੰ ਤਵੀ ਤੇ ਬਹਿ ਕੇ ਵਿਖਾਵਾਂ ਆ ਜਾਓ ਮੈਂ ਤੱਤੀ ਤਵੀ ਤੇ ਬੈਠੂ ਤੁਸੀਂ ਵੇਖਿਓ ਮੈਂ ਹੱਸਦਾ ਰਵਾਂਗਾ ਇਹ ਹੋ ਗਈ ਕਰਾਮਾਤ ਕਰਨੀ ਇੱਕ ਸਹਿਜ ਕਰਾਮਾਤ ਹੋ ਗਈ ਵੀ ਗੁਰੂ ਜੀ ਨੂੰ ਬਿਠਾ ਦਿੱਤਾ ਆਪਣੇ ਆਪ ਹੀ ਬਿਠਾ ਦਿੱਤਾ ਆਪਣੇ ਆਪ ਹੀ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਤਾ ਪਰ ਨੀਹਾਂ ਵਿੱਚ ਖੜੇ ਵੀ ਹੱਸਦੇ ਰਹੇ ਇਹ ਸਹਿਜ ਹੀ ਕਰਾਮਾਤ ਹੈ ਸਿੱਖ ਧਰਮ ਵਿੱਚ ਜਿੰਨੀਆਂ ਕਰਾਮਾਤਾਂ ਹੋਈਆਂ ਨੇ ਉਹ ਸਹਿਜ ਕਰਾਮਾਤ ਆਪਣੇ ਆਪ ਸੁੱਤੇ ਸਿੱਧੀ ਹੋ ਗਈ ਤੇ ਜਦੋਂ ਉਹ ਆ ਕੇ ਭਾਈ ਮਤੀ ਦਾਸ ਵਰਗਿਆਂ ਦੇ ਸਿਰ ਤੇ ਆਰਾ ਰੱਖਦੇ ਐ ਖਿੜੇ ਪਏ ਐ ਸਜਾ ਸੁਣਾਤੀ ਸਿਰ ਤੇ ਆਰਾ ਰੱਖਤਾ ਫਿਰ ਵੀ ਖਿੜੇ ਹੋਏ ਐ ਇਹ ਸਹਿਜ ਕਰਾਮਾਤ ਹੀ ਹੈ ਹੁਣ ਵੇਖ ਲਓ ਪਿੱਛੇ ਜੇ 99 ਦੇ ਵਿੱਚ 89 ਵਿੱਚ ਭਾਈ ਸਤਵੰਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ ਪਰਸੋਂ ਦਾ ਦਿਨ ਸੀ ਪਰਸੋਂ ਦਿੱਤੀ ਸੀ ਜੀ ਫਾਂਸੀ 6 ਜਨਵਰੀ ਕੱਲ ਕੱਲ ਦਾ ਦਿਨ ਸੀ ਕਿਉਂਕਿ ਪਰਸੋਂ 5 ਅੱਜ 6 6 ਅੱਜ 7 ਤਰੀਕ ਹੈ 6 ਜਨਵਰੀ ਨੂੰ ਫਾਂਸੀ ਦਿੱਤੀ ਸੀ ਤੇ ਸਤਵੰਤ ਸਿੰਘ ਦੇ ਪਿਤਾ ਜੀ ਤਰਲੋਕ ਸਿੰਘ ਆਪਣੇ ਕੋਲ ਵੀ ਆਏ ਸੀ ਨਾ ਇੱਥੇ ਆਪਾਂ ਪ੍ਰੋਗਰਾਮ ਤੇ ਸੱਦਿਆ ਸੀ ਤੇ ਭਾਈ ਤਰਲੋਕ ਸਿੰਘ ਸਟੇਜ ਤੇ ਖੜ ਕੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਬਾਪੂ ਜੀ ਸੁਣਾਇਓ ਜਰਾ ਤੇ ਸਟੇਜ ਤੇ ਖੜ ਕੇ ਕਹਿੰਦੇ ਹੁੰਦੇ ਸੀ ਕਿ ਮੇਰੇ ਪੁੱਤ ਨੇ ਕਿਹਾ ਸੀ ਪਿਤਾ ਜੀ ਜਦੋਂ ਬਾਹਰ ਨਿਕਲੋਗੇ ਨਾ ਜਦੋਂ ਪਤਾ ਲੱਗ ਗਿਆ ਵੀ ਫਾਂਸੀ ਚਾੜਤਾ ਪੁੱਤ ਤੇਰਾ ਤੇ ਬਾਪੂ ਜਕਾਰੇ ਲਾਉਂਦਾ ਜਾਈ ਜਦੋਂ ਬਾਹਰ ਨਿਕਲੇਗਾ ਜਕਾਰੇ ਲਾਉਂਦਾ ਜਾਈ ਤੇ ਸਤਵੰਤ ਸਿੰਘ ਦੇ ਪਿਤਾ ਬਾਪੂ ਤਰਲੋਕ ਸਿੰਘ ਹੁਣਾਂ ਨੇ ਕਹਿਣਾ ਕਹਿੰਦੇ ਪੁੱਤਰਾ ਉਹਨਾਂ ਦੀ ਭਾਸ਼ਾ 'ਚ ਗੁਰਦਾਸਪੁਰੀ ਨੇ ਨਾ ਓਏ ਮੈਨੂੰ ਪਤਾ ਮੈਂ ਕਿਵੇਂ ਕੰਧਾਂ ਨੂੰ ਹੱਥ ਪਾ ਪਾ ਕੇ ਤੁਰਨਾ ਹੈ ਜਕਾਰੇ ਸੁੱਜਦੇ ਆ ਕਿਤੇ ਉਦੋਂ ਜਕਾਰੇ ਸੁੱਜਦੇ ਨੇ ਮੈਂ ਪਤਾ ਨਹੀਂ ਕਿਵੇਂ ਕੰਧਾਂ ਨੂੰ ਹੱਥ ਪਾ ਪਾ ਕੇ ਨਿਕਲਣਾ ਮੇਰਾ ਜਵਾਨ ਪੁੱਤ ਫਾਂਸੀ ਚੜ੍ਹਨ ਲੱਗਿਆ ਉਹ ਕਹਿੰਦਾ ਨਾ ਬਾਪੂ ਇਹ ਖੁਸ਼ੀ ਦੀ ਗੱਲ ਹੈ ਕੋਈ ਦੁਖੀ ਨਹੀਂ ਹੋਣਾ ਜਕਾਰੇ ਛੱਡਦਾ ਜਾਈ ਤੇ ਹੱਸਦਿਆਂ ਹੱਸਦਿਆਂ ਨੇ ਜਦੋਂ ਗਲ 'ਚ ਉਹ ਰੱਸਾ ਪਵਾਇਆ ਉਦੋਂ ਵੀ ਜਕਾਰੇ ਲਾਉਂਦਿਆਂ ਨੇ ਤੇ ਇਹ ਸਹਿਜ ਕਰਾਮਾਤ ਹੀ ਵਰਤਦੀ ਹੈ ਫਿਰ ਹੋਰ ਕੀ ਸਾਡੇ ਲਈ ਤੇ ਕਰਾਮਾਤ ਹੀ ਹੈ ਯਾਰ ਕੰਡਾ ਨਹੀਂ ਝੱਲ ਸਕਦੇ ਆਪਾਂ ਬੱਚੇ ਦੇ ਸੂਈ ਵੱਜੇ ਨਹੀਂ ਝੱਲ ਸਕਦੇ ਆਪਾਂ ਨਿੱਕੇ ਜੇ ਬੱਚੇ ਦੇ ਇੰਜੈਕਸ਼ਨ ਲੱਗਦਾ ਬਾਪੂ ਦੀ ਅੱਖਾਂ 'ਚੋਂ ਪਾਣੀ ਆ ਜਾਂਦਾ ਵੀ ਇਹਦੇ ਸੀ ਕਿਉਂ ਕਹਿੰਦਾ ਇਹ ਲੈ ਵੀ ਟੀਕਾ ਆਪੇ ਲਾ ਦੇ ਡਾਕਟਰਾਂ ਮੈਂ ਬਾਹਰ ਚੱਲਿਆ ਇਹਨੇ ਰੋਣਾ ਮੇਰੇ ਤੋਂ ਵੇਖਿਆ ਨਹੀਂ ਜਾਣਾ ਤੇ ਵੇਖੋ ਇਹ ਸਹਿਜ ਕਰਾਮਾਤ ਨਹੀਂ ਤੇ ਹੋਰ ਕੀ ਹੈ ਸਿੱਖ ਧਰਮ ਵਿੱਚ ਜਿੰਨੀਆਂ ਕਰਾਮਾਤਾਂ ਹੋਈਆਂ ਇਹ ਸਹੀ ਕਰਾਮਾਤ ਹੈ ਹੋਰ ਕੋਈ ਇਹ ਨਹੀਂ ਵੀ ਆ ਜਾਓ ਤੁਹਾਨੂੰ ਕਰਕੇ ਵਿਖਾਈਏ ਇਹ ਨਹੀਂ ਆਪੇ ਸੁੱਤੇ ਸਿੱਧੀ ਹੋ ਜਾਂਦੀ ਹੈ ਸੋ ਜਦੋਂ ਬੰਦਾ ਗੁਰਬਾਣੀ ਦਾ ਗਿਆਨ ਲੈ ਕੇ ਆਪੇ ਨਾਲ ਜੁੜਦਾ ਫਿਰ ਤੋਂ ਆਪਣੀ ਮਸਤੀ ਦੇ ਵਿੱਚ ਰਹਿੰਦਾ ਹੈ ਐਸੇ ਲੋਰਜੇ 'ਚ ਰਹਿੰਦਾ ਹੈ ਨਾ ਪਿਆਰਿਓ ਐਸਾ ਲੋਰਜਾ ਉਹਦੇ ਅੰਦਰ ਹੁੰਦਾ ਹੈ ਉਹ ਫਿਰ ਲੋਰਜਾ ਐਸਾ ਹੈ ਜਿਹੜਾ ਚਰਖੜੀਆਂ ਤੇ ਚੜ੍ਹ ਕੇ ਉੱਥੇ ਵੀ ਉਹ ਲੋਰਜਾ ਉਹ ਨਸ਼ਾ ਜਿਹਾ ਲੈਂਦਾ ਨਹੀਂ ਨਸ਼ਾ ਜਿਹਾ ਅੰਦਰ ਲਈ ਹੁਣ ਵੇਖੋ ਇੱਥੇ ਤੇ ਨਸ਼ਾ ਜੇ ਕੋਈ ਮੁੱਖ ਮੰਤਰੀ ਨਾਲ ਜਿਹਦੀ ਬਣਦੀ ਹੋਵੇ ਉਹ ਨਹੀਂ ਕਿਸੇ ਨਾਲ ਗੱਲ ਜੀ ਕਰਦਾ ਵੀ ਆਪਣੀ ਹੀ ਉਹਦੇ 'ਚ ਤੁਰਿਆ ਫਿਰਦਾ ਹੈ ਤੇ ਜਿਹਦੀ ਰੱਬ ਨਾਲ ਸਿੱਧੀ ਗੱਲ ਹੋਵੇ ਕਨੈਕਸ਼ਨ ਬਣ ਗਿਆ ਆਪੇ ਨਾਲ ਜਾਕਾ ਕਹਿਆ ਦਰਗਾਹ ਚੱਲੇ ਜਿਹਦੀ ਪਰਮਾਤਮਾ ਦੇ ਪਰਮਾਤਮਾ ਦੀ ਹਜ਼ੂਰੀ ਵਿੱਚ ਚੱਲਦੀ ਹੈ ਜਿਹਦੀ ਜਿਹਨੂੰ ਜਿਹਨੇ ਆਪਣੇ ਆਪ ਵਿੱਚ ਪਰਮਾਤਮਾ ਵੇਖਿਆ ਆਪੇ ਨਾਲ ਜੁੜ ਕੇ ਜਿਹੜਾ ਉਹਦੇ ਨਾਲ ਗੱਲਾਂ ਕਰਦਾ ਹੈ ਉਹਦੇ ਨਾਲ ਕਨੈਕਸ਼ਨ ਬਣਾ ਕੇ ਉਹਦੇ ਤੋਂ ਪਾਵਰ ਲੈ ਰਿਹਾ ਹੈ ਉਸ ਪਾਵਰ ਦੀ ਸਹੀ ਵਰਤੋਂ ਕਰਦਾ ਜਿਹੜਾ ਉਹਦੇ ਵਰਗਾ ਕਿਹੜਾ ਹੈ ਤੇ ਪਾਵਰ ਤੇ ਸਾਰਿਆਂ ਵਿੱਚ ਰੱਬ ਦੀ ਹੀ ਵਰਤਦੀ ਹੈ ਨਾ ਜਿਵੇਂ ਹੁਣ ਇੱਕ ਬੇਨਤੀ ਹੋਰ ਕਰਦੇ ਹਾਂ ਛੋਟੀ ਜੀ ਚੋਰ ਵਿੱਚ ਵੀ ਪਰਮਾਤਮਾ ਹੈ ਕਈ ਵਾਰੀ ਨਾ ਕਈ ਬੰਦੇ ਬੜੇ ਪੁੱਠੇ ਜਿਹੇ ਸਵਾਲ ਕਰ ਦਿੰਦੇ ਨੇ ਕਹਿੰਦੇ ਸਾਰਿਆਂ 'ਚ ਰੱਬ ਹੀ ਹੈ ਮੈਂ ਕਿਹਾ ਹਾਂ ਫਿਰ ਕਹਿੰਦੇ ਚੋਰੀ ਵੀ ਤੇ ਰੱਬ ਹੀ ਕਰਦਾ ਗਲਤ ਕੰਮ ਵੀ ਤੇ ਰੱਬ ਹੀ ਕਰਦਾ ਫਿਰ ਵੇਖੋ ਸਵਾਲ ਜਦੋਂ ਦਿਮਾਗ ਇੱਦਾਂ ਕੰਮ ਇਹ ਕਹਿੰਦੇ ਜੀ ਸਵਾਲ ਉੱਠਣ ਲੱਗ ਗਏ ਮਨ ਵਿੱਚ ਕਹਿੰਦੇ ਹੁਣ ਦਿਮਾਗ ਡਿਵੈਲਪ ਹੋਣ ਲੱਗ ਪਿਆ ਕਿਹਾ ਹੀ ਹੈ ਵੀ ਸਵਾਲ ਮਾਈਂਡ ਸਵਾਲ ਕਰੇ ਇਹ ਸਵਾਲ ਉੱਠ ਪਿਆ ਲੈ ਕਰ ਲਓ ਲਾ ਲਓ ਹਿਸਾਬ ਵੀ ਕਿਹੜੇ ਤਰ੍ਹਾਂ ਦੇ ਸਵਾਲ ਉੱਠਦੇ ਆ ਨਹੀਂ ਭਾਈ ਸ਼ਕਤੀ ਪਰਮਾਤਮਾ ਦੀ ਵਰਤਦੀ ਹੈ ਚੋਰ ਵਿੱਚ ਚੋਰ ਵਿੱਚ ਵੀ ਤੇ ਸਾਧ ਵਿੱਚ ਵੀ ਰਾਤ ਨੂੰ ਚੋਰ ਵੀ ਜਾਗਿਆ ਸਾਧੂ ਵੀ ਜਾਗਿਆ ਪਰ ਇਹ ਸਮਝ ਲਓ ਕਿਉਂਕਿ ਹੱਥਾਂ ਵਿੱਚ ਜੇ ਉਹਨੇ ਚੋਰੀ ਕੀਤੀ ਹੈ ਹੱਥਾਂ 'ਚ ਤੇ ਪਾਵਰ ਪਰਮਾਤਮਾ ਦੀ ਹੈ ਦਿਮਾਗ ਤੋਂ ਐਂ ਸੋਚਿਆ ਵੀ ਕਿਵੇਂ ਵੱਢਾਂਗੇ ਜਿੰਦਰੇ ਇਹ ਦਿਮਾਗ ਵੀ ਪਰਮਾਤਮਾ ਦਾ ਹੀ ਹੈ ਸਾਹ ਵੀ ਮਾਲਕ ਹੀ ਚਲਾ ਰਿਹਾ ਆਕਸੀਜਨ ਵੀ ਉਹਦੀ ਖੇਡ ਹੈ ਪੈਦਾ ਹੁੰਦੀ ਹੈ ਦਰਖਤ ਉਹਨੇ ਪੈਦਾ ਕੀਤੇ ਨੇ ਦਰਖਤਾਂ 'ਚੋਂ ਆਕਸੀਜਨ ਮਿਲਦੀ ਹੈ ਤਾਂ ਹੀ ਸਾਡੀ ਬਾਡੀ ਚੱਲਦੀ ਹੈ ਤਾਂ ਹੀ ਸਾਡਾ ਸਰੀਰ ਚੱਲਦਾ ਸ਼ਕਤੀ ਪਰਮਾਤਮਾ ਦੀ ਹੈ ਚੋਰ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਉਹ ਮਾਲਕ ਦੀ ਸ਼ਕਤੀ ਦੀ ਦੁਰਵਰਤੋਂ ਕਰ ਰਿਹਾ ਸ਼ਕਤੀ ਪਰਮਾਤਮਾ ਦੀ ਨੂੰ ਗਲਤ ਵਰਤ ਰਿਹਾ ਉਹ ਹੁਣ ਅੱਧੀ ਰਾਤ ਨੂੰ ਜਾਗ ਕੇ ਦੁਰਵਰਤੋਂ ਕਰਦਾ ਮਾਲਕ ਦੀ ਸ਼ਕਤੀ ਦੀ ਤੇ ਬਸ ਫਿਰ ਇੱਕ ਉਹ ਹੈ ਜਿਹੜਾ ਇੱਕ ਉਹਨੇ ਸੰਨ ਲਾਈ ਹੈ ਕਿਸੇ ਦੇ ਘਰ ਤੇ ਇੱਕ ਉਹ ਹੈ ਜਿਹੜਾ ਭਿੰਨੀ ਰਹਿਣੜੀਏ ਚਮਕਣ ਤਾਰੇ ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ ਇੱਕ ਉਹ ਹੈ ਜਿਹੜਾ ਉਹ 3 ਵਜੇ ਉੱਠ ਕੇ ਬੈਠਾ ਹੈ 4 ਰਾਤ ਦਾ 8 ਵਜੇ ਸੌ ਗਿਆ 8 ਵਜੇ ਸੁੱਤਾ ਹੈ 3 ਵਜੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬਹਿ ਗਿਆ ਇਹਨੇ ਆਪਣੇ ਆਪ ਨੂੰ ਸੰਨ ਲਾਈ ਹੋਈ ਹੈ ਆਖੋ ਸਤਨਾਮ ਆਪਣੇ ਆਪ ਨੂੰ ਸੰਨ ਲਾ ਲਈ ਉਹ ਸੰਨ ਉੱਧਰ ਲਾਈ ਬੈਠਾ ਹੈ ਇਹ ਆਪਣੇ ਆਪ ਨੂੰ ਸੰਨ ਲਾ ਕੇ ਬੈਠਾ ਹੈ ਜਿਹੜਾ ਆਪਣੇ ਆਪ ਨੂੰ ਸੰਨ ਲਾਵੇ ਆਪਣੇ ਆਪ ਨੂੰ ਖੋਜਣਾ ਸ਼ੁਰੂ ਕਰੇ ਉਹ ਲੱਭਦਾ ਜਦੋਂ ਫਿਰ ਇਦਾਂ ਪੜ੍ਹਦਾ ਹੈ ਵੀ ਮਨਾ ਕੀ ਗਲਤੀਆਂ ਕਰਦਾ ਕਿੱਥੇ ਕਿੱਥੇ ਗਲਤ ਹੈ ਜਦੋਂ ਕਈ ਵਾਰੀ ਵੇਖੋ ਨਾ ਆਪਾਂ ਆਮ ਹੀ ਕਈ ਵਾਰੀ ਕਹਿ ਦਿੰਦੇ ਹਾਂ ਯਾਰ ਮੈਨੂੰ ਨਾ ਉਦੋਂ ਤੇ ਨਹੀਂ ਲੱਗਿਆ ਪਤਾ ਘਰ ਜਾ ਕੇ ਜਦੋਂ ਮੈਂ ਸੋਚਿਆ ਨਾ ਫਿਰ ਲੱਗਿਆ ਵੀ ਯਾਰ ਗਲਤ ਕਹਿ ਬੈਠਾ ਮੈਂ ਤੈਨੂੰ ਗਲਤੀ ਨੂੰ ਕਿਉਂਕਿ ਉਦੋਂ ਬਸ ਪਤਾ ਹੀ ਨਹੀਂ ਲੱਗਿਆ ਜਦੋਂ ਮੈਂ ਘਰ ਜਾ ਕੇ ਸੋਚਿਆ ਫਿਰ ਮੈਨੂੰ ਲੱਗਿਆ ਵੀ ਯਾਰ ਮੇਰੇ ਤੋਂ ਗਲਤੀ ਗਲਤ ਕਿਹਾ ਗਿਆ ਤੈਨੂੰ ਕਿਉਂਕਿ ਸੋਚਿਆ ਕਦੇ ਮੈਂ 5 ਮਿੰਟ ਜਾ ਕੇ ਬੈਠਿਆ ਜਦੋਂ ਅਸੀਂ ਇਕੱਲੇ ਬੈਠਦੇ ਹਾਂ ਨਾ ਜਦੋਂ ਇੱਦਾਂ ਆਪਣੇ ਆਪ ਨੂੰ ਪੜ੍ਹਦੇ ਹਾਂ ਆਪਣੇ ਆਪ ਨੂੰ ਸੰਨ ਲਾਉਂਦੇ ਹਾਂ ਫਿਰ ਪਤਾ ਲੱਗਦਾ ਵੀ ਕਿੱਥੇ ਕਿੱਥੇ ਮਨਾ ਤੂੰ ਗਲਤੀਆਂ ਕਰਦਾ ਹੁਣ ਉੱਠੇ ਦੋਵੇਂ ਹੈ ਇੱਕ 3 ਵਜੇ ਕਿਸੇ ਦੇ ਘਰ ਨੂੰ ਸੰਨ ਲਾਈ ਬੈਠਾ ਹੈ ਇੱਕ ਉਹ ਹੈ ਜਿਹੜਾ ਆਪਣੇ ਆਪ ਨੂੰ ਹੀ ਸੰਨ ਲਾਈ ਬੈਠਾ ਹੈ ਆਪਣੇ ਆਪ ਨੂੰ ਵੇਖ ਰਿਹਾ ਫਰਕ ਹੈ ਨਾ ਦੇਖੋ ਮਾਲਕ ਜੀ ਦੀ ਵਾਹਿਗੁਰੂ ਜੀ ਦੀ ਸ਼ਕਤੀ ਦੀ ਇੱਕ ਬੰਦਾ ਦੁਰਵਰਤੋਂ ਕਰ ਰਿਹਾ ਹੈ ਇੱਕ ਸਹੀ ਵਰਤੋਂ ਕਰਦਾ ਭਿੰਨੀ ਰਹਿਣੜੀਏ ਚਮਕਣ ਤਾਰੇ ਜਾਗੇ ਸੰਤ ਜਨਾ
ਮੇਰੇ ਰਾਮ
ਪੜਦੇ ਨਾ ਧਾਰਨਾ ਕਈ ਵਾਰੀ ਆਓ
ਚਮਕਣ ਤਾਰੇ ਜੀ ਭਿੰਨੀ ਭਿੰਨੀ ਰਹਿਣੜੀਏ ਚਮਕਣ ਤਾਰੇ ਪਿੰਨੀ ਪਿੰਨੀ
ਨੈਣੀਏ ਪਿੰਨੀ ਪਿੰਨੀ ਨੈਣੀਏ ਚਮਕਣ ਤਾਰੇ ਪਿੰਨੀ ਪਿੰਨੀ ਨੈਣੀਏ ਚਮਕਣ ਤਾਰੇ ਜੀ
ਤਾਰੇ ਜੀ ਚਮਕਣ ਤਾਰੇ ਚਮਕਣ ਤਾਰੇ ਚਮਕਣ ਤਾਰੇ ਚਮਕਣ ਸਾਰੇ ਚਮਕਣ ਸਾਰੇ ਚਮਕਣ ਸਾਰੇ ਚਮਕਣ ਸਾਰੇ
ਚਮਕਣ ਤਾਰੇ ਚਮਕਣ ਤਾਰੇ ਚਮਕਣ ਤਾਰੇ ਚਮਕਣ ਤਾਰੇ
ਚਮਕਣ ਤਾਰੇ ਚਮਕਣ ਤਾਰੇ ਚਮਕਣ ਤਾਰੇ ਜੀ ਚਮਕਣ ਤਾਰੇ ਚਮਕਣ ਤਾਰੇ ਚਮਕਣ ਤਾਰੇ ਚਮਕਣ ਤਾਰੇ ਚਮਕਣ ਤਾਰੋ
ਚਮਕਣ ਤਾਰੇ
ਚਮਕਣ ਤਾਰੇ ਜੀ ਪਿੰਨੀ ਪਿੰਨੀ ਰਹਿਣੜੀਏ ਚਮਕਣ ਤਾਰੇ ਜੀ ਪਿੰਨੀ ਪਿੰਨੀ ਰਹਿਣੜੀਏ
ਚਮਕਣ ਤਾਰੇ ਜੀ
ਕਣ ਤਾਰੇ ਜੀ ਪਿੰਨੀ ਪਿੰਨੀ ਰਹਿਣੋ
ਚਮਕਣ ਤਾਰੇ ਜਗ ਸੰਤ ਜਨਾ ਮੇਰੇ ਰਾਮ। ਸੋ ਇੱਕ ਉਹ ਹੈ ਜਿਹੜਾ ਜਾਗ ਕੇ ਮਾਲਕ ਨਾਲ ਜੁੜਦਾ ਹੈ, ਆਪੇ ਨਾਲ ਜੁੜਦਾ ਹੈ, ਆਪਣੇ ਆਪ ਨੂੰ ਸੰਨ ਲਾਈ ਹੈ ਜਿਹਨੇ। ਇੱਕ ਉਹ ਹੈ ਜਿਹਨੇ ਬਾਹਰ ਸੰਨ ਲਾਈ ਹੈ। ਹੁਣ ਇਹਦਾ ਮਤਲਬ ਸਿਰਫ ਇੰਨਾ ਹੈ, ਇੱਕ ਉਹ ਹੈ ਜਿਹੜਾ ਮਾਲਕ ਜੀ ਦੀ ਵਾਹਿਗੁਰੂ ਜੀ ਦੀ ਸ਼ਕਤੀ ਦੀ ਸਹੀ ਵਰਤੋਂ ਕਰ ਰਿਹਾ, ਧਿਆਨ ਦੇਣਾ। ਇੱਕ ਵਾਹਿਗੁਰੂ ਜੀ ਦੀ ਦਿੱਤੀ ਹੋਈ ਸ਼ਕਤੀ ਦੀ ਸਹੀ ਵਰਤੋਂ ਕਰ ਰਿਹਾ ਹੈ, ਇੱਕ ਉਹ ਹੈ ਜਿਹੜਾ ਗਲਤ ਵਰਤੋਂ ਕਰਦਾ। ਜਿਵੇਂ ਹੁਣ ਮੰਨ ਲਓ ਆ ਧਰਤੀ ਤੇ ਆਪਾਂ ਤੁਰਦੇ ਹਾਂ, ਧਰਤੀ ਦੇ ਵਿੱਚ ਖਿੱਚ ਹੈ, ਗ੍ਰੈਵਿਟੀ ਕਹਿੰਦੇ ਜਿਵੇਂ ਵੀ ਖਿੱਚ ਹੈ ਧਰਤੀ ਚ। ਜੇ ਧਰਤੀ ਚ ਖਿੱਚ ਨਾ ਹੋਵੇ ਆਪਾਂ ਤੁਰ ਨਾ ਸਕੀਏ। ਜਦੋਂ ਆਪਾਂ ਪਲਾਂਘ ਪੁੱਟਦੇ ਹਾਂ ਧਰਤੀ ਖਿੱਚਦੀ ਹੈ, ਆਪਣੇ ਥੱਲੇ ਨੂੰ ਖਿੱਚਦੀ ਹੈ, ਧਰਤੀ ਵਿੱਚ ਖਿੱਚ ਹੈ, ਧਰਤੀ ਦੀ ਖਿੱਚ ਹੈ, ਦਿਮਾਗ ਤੋਂ ਕੰਮ ਲੈ ਤੁਰਿਆ ਚੱਲ, ਭਾਵੇਂ ਭੱਜ ਲੈ, ਦਿਮਾਗ ਤੋਂ ਕੰਮ ਲੈ ਭਾਵੇਂ ਭੱਜ, ਤੇ ਤੇਰੀ ਮਰਜ਼ੀ ਹੈ, ਕੋਠੇ ਤੋਂ ਛਾਲ ਮਾਰ, ਖਿੱਚ ਉਹੀ ਰਹੇਗੀ। ਗਿੱਟਾ ਤੁੜਾ ਲੈ ਆਖੋ ਸਤਨਾਮ, ਮਰਜ਼ੀ ਤੇਰੀ ਹੈ ਹੁਣ, ਭਾਵੇਂ ਤੂੰ ਤੁਰ ਲੈ, ਭਾਵੇਂ ਭੱਜ ਲੈ ਤੇ ਭਾਵੇਂ ਗਿੱਟਾ ਤੜਾ ਲੈ। ਮਾਲਕ ਨੇ ਤੇ ਸ਼ਕਤੀ ਪੈਦਾ ਕੀਤੀ ਹੋਈ ਹੈ, ਹੁਣ ਵਰਤੋਂ ਕਿਵੇਂ ਕਰਨੀ ਹੈ ਤੂੰ ਸੋਚਣਾ ਹੈ। ਆਖੋ ਸਤਨਾਮ, ਵੀ ਵਰਤੋਂ ਅਸੀਂ ਸਹੀ ਕਰੀਏ, ਮਾਲਕ ਜੀ ਦੀ ਵਾਹਿਗੁਰੂ ਜੀ ਦੀ ਦਿੱਤੀ ਹੋਈ ਸ਼ਕਤੀ ਦੀ ਸਹੀ ਵਰਤੋਂ ਕਰੀਏ। ਉਹੀ ਸ਼ਕਤੀ ਔਰੰਗਜ਼ੇਬ ਵਿੱਚ ਵਰਤਦੀ ਸੀ, ਉਹੀ ਗੁਰੂ ਗੋਬਿੰਦ ਸਿੰਘ ਵਿੱਚ ਵਰਤਦੀ ਸੀ। ਔਰੰਗਜ਼ੇਬ ਨੇ ਸਹੀ ਵਰਤੋਂ ਨਹੀਂ ਕੀਤੀ, ਗੁਰੂ ਗੋਬਿੰਦ ਸਿੰਘ ਜੀ ਨੇ ਸਹੀ ਵਰਤੋਂ ਕੀਤੀ। ਤੇ ਸਾਨੂੰ ਇਸ਼ਾਰਾ ਇਹੀ ਕੀਤਾ ਵੀ ਸਹੀ ਵਰਤੋਂ ਕਰਿਓ। ਅਸੀਂ ਇਹੀ ਸਿੱਖ ਕੇ ਹੁਣ ਆਪਾਂ ਇੱਦਾਂ ਕਹੀ ਜਾਓ ਵੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਤੇ ਕਿਰਪਾ ਕਰ ਦਿਓ, ਮਹਾਰਾਜ ਸਾਡੇ ਤੇ ਮਿਹਰਾਂ ਕਰ ਦਿਓ, ਇੱਦਾਂ ਕਹੀ ਜਾਓ ਸਾਰਾ ਦਿਨ ਬਹਿ ਕੇ। ਉਸ ਸ਼ਕਤੀ ਦੀ ਸਹੀ ਵਰਤੋਂ ਉਹਨਾਂ ਨੇ ਕਰਕੇ ਵਿਖਾਈ ਹੈ ਤੇ ਸਾਨੂੰ ਕਿਹਾ ਵੀ ਇੱਦਾਂ ਸਹੀ ਵਰਤੋਂ ਕਰ ਲਿਓ। ਬਸ ਸ਼ਕਤੀ ਤੇ ਤੇਰੇ 'ਚ ਵੀ ਉਹੀ ਹੈ, ਮਾਲਕ ਦੀ ਸ਼ਕਤੀ ਪਾਵਰ ਤੇ ਤੇਰੇ ਵਿੱਚ ਵੀ ਉਹੀ ਹੈ, ਇਹਨੂੰ ਸਹੀ ਵਰਤੋਂ ਕਰਨੀ ਸਿੱਖ ਲੈ। ਇਹ ਅਸੀਸ ਗੁਰੂ ਜੀ ਦੇ ਰਹੇ ਨੋ। ਪੰਜ ਪਿਆਰਿਆਂ ਨੇ ਆ ਜਾਣਾ ਥੋੜੇ ਟਾਈਮ ਤੱਕ, ਇੱਕ ਦੋ ਮਿੰਟਾਂ ਵਿੱਚ ਆਪਾਂ ਸ਼ਬਦ ਨਾਲ ਨਾਲ। ਹਾਂਜੀ,
ਸੋ ਹਰ ਹਰ ਤੁਮ ਸਦ ਹੀ ਜਾ ਕੋ ਹੋ, ਜਾ ਕਾ ਅੰਤ ਨਾ ਪਾਰੋ।
ਇਹ ਗੁਰੂ ਪਿਤਾ ਜੀ ਦੀ ਅਸੀਸ ਹੈ ਕਿ ਉਹ ਮਾਲਕ ਜਿਸ ਸਿਮਰਤ ਸਭ ਕਿਲ ਬਿਖ ਨਸ ਹੈ, ਪਾਪ ਸਾਰੇ ਲੈ ਜਾਂਦੇ ਜਿਹਨੂੰ ਚੇਤਾ ਕਰਕੇ ਪਿੱਤਰੀ ਹੋਏ ਉਧਾਰੋ, ਤੇਰੇ ਵੱਡੇ ਵਡੇਰਿਆਂ ਦਾ ਵੀ ਭਲਾ ਹੋ ਜਾਏਗਾ। ਇਹ ਨਹੀਂ ਮਰਿਆਂ ਦਾ ਭਲਾ, ਪਿੱਤਰੀ ਹੋਏ ਉਧਾਰੋ ਦਾ ਅਰਥ ਇਹ ਨਹੀਂ। ਇਹ ਅੱਗੇ ਵੀ ਕਿਹਾ ਸੀ ਕਈ ਭੇਵੇ ਗਤੀ ਕਰਾਉਂਦੇ ਫਿਰਦੇ ਆ ਜੀ, ਸਭ ਤੋਂ ਵੱਧ ਤੁਸੀਂ ਭੇਵੇ ਜਾਇਓ, ਭੇਵੇ ਸਭ ਤੋਂ ਵੱਧ ਸਿੱਖ ਜਾਂਦੇ ਆ ਤੇ ਕੀ ਕਰਾਉਣ ਚੱਲਿਆ, ਕਹਿੰਦੇ ਵੱਡੇ ਵਡੇਰਿਆਂ ਦੀ ਗਤੀ ਕਰਾਉਣ। ਤੇ ਕਈ ਵਾਰੀ ਸਾਲ ਸਾਲ ਦੇ ਪੈਸੇ ਲੈ ਲੈਂਦੇ ਆ ਵੀ ਤੇਰੇ ਵੱਡੇ ਵਡੇਰਿਆਂ ਦਾ ਖਰਚਾ ਦੇ ਜਾ, ਇੱਕ ਸਾਲ ਦਾ ਖਰਚਾ, ਇੱਕ ਮਹੀਨੇ ਦਾ ਖਰਚਾ, ਜੇਬਾਂ ਖਾਲੀ ਕਰਾ ਆਉਂਦੇ ਆ, ਕਈ ਪਿੱਤਰਾਂ ਦਾ ਭਲਾ ਕਰਾਉਂਦੇ ਫਿਰਦੇ ਆ। ਇਹਦਾ ਅਰਥ ਇਹ ਹੈ ਜਦੋਂ ਮਾਲਕ ਨਾਲ ਬੰਦਾ ਜੁੜਦਾ ਹੈ ਨਾ, ਉਹਦਾ ਤੇ ਭਲਾ ਹੁੰਦਾ ਹੀ ਹੈ, ਉਹਦੇ ਮਾਂ ਪਿਓ ਵੀ ਟੁੱਟੇ ਹੋਏ ਹੋਣ ਉਹ ਵੀ ਮਾਲਕ ਨਾਲ ਜੁੜ ਜਾਂਦੇ ਆ। ਪਿੱਤਰਾਂ ਦਾ ਭਲਾ ਹੋਣ ਦਾ ਮਤਲਬ ਇਹ। ਆਓ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਹੈ, ਜਿਹੜੀ ਸੰਗਤ ਅੰਮ੍ਰਿਤ ਛੱਕ ਕੇ ਆਈ ਹੈ ਉਹਨਾਂ ਨੂੰ ਜੀ ਆਇਆਂ ਨੂੰ ਕਹੀਏ ਇਕਾਗਰਤਾ ਭੰਗ ਨਾ ਹੋਣ ਦਿਓ ਭਾਈ, ਮਨ ਆਪਣਾ ਜੋੜ ਕੇ ਰੱਖਿਓ। ਜਿਹੜੀ ਸੰਗਤ ਅੰਮ੍ਰਿਤ ਛੱਕ ਕੇ ਆਈ ਹੈ, ਜਿਹੜੇ ਗੁਰੂ ਵਾਲੇ ਬਣੇ ਨੇ, ਉਹਨਾਂ ਸਾਰਿਆਂ ਨੂੰ ਜੀ ਆਇਆਂ ਨੂੰ ਕਹੀਏ ਸਤਿਗੁਰ ਜੀ ਨੇ ਮਹਾਨ ਕਿਰਪਾ ਕੀਤੀ, ਅੰਮ੍ਰਿਤ ਦੀ ਦਾਤ ਗੁਰੂ ਸਾਹਿਬ ਜੀ ਨੇ ਬਖਸ਼ੀ, ਸਾਨੂੰ ਇੱਕ ਕੀਤਾ ਤੇ ਜਿਹੜੇ ਜਿਹੜੇ ਉਸ ਸਿਧਾਂਤ ਦੇ ਆਸ਼ਕ ਹੋ ਗਏ, ਜਿਹੜੇ ਅੱਜ ਗੁਰੂ ਸਾਹਿਬ ਜੀ ਦੇ ਦਰਸਾਏ ਰਾਹ ਤੇ ਤੁਰੇ, ਆਓ ਉਹਨਾਂ ਨੂੰ ਵਧਾਈਆਂ ਦੇਈਏ।
ਲੱਗੇ ਖੰਡੇ ਤੇ ਕੇਸਰੀ ਬਾਣਾ,
ਫੌਜ ਆ ਗਈ ਬਾਜਾ ਵਾਲੇ ਦੀ ਖੰਡੇ ਤੇ ਕੇਸਰੀ ਬਾਣਮ ਫੌਜ ਆ ਗਈ ਬਾਜਾ ਵਾਲੇ ਦੀ
ਖੰਡੇ ਤੇ ਕੇਸਰੀ ਬਾਣਮ ਫੌਜ ਆ ਗਈ ਬਾਜਾ ਵਾਲੇ ਦੀ ਲੱਗੇ ਖੰਡੇ ਤੇ ਕੇਸਰੀ ਬਾਣਮ ਫੌਜ ਆ ਗਈ ਬਾਜਾ ਵਾਲੇ ਦੀ ਲੱਗੇ ਖੰਡੇ ਤੇ ਕੇਸਰੀ ਬਾਣਾ ਫੌਜ ਆ ਗਈ ਬਾਜਾ ਵਾਲੇ ਦੀ ਲੱਗੇ ਖੰਡੇ ਤੇ ਕੇਸਰੀ ਬਾਣਾ ਫੌਜ ਆ ਗਈ ਬਾਜਾ ਵਾਲੇ ਦੀ
ਸਾਰੇ ਬੋਲੇ ਉਹ ਕਲਗੀ ਧਰ ਦੇ ਜਾਇਆ ਨੂੰ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਪੜੋ ਮਾਤਾ ਸਾਹਿਬ ਕੌਰ ਦੇ ਜਾਇਆ ਨੂੰ ਕਲਗੀ ਧਰ ਦੇ ਚਾਏ ਬਾਵਾਂ ਖੜੀਆਂ ਰੱਖੋ ਅੱਧਾ ਮਿੰਟ ਬੋਲੇ ਸੋ ਨਿਹਾਲ ਰਾਜ ਕਰੇਗਾ ਦੇਖ ਦੇਖੇ ਨਿਸ਼ਾਨ ਰਹਿ
ਮਹਾਰਾਜ ਕੇ
ਉਹ ਸਜਦੇ ਦੀਵਾਨ ਰਹਿ
ਸੰਤ ਮਹਾਰਾਜ ਕੇ
ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ
ਸਤਿ ਅਕਾਲ
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 ਗੁਰੂ ਸਾਹਿਬ ਜੀ ਦੀ ਮਿਹਰ ਦੇ ਨਾਲ ਇੱਕ ਮਿੰਟ ਸੁਣੋ ਜੀ ਗੁਰੂ ਸਾਹਿਬ ਜੀ ਦੀ ਮਿਹਰ ਨਾਲ 380 ਪ੍ਰਾਨੀ ਗੁਰੂ ਵਾਲੇ ਬਣੇ ਅੱਜ ਬਰਸਾਤ ਕਰਕੇ ਇਹ ਲੱਗਦਾ ਸੀ ਵੀ ਸੰਗਤ ਵੀ ਘੱਟ ਹੋਏਗੀ ਤੇ ਅੰਮ੍ਰਿਤ ਸੰਚਾਰ ਵੀ ਮੈਨੂੰ ਇਹ ਲੱਗਦਾ ਸੀ ਵੀ ਅੱਜ ਤੇ 100-150 ਕਿਉਂਕਿ ਬਹੁਤ ਮੌਸਮ ਖਰਾਬ ਸੀ ਸਵੇਰ ਦਾ ਹੀ ਪਰ ਬਹੁਤ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਜੀ ਭਾਗਾਂ ਵਾਲੇ ਆ ਜਿਹੜੇ ਗੁਰੂ ਵਾਲੇ ਬਣ ਗਏ ਸਿੰਘ ਸੱਜ ਗਏ ਜਿਹੜੇ ਆਉਣ ਵਾਲਾ ਜਿਹੜਾ ਸ਼ਨੀਵਾਰ ਹੈ ਅਗਲੇ ਮਹੀਨੇ ਦਾ ਉਹ ਹੈ 4 ਫਰਵਰੀ ਤੇ 4 ਫਰਵਰੀ ਦਾ ਮੈਨੂੰ ਲੱਗਦਾ ਇਲੈਕਸ਼ਨ ਵੀ ਹੋਣਗੇ ਵੈਸੇ ਹੀ ਖੱਪ ਪਈ ਹੋਏਗੀ ਉਦਣ ਦੀਵਾਨ ਕਿੱਡੇ ਸੁਣਨਾ ਹੈ ਰੌਲਾ ਬਹੁਤ ਪਿਆ ਹੋਏਗਾ ਉੱਧਰ ਇਸ ਕਰਕੇ ਆਪਾਂ ਫਿਰ ਸੋਚਿਆ ਇਹ ਹੈ ਵੀ ਸ਼ਨੀਵਾਰ ਦੀ ਬਜਾਏ ਆਪਾਂ ਐਤਵਾਰ ਦਾ ਦੀਵਾਨ ਰੱਖ ਲਈਏ ਇੱਕ ਦਿਨ ਅੱਗੇ ਕਰਕੇ ਸ਼ਨੀਵਾਰ ਨੂੰ ਸ਼ਨੀਵਾਰ ਦਾ ਦੀਵਾਨ ਉਹਦੀ ਬਜਾਏ ਆਪਾਂ ਐਤਵਾਰ ਦਾ ਪ੍ਰੋਗਰਾਮ, ਬਸ ਇਹ ਚੇਤਾ ਰੱਖਿਓ ਵੀ ਇਸ ਜਿਹੜਾ ਫਰਵਰੀ ਦਾ ਮਹੀਨਾ ਆਉਣਾ ਉਸੇ ਦਾ ਹੀ ਹੈ ਇੱਕ ਦੀਵਾਨ ਅਗਲੇ ਦਿਨ ਦਾ, ਬਾਕੀ ਸ਼ਨੀਵਾਰ ਦਾ ਹੀ ਰੱਖਾਂਗੇ ਆਪਾਂ। ਅਗਲਾ ਦੀਵਾਨ ਦੁਪਹਿਰ ਦਾ, ਫਰਵਰੀ ਵਾਲਾ ਦੁਪਹਿਰ ਦਾ ਲਾਵਾਂਗੇ ਐਤਵਾਰ ਨੂੰ 12 ਤੋਂ ਆਹੀ ਟਾਈਮ 4 ਵਜੇ ਤੱਕ, ਤੇ ਮਾਰਚ ਵਾਲਾ ਫਿਰ ਆਪਾਂ ਰਾਤ ਦਾ ਕਰ ਦਿਆਂਗੇ, ਸ਼ਨੀਵਾਰ ਰਾਤ ਦਾ, ਅਗਲੇ ਫਿਰ ਅਪ੍ਰੈਲ ਦਾ ਵੀ ਰਾਤ ਦਾ ਹੀ, ਫਿਰ ਵਿਸਾਖੀ ਆ ਜਾਏਗੀ ਸਾਰਾ ਪ੍ਰੋਗਰਾਮ। ਚੇਤਾ ਰੱਖਿਓ ਭਾਈ, ਅਗਲਾ ਮਹੀਨੇ ਦਾ ਦੀਵਾਨ ਸ਼ਨੀਵਾਰ ਨਹੀਂ ਲੱਗਣਾ, ਐਤਵਾਰ ਲੱਗਣਾ। ਉਦੋਂ ਤੱਕ ਅੰਮ੍ਰਿਤ ਵਾਸਤੇ ਹੋਰ ਨੂੰ ਸੰਗਤਾਂ ਨੂੰ ਪ੍ਰੇਰਿਤ ਕਰੀਏ, ਵੱਧ ਤੋਂ ਵੱਧ ਜੁੜੀਏ ਤੇ ਜੋੜੀਏ, ਸਮਝ ਕੇ ਜੁੜੀਏ, ਅਕਲ ਲੈ ਕੇ ਜੁੜੀਏ, ਤੇ ਚੇਤਾ ਰੱਖੀਏ ਵੀ ਕਿਵੇਂ ਜਜ਼ਬਾ ਆਉਂਦਾ। ਜਿਵੇਂ ਸਿਪਾਹੀ ਸਤਵੰਤ ਸਿੰਘ ਦੀ ਗੱਲ ਸੀ, ਜਿਵੇਂ ਹੁਣ ਮੰਨ ਲਓ ਸ਼ਹੀਦੀ ਦਿਹਾੜਾ, ਤੇ ਬਹੁਤਿਆਂ ਨੂੰ ਇਹ ਵੀ ਨਹੀਂ ਪਤਾ ਵੀ ਸਤਵੰਤ ਸਿੰਘ ਕੌਣ ਹੈ, ਬਹੁਤਿਆਂ ਨੂੰ ਇਹ ਨਹੀਂ ਪਤਾ ਵੀ ਸ਼ਹੀਦੀ ਦਿਹਾੜਾ ਲੰਘ ਕੇ ਗਿਆ, ਨਹੀਂ ਪਤਾ ਕਿਸੇ ਵਿਰਲੇ ਵਿਰਲੇ ਨੂੰ ਛੱਡ ਕੇ, ਬਾਕੀਆਂ ਨੂੰ ਤੇ ਪਤਾ ਹੀ ਨਹੀਂ ਵੀ ਸਤਵੰਤ ਸਿੰਘ ਦਾ ਸ਼ਹੀਦੀ ਦਿਹਾੜਾ ਵੀ। ਤੇ ਮੈਂ ਇੱਕ ਗੱਲ ਹੋਰ ਕਹਿ ਦਿਆਂ, ਹੈ ਤੇ ਚੁੱਭਦੀ ਹੈ, ਆ ਬਰਸੀਆਂ ਵਾਲਿਆਂ ਨੇ ਚੇਤਾ ਹੀ ਨਹੀਂ ਆਉਣ ਦਿੱਤਾ, ਬਰਸੀਆਂ ਹੀ ਇੰਨੀਆਂ ਪ੍ਰਚਲਿਤ ਕਰਤੀਆਂ, ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਭੋਲੀ ਗਏ। ਆਖੋ ਸਤਨਾਮ, ਇਹ ਭੁੱਲੀ ਗਿਆ, ਵੇਖੋ ਇੰਨਾ 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 ਜ਼ਿਆਦਾ ਵੀ ਚੇਤਾ ਹੀ ਭੁੱਲ ਗਿਆ ਵੀ ਸ਼ਹੀਦੀ ਦਿਹਾੜੇ ਵੀ ਹੁੰਦੇ ਆ, ਵੀ ਸਤਵੰਤ ਸਿੰਘ ਦਾ ਸ਼ਹੀਦੀ ਦਿਹਾੜਾ ਵੀ, ਇਹ ਚੇਤਾ ਹੀ ਭੁੱਲ ਗਿਆ ਸਾਨੂੰ। ਹਾਲ ਤੇ ਬਣੀ ਪਈ ਹੈ ਸਾਡੀ ਕੌਮ ਦੀ, ਤੇ ਜੇ ਇਹੋ ਜਿਹੇ ਜੁਝਾਰੂਆਂ ਦੇ ਆਪਾਂ ਸ਼ਹੀਦੀ ਦਿਹਾੜੇ ਮਨਾਈਏ, ਸਮਝੀਏ, ਉਹਨਾਂ ਬਾਰੇ ਗੱਲ ਹੋਵੇ, ਤੇ ਆਪੇ ਕੌਮ ਦੇ ਵਿੱਚ ਉਹਨਾਂ ਵਰਗਾ ਜਜ਼ਬਾ ਪੈਦਾ ਹੋਵੇ, ਆਪੇ ਫਿਰ ਜੁਝਾਰੂ ਪੈਦਾ ਹੋਣ, ਉਦਾਂ ਦੀ ਗੱਲਬਾਤ ਚੱਲੇ, ਜਗ੍ਹਾ ਜਗ੍ਹਾ ਦੇ ਉੱਤੇ ਪ੍ਰੋਗਰਾਮ ਕੀਤੇ ਜਾਣ, ਪਰ ਸਿਸਟਮ ਹੀ ਇਦਾਂ ਦਾ ਬਣਿਆ ਹੋਇਆ ਬਸ। ਤੇ ਬਹੁਤੇ ਗੁਰ ਅਸਥਾਨ, ਬਹੁਤੇ ਤੇ ਬਾਬਿਆਂ ਦੇ ਡੇਰਿਆਂ ਦੇ ਵਿੱਚ ਗੁਰਪੁਰਬ ਨਹੀਂ ਮਨਾਏ ਜਾਂਦੇ, ਜਦੋਂ ਇਸ਼ਤਿਹਾਰ ਲੱਗਣਗੇ ਬਰਸੀਆਂ ਦੀ ਲੱਗਣਗੇ, ਗੁਰਪੁਰਬ ਨਹੀਂ ਮਨਾਇਆ ਜਾਂਦਾ, ਹੋਰ ਕੋਈ ਗੱਲ ਹੀ ਨਹੀਂ ਹੁੰਦੀ, ਬਸ ਇੱਕੋ ਹੀ ਗੱਲ, ਬਸ ਆਹ ਬਰਸੀ ਲੰਘ ਗਈ, ਹੁਣ ਦੂਜੀ ਆ ਗਈ, ਫਿਰ ਤੀਜੀ ਆ ਗਈ, ਫਿਰ ਚੌਥੀ ਆ ਗਈ, ਬਸ ਆਹੀ ਕੁਛ ਚੱਲਦਾ। ਪਹਿਲਾਂ ਦੋ ਬਰਸੀਆਂ ਹੁੰਦੀਆਂ ਸੀ, ਹੁਣ ਤੀਜਾ ਬਾਬਾ ਚੜ੍ਹਾਈ ਕਰ ਗਿਆ, ਹੁਣ ਤਿੰਨ ਹੋ ਗਈਆਂ, ਫਿਰ ਇੱਕ ਚੌਥਾ ਚੜ੍ਹਾਈ ਕਰ ਗਿਆ, ਹੁਣ ਚਾਰ ਬਰਸੀਆਂ ਹੋ ਗਈਆਂ, ਫਿਰ ਪੰਜਵਾਂ ਚੜ੍ਹਾਈ ਕਰ ਗਿਆ, ਹੁਣ ਪੰਜ ਹੋ ਗਈਆਂ, ਫਿਰ ਮੇਰੇ ਵਰਗਾ ਤਿਆਰ ਹੈ, ਹੁਣ ਛੇ ਹੋ ਜਾਣਗੇ, ਵਾਹੀ ਕੋਈ ਚੱਲੀ ਜਾਂਦਾ। ਸਾਡੇ ਵਰਗਾ ਬੰਦਾ ਗੱਲ ਕਰੇ ਵੀ ਗੁਰਪੁਰਬ ਮਨਾਇਆ ਕਰੋ ਯਾਰ, ਇੰਨੀ ਚੜ੍ਹਦੀ ਕਲਾ ਨਾਲ ਸਪਲੀਮੈਂਟ, ਗੁਰਪੁਰਬ ਤਾਂ ਕਿਉਂ ਨਹੀਂ ਕੱਢਦੇ, ਗੁਰਪੁਰਬ ਤੇ ਸਪਲੀਮੈਂਟ ਕੱਢਿਆ ਕਰੋ, ਦੁਨੀਆਂ ਨੂੰ ਪਤਾ ਲੱਗੇ, ਫਿਰ ਸਾਡੇ ਵਰਗਿਆਂ ਨੂੰ ਕੀ ਕਹਿੰਦੇ ਆ, ਇਹ ਜੀ ਤਰਕਾਂ ਕਰਦੇ ਆ, ਗਲਤ ਪ੍ਰਚਾਰ ਕਰਦੇ ਆ, ਉਹੀ ਗੱਲ ਹੈ ਨਾ ਵੀ ਕਰੀਏ ਜੋ ਮਰਜ਼ੀ ਸਵਾਲ ਨਾ ਕਰਿਓ, ਇਹੀ ਅਰਥ ਹੋਇਆ ਨਾ ਵੀ ਅਸੀਂ ਜੋ ਮਰਜ਼ੀ ਕਰੀਏ ਤੁਸੀਂ ਸਵਾਲ ਨਾ ਕਰਿਓ ਸਾਡੇ। ਤੇ ਜਿਹੜਾ ਬੰਦਾ ਸਵਾਲ ਕਰਦਾ ਫਿਰ ਕਹਿਣਗੇ ਇਹਨਾਂ ਤਾਂ, ਇਹਨਾਂ ਨੂੰ ਮੂੰਹ ਨਾ ਲਾਓ ਜੀ, ਇਹ ਗਲਤ ਪ੍ਰਚਾਰ ਕਰਦੇ ਆ, ਗਲਤ ਪ੍ਰਚਾਰ ਕਾਹਦਾ ਹੈ, ਗੱਲ ਸਮਝੋ, ਗਲਤ ਪ੍ਰਚਾਰ ਕਾਹਦਾ। ਵੀ ਜੇ ਬਰਸੀਆਂ ਮਨਾ ਲਓ, ਸ਼ਹੀਦੀ ਦਿਹਾੜੇ ਵੀ ਤੇ ਮਨਾਓ, ਚਲੋ ਮਨਾਓ ਭਾਈ, ਪਰ ਸ਼ਹੀਦੀ ਦਿਹਾੜੇ ਵੀ ਤੇ ਮਨਾਓ, ਪਤਾ ਤੇ ਲੱਗੇ ਵੀ ਸ਼ਹੀਦੀ ਆਹ ਸ਼ਹੀਦ ਵੀ ਹੋਏ ਸਾਡੇ, ਸ਼ਹੀਦੀ ਦਿਹਾੜੇ ਵੀ ਮਨਾਇਆ ਕਰੋ, ਸਾਡੀ ਕੌਮ ਦੇ ਵਿੱਚ ਉਦਾਂ ਦੇ ਬੰਦੇ ਪੈਦਾ ਅੱਜ ਫਿਰ ਹੋਣ। ਸੋ ਇਸ ਕਰਕੇ ਭਾਈ, ਮਾਲਕ ਦੀ ਦਿੱਤੀ ਹੋਈ ਸ਼ਕਤੀ ਨੂੰ ਸਹੀ ਵਰਤੋਂ ਕਰੀਏ। ਕਲਗੀਧਰ ਸੱਚੇ ਪਾਤਸ਼ਾਹ 1600 ਆਪ ਜੀ ਮੇਰੇ ਤੋਂ ਪਹਿਲਾਂ ਸੁਣਿਆ ਹੀ ਹੈ, 66 ਵਿੱਚ ਉਹਨਾਂ ਦਾ ਆਗਮਨ ਹੋਇਆ, ਪੋ ਸੁਦੀ 7 ਸੀ ਪਰ 22 ਦਸੰਬਰ ਸੀ, 22 ਦਸੰਬਰ ਸੀ ਉਸ ਵੇਲੇ। ਆ ਹੁਣ ਗੁਰੂ ਸਾਹਿਬ ਦਾ ਗੁਰਪੁਰਬ ਆਇਆ 5 ਜਨਵਰੀ ਦਾ, ਐਤਕੀ ਇਸੇ ਸਾਲ ਹੀ ਫੇਰ ਆ ਜਾਣਾ 25 ਜਨਵਰੀ, 25 ਦਸੰਬਰ ਦਾ ਫੇਰ ਆ ਰਿਹਾ, ਇਸੇ ਸਾਲ 'ਚ ਹੀ ਆਉਣਾ ਜੀ, 16 ਦੇ ਵਿੱਚ 25 ਨੂੰ ਆਉਣਾ, 17 ਵਿੱਚ ਮੇਰਾ ਖਿਆਲ 17 ਦੇ ਵਿੱਚ ਆਉਣਾ ਹੈ। ਇੱਥੇ ਇਦਾਂ ਦੇ ਸਾਲ ਵੀ ਆਉਣਗੇ ਵੀ ਆਉਣਾ ਹੀ ਨਹੀਂ, ਇੱਕ ਸਾਲ 'ਚ 2, ਅਗਲੇ ਸਾਲ 'ਚ ਆਉਣਾ ਹੀ ਨਹੀਂ। ਤੇ ਜਿਹੜੇ ਸਾਡੇ ਬੱਚੇ ਆ ਕਨਫਿਊਜ਼ ਨਹੀਂ ਹੁੰਦੇ, ਵੀ ਕਨਫਿਊਜ਼ ਹੁੰਦੇ ਆ ਵੀ ਕਦੇ ਕੋਈ ਤਰੀਕ ਹੈ ਕਦੇ ਕੋਈ ਤਰੀਕ ਹੈ, ਪੜ੍ਹੇ ਲਿਖੇ ਬੱਚੇ ਨੇ ਅੱਜ ਕੱਲ੍ਹ, ਸਾਨੂੰ ਪਤਾ ਵੀ ਅਸੀਂ ਕੈਲੰਡਰ ਜਿਹੜਾ ਹੈ, ਕੈਲੰਡਰ ਜਿਹੜਾ ਹੈ ਆਪਾਂ ਈਸਵੀ ਸੰਨ ਵਾਲਾ ਜਿਹੜਾ ਉਹੀ ਵਰਤਦੇ ਹਾਂ ਸਾਰੇ। ਤੇ ਤੁਸੀਂ ਇੱਕ ਗੱਲ ਵੇਖੋ, ਜੇ ਪਿੱਛੇ ਜੇ ਕੈਲੰਡਰ ਬਣ ਗਿਆ ਸੀ, ਨਾਨਕ ਸ਼ਾਹੀ ਕੈਲੰਡਰ ਜਿਹੜਾ ਬਣ ਗਿਆ ਸੀ ਨਾ, ਉਹਦੇ ਉੱਤੇ ਸਾਰੇ ਪੰਥ ਨੇ ਫੈਸਲਾ ਕਰਕੇ ਇੱਕ ਤਰੀਕ ਪੱਕੀ ਕਰਤੀ ਸੀ 5 ਜਨਵਰੀ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ 5 ਜਨਵਰੀ ਰੌਲਾ ਬਾਬਿਆਂ ਨੇ ਫੇਰ ਪਾਤਾ ਕਹਿੰਦੇ ਨਾ ਇਹ ਕਦੇ ਕੋਈ ਤਰੀਕ ਆਉਂਦੀ ਹੈ ਕਦੇ ਕੋਈ ਆਉਂਦੀ ਹੈ ਸਾਡੇ ਸਿੱਖ ਪ੍ਰਚਾਰਕਾਂ ਨੂੰ ਵੀ ਇਹ ਡੇਟਾਂ ਯਾਦ ਨਹੀਂ ਰਹਿ ਸਕਦੀਆਂ ਕਿਉਂਕਿ ਕਦੇ ਕੋਈ ਆ ਜਾਣੀ ਕਦੇ ਕੋਈ ਆ ਜਾਣੀ ਤਰੀਕ ਇੱਕ ਹੋਵੇ ਵੀ ਪਤਾ ਤੇ ਲੱਗੇ ਵੀ ਇੰਨੀ ਤਰੀਕ ਨੂੰ ਗੁਰੂ ਸਾਹਿਬ ਦਾ ਗੁਰਪੁਰਬ ਹੈ ਸਿਸਟਮ ਬਣੇ ਕੋਈ ਤੇ ਜੇ ਇਹਨਾਂ ਬਾਬਿਆਂ ਨੂੰ ਪੁੱਛ ਲਓ ਵੀ ਬਰਸੀ ਦੀ ਤਰੀਕ ਕਹਿਣਗੇ ਨਾ ਜੀ ਉਹ ਤੇ ਸਾਡੀ ਪੱਕੀ ਹੋਈ ਫਿਕਸ ਹੈ ਆਖੋ ਸਤਨਾਮ ਤੇ ਜੇ ਤੁਸੀਂ ਅੱਜ ਕਹੋ ਵੀ 5 ਜਨਵਰੀ ਦਾ ਕਰ ਲਓ ਤੇ ਉਦਣ ਹੀ ਰੌਲਾ ਪਾ ਦੇਣਗੇ ਕਹਿਣਗੇ ਇਹ ਨਹੀਂ ਹੋਣ ਦੇਣਾ ਕਿਉਂਕਿ ਮਾਫ ਕਰਨਾ ਪਿੱਛੇ ਬੈਕ ਤੇ RSS ਏਜੰਸੀਆਂ ਇਹ ਕੰਮ ਕਰਦੀਆਂ ਨੇ ਵੀ ਇਹ ਜਿਹੜੇ ਨੇ ਇਦਾਂ ਹੀ ਉਲਝੇ ਰਹਿਣੇ ਚਾਹੀਦੇ ਨੇ ਇਹਨਾਂ ਦਾ ਵੱਖਰਾ ਕੈਲੰਡਰ ਨਾ ਬਣੇ ਸਾਡੇ ਕੈਲੰਡਰ ਦਾ ਬ੍ਰਹਮਣੀਕਰਨ ਕੀਤਾ ਜਾਂਦਾ ਸਾਡਾ ਜਿਹੜਾ ਕੈਲੰਡਰ ਹੈ ਵੱਖਰਾ ਕੈਲੰਡਰ ਨਹੀਂ ਹੋਣਾ ਚਾਹੀਦਾ ਇਹਨਾਂ ਨੇ ਇਦਾਂ ਕੀਤਾ ਹੋਇਆ ਆਪਣੇ ਹਿਸਾਬ ਨਾਲ ਹੀ ਇਹਨਾਂ ਨੇ ਕੀਤਾ ਸਾਰਾ ਕੁਝ ਇਸ ਕਰਕੇ ਇਸ ਗੱਲ ਨੂੰ ਵੀ ਸਮਝਣਾ ਚਾਹੀਦਾ ਭਾਈ ਇਹ ਬੱਚਿਆਂ ਵਾਸਤੇ ਤੇ ਇੱਕ ਤਰ੍ਹਾਂ ਨਾਲ ਹੁਣ 25 ਦਸੰਬਰ ਦਾ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 25-26 ਦਸੰਬਰ ਦਾ ਹੀ ਆਉਣਾ ਉਸੇ ਦਿਨ ਹੀ ਗੁਰੂ ਪਿਤਾ ਜੀ ਦਾ ਆਗਮਨ ਦਿਹਾੜਾ ਆ ਜਾਣਾ ਸਾਡੀ ਕੌਮ ਨੂੰ ਫੈਸਲਾ ਕਰਨਾ ਚਾਹੀਦਾ ਹੈ ਪਰ ਜਿਹੜੇ ਅੱਗੇ ਲੱਗੀਆਂ ਭੇਡਾਂ ਨੇ ਉਹ ਫਿਰ ਕਿੱਥੇ ਮੰਨਣ ਵਾਲੇ ਆ ਭਾਈ ਉਹਨਾਂ ਵਿੱਚ ਜਜ਼ਬਾ ਹੋਵੇ ਕਿਤੇ ਸ਼ੇਰਾਂ ਵਾਲਾ ਦ੍ਰਿੜਤਾ ਹੋਵੇ ਉਹ ਸਾਡੇ ਵਰਗਿਆਂ ਦੀ ਕਿੱਥੇ ਸੁਣਦੇ ਆ ਸਾਡੇ ਵਰਗਿਆਂ ਨੂੰ ਤੇ ਫਾਹੇ ਟੰਗਦੇ ਆ ਸਾਡੇ ਵਰਗਿਆਂ ਦੇ ਤੇ ਗਲ ਪੈਂਦੇ ਆ ਤੇ ਜਦੋਂ ਇਹਨਾਂ ਦੇ ਬੰਦੇ ਗਲਤੀਆਂ ਕਰਦੇ ਆ ਜਿਵੇਂ ਹੁਣ ਮਲੂਕੇ ਦੀ ਵੀਡੀਓ ਆਈ ਸੀ ਨਾ ਪਿੱਛੇ ਜੇ ਅਰਦਾਸ ਵਾਲੀ ਤੇ ਸੱਦ ਲਿਆ ਅਕਾਲ ਤਖਤ ਤੇ ਅਗਲੇ ਨੇ ਆਪਣੇ 2-4 ਬੰਦੇ ਜੇ ਭੇਜਤੇ ਤੇ ਬੰਦਿਆਂ ਦੀ ਭੇਜੀ ਹੋਈ ਚਿੱਠੀ ਪਹੁੰਚ ਗਈ ਤੇ ਬਸ ਸਾਰੇ ਕਹਿੰਦੇ ਠੀਕ ਹੈ ਜੀ ਬਸ ਓਕੇ ਓਕੇ ਕੁਛ ਨਹੀਂ ਹੋਇਆ ਓਏ ਜਥੇਦਾਰੋ ਅਕਾਲੀ ਦਲ ਦੇ ਦਫ਼ਤਰ ਦਾ ਉਦਘਾਟਨ ਕੀਤਾ ਇਹਨਾਂ ਨੇ ਰਮਾਇਣ ਦਾ ਪਾਠ ਕਰਾ ਕੇ ਅਰਦਾਸ ਕਰਕੇ ਤੇ ਤੁਹਾਨੂੰ ਇਕੱਲੇ ਮਲੂਕੇ ਨੂੰ ਨਹੀਂ ਅਕਾਲੀ ਦਲ ਦੇ ਸਾਰੇ ਵੱਡੇ ਲੀਡਰਾਂ ਨੂੰ ਸੱਦਣਾ ਚਾਹੀਦਾ ਸੀ ਵੀ ਹੁਣ ਦੱਸ ਦਿਓ ਤੁਸੀਂ ਰਮਾਇਣ ਦੇ ਪਾਠ ਕਰਾ ਕੇ ਉਦਘਾਟਨ ਕਰਾਇਆ ਕਰੋਗੇ ਐਦਾਂ ਅਰਦਾਸ ਕਰਿਆ ਕਰੋਗੇ ਜਿਹਦੇ ਵਿੱਚ ਕਿਹਾ ਕਰੋਗੇ ਹਿੰਦੂਆਂ ਦਾ ਮਨ ਨੀਵਾਂ ਮਤ ਉੱਚੀ ਹਿੰਦੂਆਂ ਦੇ ਬੋਲ ਬਾਲੇ ਇਹ ਇਕੱਲੇ ਇੱਕ ਮਲੂਕੇ ਤੋਂ ਨਹੀਂ ਸਾਰੇ ਅਕਾਲੀਆਂ ਨੂੰ ਲੀਡਰਾਂ ਨੂੰ ਇਹਨਾਂ ਨੂੰ ਪੁੱਛਣਾ ਚਾਹੀਦਾ ਸੀ ਲੀਡਰਾਂ ਨੂੰ ਬੁਲਾ ਕੇ ਵੀ ਹੁਣ ਕਲੀਅਰ ਕਰ ਦਿਓ ਵੀ ਤੁਸੀਂ ਹਿੰਦੂ ਬਣ ਗਏ ਕਿ ਸਿੱਖ ਹੈ ਹੋ ਅਜੇ ਕਿੰਨਾਂ ਨੂੰ ਖੁਸ਼ ਕਰਦੇ ਹੋ ਤੁਸੀਂ ਇਹ ਕਿੰਨਾਂ ਤੋਂ ਸ਼ਾਬਾਸ਼ ਲੈਣ ਲਈ ਤੁਸੀਂ ਇਹ ਕੁਝ ਕਰ ਰਹੇ ਹੋ ਪੁੱਛਣਾ ਚਾਹੀਦਾ ਸੀ ਪਰ ਜੁਰਤ ਹੈ ਨਹੀਂ ਇਹਨਾਂ ਵਿੱਚ ਨਾ ਨਾ ਜੁਰਤ ਹੈ ਨਹੀਂ ਇਹਨਾਂ 'ਚ ਜੁਰਤ ਨਹੀਂ ਆ ਕਥਾਵਾਚਕ ਜਿਹੜੇ ਵੱਡੇ ਵੱਡੇ ਮੰਜੀ ਸਾਹਿਬ ਤੋਂ ਚਿੱਟੀਆਂ ਦਾੜੀਆਂ ਵਾਲੇ ਬੋਲਦੇ ਆ ਜਦੋਂ ਮੇਰੇ ਵਰਗਾ ਬੋਲੇ ਅੱਜ ਨਹੀਂ ਬੋਲਦੇ ਮੂੰਹ 'ਚ ਘੁੰਗਣੀਆਂ ਪਾਈਆਂ ਹੋਈਆਂ ਨੇ ਇਹਨਾਂ ਨੇ ਲਫਾਫਿਆਂ ਨਾਲ ਮੂੰਹ ਬੰਦ ਕਰ ਦਿੰਦਾ ਅਗਲਾ ਅੱਜ ਨਹੀਂ ਬੋਲਣਗੇ ਜੋ ਮਰਜ਼ੀ ਕਰੀ ਜਾਓ ਘਾਣ ਜਿੰਨਾ ਮਰਜ਼ੀ ਸਿੱਖੀ ਦਾ ਕਰੋ ਅੱਜ ਨਹੀਂ ਬੋਲਣਗੇ ਕਿਉਂਕਿ ਪਤਾ ਵੀ ਜੇ ਅੱਜ ਬੋਲਿਆ ਤੇ ਮੇਰੀ ਡਿਊਟੀ ਕੱਟੀ ਜਾਏਗੀ ਕੱਟੀ ਜਾਏਗੀ ਕੱਟੀ ਜਾਣ ਦਿਓ ਪਰ ਸੱਚ ਕਹੋ ਤੁਸੀਂ ਸੱਚ ਕਹੋ ਪਰ ਜੁਰਤ ਨਹੀਂ ਸਾਡੇ ਵਰਗੇ ਹੁਣ ਮੈਂ ਕਿਹਾ ਸੀ ਨਾ ਮੈਂ ਅਮਰੀਕਾ ਦੀਵਾਨ 'ਚ ਬੋਲਿਆ ਮੈਂ ਕਿਹਾ ਲੱਖ ਲਾਂਤ ਤੁਹਾਡੀਆਂ ਪੱਗਾਂ ਦੇ ਮੈਂ ਇਦਾਂ ਕਿਹਾ ਦਾੜੀਆਂ ਦੇ ਤੇ ਪਤਾ ਕੋ ਕੀ ਆ ਇਹਨਾਂ ਦੇ ਬੰਦੇ ਵੀਡੀਓ ਬਣਾ ਬਣਾ ਕੇ ਮੇਰਾ ਨਾਂ ਲੈ ਕੇ ਨਾ ਵੀ ਇਹਨੂੰ ਕਹਿੰਦੇ ਅਕਲ ਹੀ ਨਹੀਂ ਵੀ ਪੱਗ ਦਾ ਕੀ ਕਸੂਰ ਹੈ ਪੱਗ ਤੇ ਗੁਰੂ ਗੋਬਿੰਦ ਸਿੰਘ ਦੀ ਹੈ ਕਹਿੰਦੇ ਪੱਗ ਨੂੰ ਕਿਉਂ ਕਹਿਤਾ ਦਾੜੀ ਨੂੰ ਕਿਉਂ ਕਹਿਤਾ ਮੈਂ ਕਿਹਾ ਸ਼ਰਮ ਕਰੋ ਇਹ ਤੁਹਾਡੀ ਹੈ ਨਾ ਤੁਹਾਡੇ ਬੰਦੇ ਦੀ ਪੱਗ ਹੈ ਤੁਹਾਡੇ ਬੰਦੇ ਦੀ ਦਾੜੀ ਹੈ ਜਿੱਦਣ ਸਾਡੇ ਭਾਈ ਭੁਪਿੰਦਰ ਸਿੰਘ ਦੀ ਗੋਲੀ ਮਾਰੀ ਸੀ ਸਿਰ 'ਚ ਉਦਣ ਪੱਗ ਨਹੀਂ ਸੀ ਉਹਦੀ ਉਦਣ ਪੱਗ ਨਹੀਂ ਸੀ ਉਦਣ ਬੇਅਦਬੀ ਨਹੀਂ ਕੀਤੀ ਸੀ ਤੇ ਦਸਤਾਰ ਦੀ ਜਿੱਦਣ ਉਹਦੀ ਦਾੜੀ ਖੂਨ ਨਾਲ ਭਿੱਜੀ ਸੀ ਉਦਣ ਉਹ ਦਾੜੀ ਨਹੀਂ ਸੀ ਜਿੱਦਣ ਮੇਰਾ ਚੋਲਾ ਖੂਨ ਨਾਲ ਲਿਬੜਿਆ ਸੀ ਉਦਣ ਉਹ ਚੋਲਾ ਨਹੀਂ ਸੀ ਤੁਹਾਡੇ ਚੋਲੇ ਚੋਲੇ ਹੈ ਸਾਡੇ ਚੋਲੇ ਚੋਲੇ ਨਹੀਂ ਹੈ ਤੁਹਾਡੀਆਂ ਦਾੜੀਆਂ ਦਾੜੀਆਂ ਸਾਡੀਆਂ ਦਾੜੀਆਂ ਦਾੜੀਆਂ ਨਹੀਂ ਐਦਾਂ ਗਰੁੱਪ ਸਾਡੇ ਵਿੱਚ ਹਾਵੀ ਹੋ ਚੁੱਕਿਆ ਹੈ ਵੀ ਮੇਰੀ ਪੱਗ ਪੱਗ ਹੈ ਬਸ ਉਹ ਜਿਹੜੀ ਸਹੀ ਗੱਲ ਹੈ ਭਾਵੇਂ ਦੁਸ਼ਮਣ ਨੇ ਵੀ ਕਹੀ ਹੋਵੇ ਤੁਹਾਨੂੰ ਮੰਨਣੀ ਚਾਹੀਦੀ ਹੈ ਵੀ ਆਹ ਗੱਲ ਸਹੀ ਕੀਤੀ ਹੈ ਜਿਹੜੀ ਵੀ ਗਲਤ ਗੱਲ ਹੈ ਉਹ ਗਲਤ ਹੈ ਆਪਣਾ ਵੀ ਗਲਤੀ ਕਰਦਾ ਹੈ, ਗਲਤ ਬੋਲਿਆ ਗਿਆ ਵੀ ਹਾਂ ਗਲਤ ਕਹਿਤੀ ਗੱਲ, ਪਰ ਦੁਸ਼ਮਣ ਵੀ ਗੱਲ ਕਰੇ ਜੇ ਸਹੀ ਕਰੇ ਤੇ ਤੁਹਾਨੂੰ ਮੰਨਣੀ ਚਾਹੀਦੀ ਹੈ। ਪਰ ਇੱਕ ਅਖੇ ਜੀ ਦਾੜੀਆਂ ਦੀ ਬੇਅਦਬੀ ਕਰਤੀ ਜੀ, ਪੱਗਾਂ ਦੀ ਬੇਅਦਬੀ ਕਰਤੀ, ਮਾਫ ਕਰਨਾ ਕੀ ਫਾਇਦਾ ਇਹੋ ਜਿਹੀਆਂ ਪੱਗਾਂ ਮੰਨਣ ਦੇ? ਇਹਦਾ ਅਰਥ ਤੇ ਇਹ ਹੈ ਵੀ ਲੱਖ ਲਾਂਤ ਤੁਹਾਡੇ ਪੱਗਾਂ ਮੰਨਣ ਦੇ, ਤੁਸੀਂ ਦੂਜੀ ਤਰ੍ਹਾਂ ਜੋ ਮਰਜ਼ੀ ਕਰਦੇ, ਸਿੱਖ ਹੋ ਕੇ ਤੁਸੀਂ ਆਹ ਕੁਝ ਕਰਦੇ ਹੋ, ਇਹਦੇ ਨਾਲ ਸਿੱਖਾਂ ਦਾ ਜਲੂਸ ਕੱਢਦੇ ਹੋ ਵਰਲਡ ਵਾਈਡ। ਇਦਾਂ ਦਾ ਹੁੰਦਾ ਸੀ ਅਕਾਲੀ ਦਲ ਕਿਤੇ ਜਿੱਦਾਂ ਦਾ ਤੁਸੀਂ ਬਣਾ ਦਿੱਤਾ। ਇਸ ਕਰਕੇ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਭਾਈ ਕਿ ਅੱਗੇ ਲੱਗੇ ਆਗੂ ਜਿਹੜੇ ਹੈ ਉਹਨਾਂ 'ਚ ਜ਼ਰੂਰਤ ਨਹੀਂ ਜਿੰਨਾ ਚਿਰ ਆਉਂਦੀ, ਜਿੰਨਾ ਚਿਰ ਉਹ ਵਿਕੇ ਰਹਿਣਗੇ, ਉਹ ਤਲੂਏ ਚੱਟਦੇ ਰਹਿਣਗੇ, ਜਿੰਨਾ ਚਿਰ ਉਹ ਬੰਦੇ ਲਿਫਾਫੇ ਵੇਖਦੇ ਰਹਿਣਗੇ, ਅਹੁਦਿਆਂ ਨਾਲ ਚਿੰਬੜੇ ਰਹਿਣਗੇ, ਕੁਰਸੀਆਂ ਨਾਲ ਚਿੰਬੜੇ ਰਹਿਣਗੇ, ਉਹਨਾਂ ਚਿਰ ਪੰਥ ਦਾ ਕੁਝ ਨਹੀਂ ਸਵਾਰ ਸਕਦੇ, ਜਿੰਨਾ ਚਿਰ ਦਰਦ ਨਹੀਂ ਅੰਦਰ ਪੰਥ ਦਾ ਪੈਦਾ ਹੁੰਦਾ, ਜਜ਼ਬਾ ਨਹੀਂ ਪੈਦਾ ਹੁੰਦਾ, ਅੰਦਰੋਂ ਡਰੇ ਹੋਏ ਲੋਕ ਹੈ ਇਹ, ਉੱਤੋਂ ਸ੍ਰੀ ਸਾਹਿਬਾਂ ਹੱਥ 'ਚ ਫੜੀਆਂ ਹੈ, ਪੱਗਾਂ ਬੰਨੀਆਂ ਨੇ, ਦਾੜੀਆਂ ਰੱਖੀਆਂ ਨੇ, ਹੱਥ 'ਚ ਸ੍ਰੀ ਸਾਹਿਬਾਂ ਫੜੀਆਂ ਨੇ ਇਹਨਾਂ ਜਥੇਦਾਰਾਂ ਨੇ, ਪਰ ਜ਼ੁਰਤ ਹੈ ਨਹੀਂ ਇਹਨਾਂ ਵਿੱਚ, ਅੰਦਰੋਂ ਡਰੇ ਹੋਏ ਹੈ, ਹਿੰਮਤ ਨਹੀਂ ਗੱਲ ਕਹਿਣ ਦੀ, ਜ਼ੁਰਤ ਨਹੀਂ ਰੱਖਦੇ। ਕਿੰਨੇ ਬੰਦੇ ਖੜੇ ਆ ਤੁਸੀਂ ਕਿਸ ਤਰ੍ਹਾਂ ਅਰਦਾਸਾਂ ਕਰ ਰਹੇ ਹੋ, ਨਹੀਂ ਜ਼ੁਰਤ ਹੈ ਇਹਨਾਂ ਦੇ ਵਿੱਚ, ਇਹ ਕਰ ਹੀ ਨਹੀਂ ਸਕਦੇ। ਇਸ ਕਰਕੇ ਭਾਈ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਤੇ ਜਾਣ ਵਾਲੇ ਹੋ, 350 ਸਾਲਾਂ ਮਨਾਉਣ ਵਾਲੇ ਹੋ, ਉਹ ਬਾਪੂ 'ਚ ਜ਼ੁਰਤ ਵੇਖੋ ਕਿੱਡੀ ਸੀ, ਕਿੱਥੇ ਉਹ ਛੇਰ ਤੇ ਕਿੱਥੇ ਤੁਸੀਂ ਬੱਕਰੀਆਂ, ਕਿੱਥੇ ਉਹ ਛੇਰ ਸੀ ਜਿਹੜਾ ਔਰੰਗਜ਼ੇਬ ਨਾਲ ਸਿੱਧੀ ਟੱਕਰ ਲਈ ਉਸ ਵੇਲੇ ਦੀ ਸਰਕਾਰ ਨਾਲ। ਹੈਰਾਨ ਹੋ ਗਿਆ ਮੈਂ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਵੇਖਿਓ ਇੱਕ ਮਿੰਟ ਵਾਸਤੇ ਸੁਣਿਓ, 1666 ਵਿੱਚ ਗੁਰੂ ਜੀ ਦਾ ਜਨਮ ਹੁੰਦਾ, ਪ੍ਰਕਾਸ਼ ਹੁੰਦਾ, ਤੇ ਗੋਬਿੰਦ ਰਾਏ ਜੀ ਦੇ ਆਉਣ ਤੋਂ ਬਾਅਦ ਜਦੋਂ ਗੋਬਿੰਦ ਰਾਏ ਜੀ ਆਏ ਹੈ ਨਾ ਦੁਨੀਆ 'ਚ ਪਟਨਾ ਸਾਹਿਬ ਦੀ ਧਰਤੀ ਉੱਤੇ, ਉਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਮ ਚਲੇ ਗਏ। ਹੁਣ ਬੱਚੇ ਦੀ ਉਮੀਦ ਹੋਵੇ ਘਰ 'ਚ, ਧਿਆਨ ਰੱਖਿਓ ਗੱਲ, ਬੱਚੇ ਦੀ ਉਮੀਦ ਹੋਵੇ ਨਾ ਜਦੋਂ ਘਰ 'ਚ, ਤੇ ਹੋਵੇ ਵੀ 45 ਸਾਲ ਦੀ ਉਮਰ ਮਾਤਾ ਜੀ। ਪ੍ਰੋਫੈਸਰ ਸਾਹਿਬ ਸਿੰਘ ਨੇ ਲਿਖੀ ਹੈ ਵੀ 45 ਸਾਲ ਦੀ ਉਮਰ ਸੀ ਮਾਤਾ ਜੀ ਦੀ। ਭੈਣਾਂ ਮੇਰੀਆਂ ਨੋਟ ਕਰੋ ਵੀ 45 ਸਾਲ ਦੀ ਉਮਰ ਤੇ ਦਾਦੀ ਬਣਦੀ ਹੁੰਦੀ ਹੈ, 45-50 ਸਾਲ 'ਚ ਬੀਬੀ ਦਾਦੀ ਬਣਦੀ ਹੈ 50 ਸਾਲ ਦੀ ਉਮਰ 'ਚ। ਇੱਥੇ ਮਾਤਾ ਗੁਜਰ ਕੌਰ ਜੀ ਨੇ ਮਾਂ ਬਣਨਾ ਹੈ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਪਤਾ ਵੀ ਉਮੀਦ ਹੈ, ਇੱਕ ਤੇ ਉਮਰ ਵਡੇਰੀ ਹੋ ਚੱਲੀ ਹੈ, ਵਡੇਰੀ ਮਤਲਬ ਵੱਡੀ ਹੋ ਗਈ ਉਮਰ, ਇੱਕ ਇੰਨੇ ਸਾਲਾਂ ਬਾਅਦ ਘਰ ਵਿੱਚ ਪੁੱਤ ਨੇ ਆਉਣਾ ਹੈ, ਵਿਆਹ ਨੂੰ ਵੀ 34 ਸਾਲ ਤੋਂ ਟੱਪਿਆ ਪਿਆ ਸਮਾਂ, ਇੰਨੇ ਲੰਮੇ ਸਮੇਂ ਬਾਅਦ ਘਰ ਵਿੱਚ ਪੁੱਤਰ ਦਾ, ਉਸ ਵੇਲੇ 9-10 ਸਾਲ ਦੀ ਉਮਰ ਵਿੱਚ ਸ਼ਾਦੀ ਹੋ ਜਾਂਦੀ ਸੀ, ਇੰਨੇ ਲੰਮੇ ਸਮੇਂ ਬਾਅਦ ਘਰ ਵਿੱਚ ਬੱਚੇ ਨੇ ਆਉਣਾ ਹੈ। ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜਿਗਰਾ ਵੇਖੋ, ਅਸਾਮ ਚੱਲੇ ਹੈ, ਔਰੰਗਜ਼ੇਬ ਤੰਗ ਬਹੁਤ ਕਰਦਾ ਉਹਨਾਂ ਵੇਲਿਆਂ ਵਿੱਚ, ਡਰਾਇਆ ਪਿਆ ਲੋਕਾਂ ਨੂੰ, ਮਹਾਰਾਜ ਕਹਿੰਦੇ ਵੀ ਜਾਣਾ ਪੈਣਾ, ਕਹਿੰਦੇ ਜੀ ਮਹਾਰਾਜ ਘਰ 'ਚ ਬੱਚੇ ਨੇ ਆਉਣਾ ਹੈ, ਔਰ ਐਡੀ ਵੱਡੀ ਉਮਰ ਦੇ ਵਿੱਚ ਤੁਸੀਂ ਬੱਚੇ ਨੂੰ ਵੇਖਣਾ ਹੈ ਇੰਨੇ ਸਾਲਾਂ ਬਾਅਦ। ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੀ ਨਹੀਂ ਨਹੀਂ ਇਹ ਤੇ ਠੀਕ ਹੈ, ਪਰ ਧੱਕਾ ਬਹੁਤ ਕਰਦਾ ਹੈ ਔਰੰਗਜ਼ੇਬ, ਔਰੰਗਜ਼ੇਬ ਨੇ ਲੋਕ ਡਰਾਏ ਪਏ ਹੈ, ਹਿੰਦੂ ਘਬਰਾਏ ਪਏ ਹੈ, ਡਰੇ ਹੋਏ ਹੈ, ਉਹਨਾਂ ਦਾ ਡਰ ਕੱਢਣ ਲਈ, ਉਹਨਾਂ ਵਿੱਚ ਜਜ਼ਬਾ ਭਰਨ ਲਈ, ਉਹਨਾਂ ਵਿੱਚ ਸਪਿਰਿਟ ਭਰਨ ਲਈ, ਜੋਸ਼ ਭਰਨ ਲਈ ਮੈਨੂੰ ਅਸਾਮ ਜਾਣਾ ਹੀ ਪੈਣਾ। ਫਿਰ ਗੋਬਿੰਦ ਗੁਰੂ ਤੇਗ ਬਹਾਦਰ ਸਾਹਿਬ ਅਸਾਮ ਗਏ, ਗੋਬਿੰਦ ਰਾਏ ਜੀ ਦਾ ਆਗਮਨ ਹੁੰਦਾ ਹੈ, ਪਟਨੇ ਦੇ ਵਿੱਚ ਬੜੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ, ਬੜੀਆਂ ਰੌਣਕਾਂ ਲੱਗਦੀਆਂ ਨੇ। ਚਲੋ ਜੀ ਜਦੋਂ ਵਾਪਸ ਆਉਂਦੇ ਹੈ ਨਾ ਗੁਰੂ ਪਿਤਾ ਜੀ, 70 ਵਿੱਚ ਮੁੜਦੇ ਹੈ, 66 ਦੇ ਗਏ 70 ਚ ਮੁੜਦੇ ਹੈ, 4.25 ਸਾਲ ਦੀ ਪੁੱਤਰ ਦੀ ਉਮਰ ਹੋ ਗਈ ਜਦੋਂ ਵਾਪਸ ਆਉਂਦੇ ਹੈ, 70 ਤੇ ਹੁਣ ਇਹ ਤੇ ਨਹੀਂ ਵੀ ਪੈਸਾ ਕਮਾਉਣ ਗਏ ਹੋਏ ਐ ਵੀ ਚੱਲ ਕੋਈ ਨਹੀਂ ਬੱਚੇ ਹੋ ਗਏ ਬਾਅਦ ਚ ਵੀ ਕਿਤੇ ਅਮਰੀਕਾ ਗਏ ਐ ਜਾਂ ਜਿਵੇਂ ਅੱਜ ਕੱਲ ਲੋਕ ਜਾਂਦੇ ਹੀ ਐ ਦੁਨੀਆ ਜਾਂਦੀ ਐ ਬਾਅਦ ਚ ਬੱਚੇ ਹੋਏ ਬਾਅਦ ਚ ਵਿਆਹ ਤੇ ਅਗਲਾ ਪੈਸੇ ਲਈ ਉਹ ਲੋਕਾਂ ਦੇ ਭਲੇ ਲਈ ਤੇ ਜਦੋਂ ਵਾਪਸ ਆਏ ਪਟਨੇ ਉਦੋਂ ਪੌਣੇ 4 ਸਾਲ ਦੇ ਹੋ ਚੁੱਕੇ ਸੀ ਗੋਬਿੰਦ ਰਾਏ ਪਹਿਲੀ ਵਾਰ ਜਦੋਂ ਪਿਓ ਪੁੱਤ ਮਿਲੇ ਐ ਪੌਣੇ 4 ਸਾਲ ਦੀ ਉਮਰ ਗੋਬਿੰਦ ਰਾਏ ਜੀ ਨੂੰ ਮਿਲੇ ਥੋੜਾ ਜਿਹਾ ਚਿਰ ਮਹਾਰਾਜ ਰਹੇ ਉੱਥੇ ਥੋੜਾ ਜਿਹਾ ਚਿਰ ਕਹਿੰਦੇ ਜੀ ਹੁਣ ਪੰਜਾਬ ਵੱਲ ਜਾਣਾ ਹੈ ਕਿਉਂਕਿ ਧੱਕਾ ਹੁਣ ਪੰਜਾਬ ਵਾਲੇ ਪਾਸੇ ਬਹੁਤ ਹੋਣ ਲੱਗ ਪਿਆ ਤੇ ਤੁਸੀਂ ਵੀ 2 ਕੁ ਸਾਲਾਂ ਤੱਕ ਆਨੰਦਪੁਰ ਸਾਹਿਬ ਆਓ ਇਹ ਕਹਿ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਫੇਰ ਤੁਰ ਪਏ ਕਿਉਂ ਕਿਉਂਕਿ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ
ਰੱਬ ਮਾਹ
ਜੇ ਖਲਕਤ ਤੰਗ ਹੋ ਰਹੀ ਹੈ ਨਾ ਜੇ ਦੁਨੀਆ ਤੰਗ ਹੋ ਰਹੀ ਹੈ ਤੇ ਮੇਰਾ ਮੇਰੇ ਪਰਿਵਾਰ ਵਿੱਚ ਬਹਿਣਾ ਚੰਗਾ ਨਹੀਂ ਲੱਗਦਾ ਮਹਾਰਾਜ ਕਹਿੰਦੇ ਜੇ ਰੱਬ ਨੂੰ ਪਿਆਰ ਕਰਦੇ ਹੋ ਤੇ ਰੱਬ ਦੀ ਬਣਾਈ ਦੁਨੀਆ ਨੂੰ ਵੀ ਪਿਆਰ ਕਰੋ ਜੇ ਪਰਮਾਤਮਾ ਨਾਲ ਪਿਆਰ ਕਰਦੇ ਹੋ ਤੇ ਪਰਮਾਤਮਾ ਦੀ ਬਣਾਈ ਖਲਕਤ ਨਾਲ ਵੀ ਪਿਆਰ ਕਰਨਾ ਸਿੱਖੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਸ ਵੇਲੇ ਫਿਰ ਦੁਖੀਆਂ ਦਾ ਦੁੱਖ ਨਾ ਸਹਾਰਦੇ ਹੋਏ ਜਦੋਂ ਘਰ 'ਚ 4 ਸਾਲ ਦਾ ਪੁੱਤ ਹੋਵੇ ਇੰਨੇ ਸਾਲਾਂ ਬਾਅਦ ਜਨਮ ਲਿਆ ਹੋਵੇ ਜੀ ਨਹੀਂ ਕਰਦਾ ਛੱਡ ਕੇ ਜਾਣ ਨੂੰ ਵੀ ਬੱਚੇ ਨਾਲ ਖੇਡਾਂਗੇ ਫਿਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਛੱਡ ਕੇ ਚਲੇ ਗਏ ਫਿਰ ਪਟਨੇ ਦੀ ਧਰਤੀ ਉੱਤੇ ਗੋਬਿੰਦ ਰਾਏ ਜੀ ਨੇ ਬੜੇ ਕੌਤਕ ਕੀਤੇ ਐ ਬਹੁਤ ਪਿਆਰ ਕਰਨ ਵਾਲਾ ਸੀ ਸ਼ਿਵਦੱਤ ਪੰਡਿਤ ਸ਼ਿਵਦੱਤ ਪੰਡਿਤ ਰਾਮ ਜੀ ਦਾ ਭਗਤ ਸੀ ਗੋਬਿੰਦ ਰਾਏ ਜੀ ਗੰਗਾ ਤੇ ਖੇਡਣ ਜਾਂਦੇ ਹੁੰਦੇ ਸੀ ਉਹਦੇ ਨਾਲ ਜਦੋਂ ਬਹਿ ਕੇ ਗੱਲਬਾਤ ਕੀਤੀ ਇੱਕ ਵਾਰੀ ਮਿਲਿਆ ਦੋ ਵਾਰੀ ਮਿਲਿਆ ਚਾਰ ਵਾਰੀ ਮਿਲਿਆ ਕਮਾਲ ਹੋ ਗਈ ਉਹ ਕਹਿੰਦਾ ਸੀ ਮੈਨੂੰ ਤੁਹਾਡੇ ਚੋਂ ਹੀ ਗੋਬਿੰਦ ਰਾਏ ਜੀ ਤੁਹਾਡੇ ਚੋਂ ਹੀ ਸਭ ਕੁਝ ਦਿਸਦਾ ਹੈ ਗੋਬਿੰਦ ਰਾਏ ਜੀ ਦੇ ਦਰਸ਼ਨ ਕਰਕੇ ਬਚਨ ਸੁਣ ਕੇ ਰਾਮ ਦਾ ਚੇਤਾ ਹੀ ਭੁੱਲ ਗਿਆ ਆਖੋ ਸਤਨਾਮ ਕਹਿੰਦਾ ਮੇਰੇ ਤੇ ਸਭ ਕੁਝ ਤੁਸੀਂ ਹੋ ਸਾਡੇ ਇਤਿਹਾਸਕਾਰ ਪਤਾ ਕਈ ਕਈਆਂ ਨੇ ਇਦਾਂ ਵੀ ਲਿਖਿਆ ਤੇ ਸੁਣਾਉਂਦੇ ਵੀ ਹੈ ਕਈ ਕਹਿੰਦੇ ਸ਼ਿਵਦੱਤ ਪੰਡਿਤ ਨਾ ਲੱਡੂ ਰੱਖ ਲਿਆ ਕਰੇ ਧਿਆਨ ਨਾਲ ਸੁਣਿਓ ਕਹਿੰਦੇ ਲੱਡੂ ਰੱਖ ਲਿਆ ਕਰੇ ਤੇ ਕੀ ਕਿਹਾ ਕਰੇ ਰਾਮ ਜੀ ਲੱਡੂ ਛਕੋ ਤੇ ਕਹਿੰਦੇ ਗੋਬਿੰਦ ਰਾਏ ਜੀ ਇੱਕ ਦਿਨ ਚਲੇ ਗਏ ਤੇ ਗੋਬਿੰਦ ਰਾਏ ਜੀ ਨੂੰ ਅੱਖਾਂ ਬੰਦ ਕਰਕੇ ਬੈਠਾ ਸੀ ਲੱਡੂ ਚੁੱਕ ਲਿਆ ਜਦੋਂ ਲੱਡੂ ਚੁੱਕ ਕੇ ਖਾਧਾ ਤੇ ਕਹਿੰਦੇ ਸ਼ਿਵਦੱਤ ਪੰਡਿਤ ਸੋਟੀ ਲੈ ਕੇ ਮਗਰ ਪੈ ਗਿਆ ਕਹਿੰਦਾ ਕਿਉਂ ਮੇਰਾ ਲੱਡੂ ਖਾਧਾ ਗੋਬਿੰਦ ਰਾਏ ਤੂੰ ਕਿਉਂ ਲੱਡੂ ਖਾਧਾ ਗੋਬਿੰਦ ਰਾਏ ਜੀ ਕਹਿੰਦੇ ਵੀ ਆਪੇ ਤੇ ਤੂੰ ਕਹਿੰਦਾ ਸੀ ਵੀ ਛਕੋ ਕਹਿੰਦੇ ਮੈਂ ਤੈਨੂੰ ਥੋੜਾ ਕਹਿੰਦਾ ਸੀ ਮੈਂ ਤੇ ਰਾਮ ਜੀ ਨੂੰ ਕਹਿੰਦਾ ਸੀ ਕਹਿੰਦੇ ਗੋਬਿੰਦ ਰਾਏ ਜੀ ਨੇ ਰਾਮ ਦਾ ਰੂਪ ਹੋ ਕੇ ਦਰਸ਼ਨ ਦੇ ਦਿੱਤੇ ਤੇ ਸ਼ਿਵਦੱਤ ਪੰਡਿਤ ਫਿਰ ਮੰਨ ਗਿਆ ਉਦੋਂ ਬਾਅਦ ਕਹਿੰਦੇ ਉਹ ਸ਼ਰਧਾਲੂ ਬਣ ਗਿਆ ਓਏ ਕੰਬਲਿਓ ਇਹ ਗੱਲਾਂ ਜਦੋਂ ਸਟੇਜਾਂ ਤੇ ਕਰਦੇ ਆ ਇਹਦਾ ਅਰਥ ਇਹ ਹੈ ਵੀ ਗੋਬਿੰਦ ਰਾਏ ਜੀ ਦੇ ਆਪਣੇ ਤੇ ਦਰਸ਼ਨਾਂ ਵਿੱਚ ਕੋਈ ਖਿੱਚ ਨਹੀਂ ਸੀ ਉਹਨਾਂ ਦੇ ਆਪਣੇ ਉਹ ਤੇ ਡੰਡਾ ਲੈ ਕੇ ਮਗਰ ਪੈਂਦਾ ਹੈ ਉਹ ਕਹਿੰਦਾ ਤਾਂ ਮੰਨਾਂਗਾ ਜੇ ਰਾਮ ਹੋ ਗਿਆ ਹੋਵੇ ਇਹਦਾ ਅਰਥ ਕੀ ਬਣਿਆ ਫਿਰ ਵੀ ਗੋਬਿੰਦ ਰਾਏ ਜੀ ਤੁਸੀਂ ਕੁਛ ਨਹੀਂ ਰਾਮ ਮੇਰੇ ਸਾਹਮਣੇ ਆਵੇ ਤਾਂ ਮੰਨਾਂ ਆਖੋ ਸਤਨਾਮ
ਸ੍ਰੀ ਵਾਹ
ਤੇ ਹੋ ਗਈ ਨਾ ਗੱਲ ਉਹੀ ਇੱਥੇ ਸਾਨੂੰ ਸਮਝਣਾ ਪੈਣਾ ਵੀ ਇਤਿਹਾਸ ਵਿੱਚ ਬੜੀਆਂ ਮਿਲਾਵਟਾਂ ਹੋਈਆਂ ਜੀ ਇਤਿਹਾਸ ਵਿੱਚ ਬਹੁਤ ਮਿਲਾਵਟਾਂ ਹੋਈਆਂ ਇਹ ਸੋਚ ਕੇ ਸਮਝਣ ਸਮਝ ਕੇ ਪੜ੍ਹਨਾ ਪੈਣਾ ਹੈ ਫਿਰ ਸੁਣਾਉਣਾ ਪੈਣਾ ਹੈ ਨਹੀਂ ਤੇ ਲੋਕੀ ਆ ਤੁਸੀਂ ਸੁਣਿਆ ਹੀ ਸੀ ਗੁਜਰੀ ਮਾਤਾ ਗੁਜਰੀ ਕਹਿੰਦੇ ਉਜੜੀ ਸੁਣਿਆ ਹੀ ਸੀ ਨਾ ਮਾਤਾ ਗੁਜਰੀ ਨੂੰ ਕਹਿੰਦੇ ਸਰਾਫ ਦੇ ਦਿੱਤਾ ਗੁਰੂ ਗੋਬਿੰਦ ਸਿੰਘ ਨੇ ਆਖੇ ਮਾਤਾ ਗੁਜਰੀ ਉਜੜੀ ਤੇ ਜਦੋਂ ਸ਼ਿਕਾਇਤ ਲਾਈ ਤੇ ਜਥੇਦਾਰ ਪਟਨੇ ਵਾਲਾ ਕਹਿੰਦਾ ਹੈ ਕਹਿੰਦਾ ਇਸ ਬਾਬੇ ਨੂੰ ਕੁਛ ਨਹੀਂ ਕਹਿਣਾ ਆਖੇ ਕਿਉਂ ਕਹਿੰਦੇ 51 ਲੱਖ ਦਾ ਚੈੱਕ ਤੇ ਰਾਤ ਲੈ ਕੇ ਆਇਆ ਆਖੋ ਸਤਨਾਮ ਹਾਏ 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 ਓਏ ਹੋਏ ਹੋਏ 51 ਲੱਖ ਦਾ ਚੈੱਕ ਦੇ ਦੇ ਬਾਬਾ ਮਾਤਾ ਗੁਜਰੀ ਨੂੰ ਭਾਵੇਂ ਗੁਜਰੀ ਉਜੜੀ ਕਹੀ ਚੱਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਮਾਂ ਗੁਜਰੀ ਨੂੰ ਜੋ ਮਰਜ਼ੀ ਬੋਲ ਜੋ ਮਰਜ਼ੀ ਕਹੀ ਜਾ ਪਰ 51 ਲੱਖ ਦਾ ਚੈੱਕ ਦੇ ਦੇ ਮੇਰੇ ਮੂੰਹ ਦੇ ਉੱਤੇ ਚੇਪੀ ਲੱਗ ਗਈ ਮੈਂ ਨਹੀਂ ਹੁਣ ਬੋਲਦਾ ਵੇਖੋ ਤੇ ਸਹੀ ਹਾਲ ਵੇਖੋ ਹਾਲ ਫਿਰ ਸਫਾਈਆਂ ਦਿੰਦੇ ਨੇ ਜੀ ਜਥੇਦਾਰ ਜਥੇਦਾਰ ਉਹਨਾਂ ਬਾਬਿਆਂ ਦੀਆਂ ਸਫਾਈਆਂ ਦੇ ਰਹੇ ਨੇ ਵੀ ਨਹੀਂ ਭਾਈ ਇਹ ਤੇ ਇਤਿਹਾਸ 'ਚ ਹੀ ਇਦਾਂ ਦਾ ਕੁਛ ਲਿਖਿਆ ਹੋਇਆ ਹੈ, ਇਹ ਸੱਚ ਹੈ, ਇਹ ਠੀਕ ਗਿਆ ਹੈ, ਮਹਾਂਪੁਰਖਾਂ ਨੇ ਸਹੀ ਕਥਾ ਕੀਤੀ ਹੈ। ਲੈ ਦੱਸੋ ਇਦੋਂ ਵੱਧ ਸਾਡਾ ਬੇੜਾ ਕੀ ਗਰਕੇਗਾ ਪਿਆਰਿਓ, ਇਦੋਂ ਵੱਧ ਬੇੜਾ ਕੀ ਗਰਕੇਗਾ। ਤੇ ਸਾਡੇ ਵਰਗੇ ਜਿਹੜੇ ਆਪਾਂ ਆ, ਆਪਾਂ ਵੇਖੀ ਜਾਂਦੇ ਹਾਂ ਤਮਾਸ਼ਾ ਵੀ ਚੱਲ ਚੱਲੀ ਜਾਣ ਦੇ ਤੇ ਐਂ ਚੱਲਦਾ ਨਾ। ਪਿਆਰਿਓ ਜਾਗੋ, ਇਹਨਾਂ ਨੂੰ ਸਵਾਲ ਕਰਿਆ ਕਰੋ ਵੀ ਆਹ ਆਹ ਗੱਲ ਕਿੱਥੇ ਹੈ, ਕਿਵੇਂ ਤੁਸੀਂ ਮਾਤਾ ਗੁਜਰੀ ਨੂੰ ਉਜੜੀ ਕਹਿਤਾ, ਕਿਉਂ ਨਹੀਂ ਕੁਛ ਬੋਲਦੇ? ਕੁਛ ਨਹੀਂ ਬੋਲਣਾ, ਕੁਛ ਨਹੀਂ ਬੋਲਣਾ। ਕਹਿੰਦੇ ਜੀ 51 ਲੱਖ ਦਾ ਚੈੱਕ ਆ ਗਿਆ। ਗੁਪਤ ਸੇਵਾ ਹੀ ਕਹਿੰਦੇ ਬਹੁਤ ਕਰਦੇ, ਕਹਿੰਦੇ ਅਸੀਂ ਕੁਛ ਨਹੀਂ ਬੋਲ ਸਕਦੇ। ਲੈ ਦੱਸੋ ਆਹ ਹਾਲ ਹੋਇਆ, ਆਮ ਬੰਦਿਆਂ ਨੂੰ ਫਾਹੇ ਲਾਇਆ ਜਾਂਦਾ, ਮਾੜਾ ਜਿਹਾ ਕੋਈ ਸਾਹ ਨਹੀਂ ਲੈਣ ਦਿੰਦੇ ਕਿਸੇ ਤੋਂ, ਇਹੋ ਜਿਹੇ ਬੰਦਿਆਂ ਨੂੰ ਕੋਈ ਕੁਛ ਨਹੀਂ ਕਹਿੰਦਾ। ਸੋ ਪਟਨੇ ਦੀ ਧਰਤੀ ਤੇ ਗੋਬਿੰਦ ਰਾਏ ਜੀ ਦੇ ਦਰਸ਼ਨ ਸ਼ਿਵਦੱਤ ਪੰਡਿਤ ਨੇ ਕੀਤੇ, ਗੁਰੂ ਸਾਹਿਬ ਦਾ ਆਸ਼ਕ ਹੋ ਗਿਆ। ਕਹਿੰਦਾ ਮੈਂ ਭੁੱਲ ਗਿਆ ਰਾਮ ਨੂੰ, ਮੈਂ ਨਹੀਂ ਮਿਲਣਾ, ਮੇਰੇ ਲਈ ਤੇ ਸਭ ਕੁਛ ਤੁਸੀਂ। ਨਿਹਾਲ ਹੋਇਆ, ਉੱਥੇ ਆਉਂਦਾ ਸੀ ਰਾਜਾ ਫਤਿਹ ਚੰਦ ਮੈਣੀ, ਉਹਦੇ ਘਰ ਔਲਾਦ ਨਹੀਂ ਸੀ। ਉਹਦੀ ਰਾਣੀ ਨੇ ਆ ਕੇ ਕਿਹਾ, ਕਹਿੰਦੀ ਸ਼ਿਵਦੱਤ ਪੰਡਿਤ ਜੀ ਕੋਈ ਟੇਵਾ ਟੂਵਾ ਲਾ ਕੇ ਦੱਸੋ, ਉਹ ਮੇਰੇ ਬੱਚਾ ਹੋਏਗਾ। ਸ਼ਿਵਦੱਤ ਪੰਡਿਤ ਕਹਿਣ ਲੱਗਾ ਟੇਵੇ ਟੂਵੇ ਸਭ ਛੱਡ ਦਿੱਤੇ ਐ। ਕਹਿੰਦੇ ਕਿਉਂ? ਕਹਿੰਦੇ ਪਹਿਲਾਂ ਤੇ ਲਾਉਂਦੇ ਰਹੇ ਆ ਟੇਵੇ ਟੂਵੇ, ਹੱਥ ਹੁੱਥ ਵੇਖਦੇ ਰਹੇ ਆ, ਹੁਣ ਜਦੋਂ ਤੋਂ ਗੋਬਿੰਦ ਰਾਏ ਜੀ ਨੂੰ ਮਿਲੇ ਆ ਪਤਾ ਲੱਗ ਗਿਆ ਵੀ ਸਭ ਪਖੰਡੀ ਐ, ਮਨਾ ਛੱਡ ਦੇ, ਮਨਾ ਸਮਝ ਜਾ, ਮੈਂ ਸਿਆਣਾ ਹੋ ਗਿਆ ਜੀ। ਹੁਣ ਬੰਦਾ ਸਿਆਣਾ ਹੋ ਜਾਏ, ਆ ਸਾਡੇ ਗੇਟ ਅੱਗੇ ਬਾਬਾ ਖੜਿਆ ਹੁੰਦਾ, ਪੈਰੇ ਤੇ ਖੜਦਾ ਬਜ਼ੁਰਗ ਬਾਬਾ, ਇੱਥੇ ਬਨੇਰੇ ਪਿੰਡ ਦਾ, ਉਹ ਗੁੱਗੇ ਨੂੰ ਮੰਨਦਾ ਸੀ, ਗੁੱਗੇ ਦੀ ਜਗ੍ਹਾ ਤੇ ਉਹ ਗੁੱਗੇ ਦੇ ਪੁਜਾਰੀ ਨੂੰ ਕੀ ਕਹਿੰਦੇ ਆ ਜਿਹੜਾ ਉੱਥੇ ਮੇਨ ਹੁੰਦਾ, ਭਗਤ ਕਹਿੰਦੇ ਆ। ਆ ਭਗਤ ਵੀ ਗੁੱਗੇ ਦਾ ਭਗਤ ਸੀ ਤੇ ਐ ਐ ਸਾਰਾ ਕੁਝ ਕਰ ਲੈਂਦਾ ਉਹ, ਐ ਐ ਬਾਹਾਂ ਜੀਆਂ ਕਰਕੇ ਵੀ ਮੈਂ ਸੱਪ ਬਣ ਜਾਂਦਾ ਉਹ। ਤੇ ਉਹਨੂੰ ਕਈ ਵਾਰੀ ਕਹੀਦਾ ਬਾਬਾ ਫਿਰ ਹੁਣ, ਕਹਿੰਦਾ ਮੈਂ ਸਾਰਾ ਕੁਝ ਕਰ ਸਕਦਾ, ਫੁਕਾਰੇ ਵੀ ਮਾਰ ਸਕਦਾ, ਉਹ ਮੈਨੂੰ ਸਾਰਾ ਆਉਂਦਾ ਹੈ। ਮੈਂ ਕਿਹਾ ਇਹ ਹੁੰਦਾ ਕਿਵੇਂ ਹੈ? ਕਹਿੰਦੇ ਤਜਰਬਾ ਹੀ ਹੁੰਦਾ ਹੈ। ਆਖੋ ਸਤਨਾਮ, ਕਹਿੰਦੇ ਤਜਰਬਾ ਹੀ ਹੁੰਦਾ ਹੈ। ਗੁੱਗੇ ਦਾ ਭਗਤ ਹੈ, ਸਭ ਛੱਡ ਕੇ ਉਹ ਵੇਖਿਓ ਦਮਾਲਾ ਬੰਨ ਕੇ, ਕਿਰਪਾਨ ਪਾ ਕੇ, ਚੋਲਾ ਪਾ ਕੇ ਗੇਟ ਅੱਗੇ ਖੜਾ ਹੁੰਦਾ। ਤੇ ਕਿੰਨੇ ਸਾਲ ਲੋਕਾਂ ਨੂੰ ਲੁੱਟਿਆ, ਕਿੰਨੇ ਸਾਲ, ਪਰ ਅੱਜ ਉਹ ਕਹਿੰਦਾ ਵੀ ਕੁਛ ਨਹੀਂ ਕਹਿੰਦਾ, ਐਵੇਂ ਫਕਾਰਿਆ ਜਿਹਾ ਮਰੀ ਜਾਂਦੇ ਨੇ। ਮੈਨੂੰ ਕਹਿੰਦਾ ਜਿਹਦੇ ਨਾਲ ਮਰਜ਼ੀ ਗੱਲ ਕਰਾਓ, ਲੈ ਆ ਜੇ ਜਿਹੜਾ ਗੁੱਗੇ ਦਾ ਭਗਤ ਆਉਂਦਾ ਮੇਰੇ ਨਾਲ ਗੱਲ ਕਰਾਓ, ਮੈਨੂੰ ਸਾਰਾ ਹੀ ਤਜਰਬਾ ਹੈ। ਵੇਖੋ ਇਹ ਦਿਲ ਕੱਢਣਾ ਪੈਂਦਾ ਹੈ, ਇਹ ਦਲੇਰ ਬੰਦਿਆਂ ਦਾ ਕੰਮ ਹੁੰਦਾ ਹੈ, ਆਪਣੀ ਗਲਤੀ ਨੂੰ ਮੰਨਣਾ ਤੇ ਛੱਡਣਾ ਤੇ ਅੱਗੇ ਵਧਣਾ। ਪਤਾ ਹੀ ਨਹੀਂ ਸੀ, ਕਹਿੰਦਾ ਯਾਰ ਮੈਨੂੰ ਤੇ ਪਤਾ ਹੀ ਨਹੀਂ ਸੀ, ਐਂ ਲੱਗਦਾ ਸੀ ਬੇਬੀ ਠੀਕ ਹੀ ਹੈ ਚੱਲ। ਜਦੋਂ ਪਤਾ ਲੱਗ ਜੇ ਛੱਡੋ, ਅੱਖੀਂ ਵੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ, ਜਦੋਂ ਪਤਾ ਲੱਗ ਜੇ ਵੀ ਆ ਗਲਤ ਹੈ ਤੇ ਛੱਡ। ਸਾਡੇ ਬਾਬਿਆਂ ਨਾਲ ਕਈਆਂ ਨਾਲ ਗੱਲਾਂ ਹੋਈਆਂ ਮੇਰੀਆਂ, ਮੈਂ ਪੁੱਛਦਾ ਹੁੰਦਾ ਵੀ ਆਹ ਗਲਤ ਹੈ ਆਹ ਗਲਤ ਹੈ, ਉਹ ਮਹਾਂਪੁਰਸ਼ੋ ਛੱਡੋ ਯਾਰ, ਅੱਗੋਂ ਪਤਾ ਕੀ ਕਹਿਣਗੇ। ਹੁਣ ਮੇਰੇ ਨਾਲ ਵੀ ਰਹੇ ਹੀ ਆ ਇਕੱਠੇ ਹੀ, ਤੇ ਮੈਨੂੰ ਪਤਾ ਕੀ ਕਹਿਣਗੇ, ਗੱਲਾਂ ਤੇ ਸਾਰੀਆਂ ਠੀਕ ਹੈ ਪਰ ਕਹਿੰਦੇ ਮੰਨੀਆਂ ਨਹੀਂ ਜਾਂਦੀਆਂ, ਏਦਾਂ ਕਹਿ ਦਿੰਦੇ ਅੱਗੋਂ, ਮੰਨੀਆਂ ਨਹੀਂ ਜੀ ਕਹਿੰਦੇ ਜਾਂਦੀਆਂ। ਮੈਂ ਪੁੱਛਦਾ ਵੀ ਕਿਉਂ ਨਹੀਂ ਮੰਨੀਆਂ ਜਾਂਦੀਆਂ, ਕਹਿੰਦੇ ਸਾਰਾ ਹੀ ਕੰਮ ਖੜ ਜੂ ਆਖੋ ਸਤਨਾਮ ਦੇ। ਦਸ ਪਾਠ ਰੱਖੀਏ, ਉਹ ਦਸ ਪਾਠ ਲਾਈਨ ਵਿੱਚ ਰੱਖ ਲਓ ਤੇ 10,000 ਇੱਕ ਦਾ ਲੈ ਲਓ, ਤੀਜੇ ਦਿਨ ਲੱਖ ਰੁਪਈਆ ਬਣ ਗਿਆ, ਤੀਜੇ ਦਿਨ ਲੱਖ, ਫਿਰ 6 ਦਿਨਾਂ ਬਾਅਦ ਲੱਖ, ਫਿਰ 9 ਦਿਨਾਂ ਬਾਅਦ ਲੱਖ, ਤੇ ਲਾ ਲਓ ਹਿਸਾਬ ਫਿਰ ਕਿੰਨੇ ਬਣ ਗਏ ਮਹੀਨੇ ਤੇ, 10,00,000 ਤੇ ਬਣ ਹੀ ਗਿਆ। ਇਦੋਂ ਵਧੀਆ ਬਿਜ਼ਨਸ ਕੋਈ ਵੀ, ਪਤਾ ਇਹਨਾਂ ਸਾਰਿਆਂ ਨੂੰ ਹੀ ਹੈ ਵੀ ਗਲਤ ਕਰਦੇ ਆ, ਪਤਾ ਸਾਰੇ ਬਾਬਿਆਂ ਨੂੰ, ਇਹ ਨਹੀਂ ਛੱਡ ਸਕਦੇ। ਪਰ ਇੱਕ ਗੱਲ ਹੋਰ ਹੈ, ਇਹਦੇ ਨਾਲੋਂ ਵੱਡਾ ਪਾਪੀ ਕੋਈ ਨਹੀਂ, ਜਿਹਨੂੰ ਪਤਾ ਲੱਗ ਜੇ ਫਿਰ ਵੀ ਨਾ ਛੱਡੇ ਆਖੋ ਸਤਨਾਮ। ਇਹਨੂੰ ਕਹਿੰਦੇ ਨਾਨਕ, ਨਿਰਗੁਣ ਗੁਣ ਕਰੇ ਗੁਣਵੰਤਿਆਂ, ਗੁਣ ਦੇ ਇਹ ਜਿਵੇਂ ਕੀਤਾ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ, ਇਹਨਾਂ ਉੱਤੇ ਤੇ ਦੋਸ਼ੀ ਵੀ ਦੋਸ਼ ਧਰਦੇ ਆ। ਦੋਸ਼ੀ ਕੌਣ? ਦੋਸ਼ੀ ਵੀ ਕਹਿਣਗੇ ਵੀ ਸਾਨੂੰ ਤੇ ਚੱਲ ਪਤਾ ਹੀ ਨਹੀਂ ਸੀ, ਤੈਨੂੰ ਤੇ ਪਤਾ ਸੀ। ਦੋਸ਼ੀ ਵੀ ਦੋਸ਼ ਧਰਨਗੇ ਵੀ ਅਸੀਂ ਤੇ ਦੋਸ਼ੀ ਹੈ ਹੀ ਆ। ਜਿਵੇਂ ਇੱਕ ਬਾਬਾ ਕਹਿੰਦਾ ਉਹ ਵੇਖੀ ਸ਼ਰਾਬੀ ਆ ਡਿੱਗ ਨਾ ਪਈ, ਕਹਿੰਦਾ ਬਾਬਾ ਮੈਂ ਤੇ ਡਿੱਗ ਪਿਆ, ਉੱਠ ਪੂ ਵੇਖੀ ਕਿਤੇ ਤੂੰ ਨਾ ਡਿੱਗ ਪੂ, ਵੇਖੀ ਕਿਤੇ ਬਾਬਾ ਤੂੰ ਨਾ ਡਿੱਗ ਪਈ ਕਿਤੇ ਵੇਖੀ। ਇਹਦਾ ਅਰਥ ਇਹੀ ਬਣਿਆ ਵੀ ਦੋਸ਼ੀ ਵੀ ਦੋਸ਼ ਧਰਦੇ ਆ ਫਿਰ ਵੀ ਚੱਲ ਅਸੀਂ ਤੇ ਮਾਡੇ ਹੈ ਸੀ, ਤੂੰ ਤੇ ਜਾਣਕਾਰ ਸੀ, ਤੈਨੂੰ ਤੇ ਪਤਾ ਸੀ, ਤੂੰ ਇੱਦਾਂ ਕਿਉਂ ਕਰਦਾ ਰਿਹਾ। ਇਸ ਕਰਕੇ ਭਾਈ ਜਦੋਂ ਸਮਝ ਆ ਜੇ ਉਸੇ ਵੇਲੇ ਉਹ ਮੁੜ ਕੇ ਪਖੰਡ ਨਹੀਂ, ਉਹ ਗੱਲ ਕਰਨੀ ਨਹੀਂ ਮੁੜ ਕੇ, ਬਸ ਸਮਝਾ ਦਿਓ। ਗਲਤੀ ਹਰ ਇਨਸਾਨ ਤੋਂ ਹੋ ਜਾਂਦੀ ਹੈ, ਪਰ ਜਿੱਦਣ ਗੱਲ ਸਮਝ ਆ ਜੇ ਉਦਣ ਹੀ ਛੱਡੋ, ਦਿਲ ਕੱਢੋ ਦਿਲ, ਮਾਲਕ ਬਾਂਹ ਫੜ ਲਏਗਾ। ਓਏ ਕੋਈ ਨਹੀਂ, ਜੇ ਬਾਹਰ ਘਾਟੇ ਵੀ ਪੈ ਜਾਣਗੇ ਪੈਣ ਦਿਓ, ਬਾਹਰ ਘਾਟੇ ਵੀ ਪੈ ਜਾਣਗੇ ਪੈਣ ਦਿਓ, ਅੰਦਰ ਜਿਹੜਾ ਖਜ਼ਾਨਾ ਗੁਣਾਂ ਦਾ ਹੋਏਗਾ ਨਾ ਉਹਦੀ ਕੀਮਤ ਕੋਈ ਨਹੀਂ। ਅੰਦਰ ਜਿਹੜਾ ਖਜ਼ਾਨਾ, ਅੰਦਰ ਜਿਹੜੀ ਖੁਸ਼ੀ ਹੋਏਗੀ ਉਹਦੀ ਕੋਈ ਕੀਮਤ ਨਹੀਂ, ਅੰਦਰੋਂ ਆਨੰਦ ਚ ਰਹੇਗਾ ਭਾਈ। ਤੇ ਸ਼ਿਵਦੱਤ ਪੰਡਿਤ ਕਹਿਣ ਲੱਗਾ ਰਾਣੀ ਮੈਣੀ ਨੂੰ ਤੇ ਰਾਜੇ ਨੂੰ, ਕਹਿੰਦੇ ਆਪਾਂ ਤੇ ਸਭ ਕੁਝ ਛੱਡ ਦਿੱਤਾ ਸੇਠਾ, ਮੈਂ ਤੇ ਕਲਗੀ ਧਰਦਾ ਗੋਬਿੰਦ ਰਾਏ ਦਾ ਆਸ਼ਕ ਹੋ ਗਿਆ। ਉਹ ਕਹਿੰਦੇ ਫਿਰ ਸਾਡੇ ਤੇ ਵੀ ਕਿਰਪਾ ਕਰਾਓ, ਕਹਿੰਦੇ ਚੇਤਾ ਕਰਿਆ ਕਰੋ ਆਪੇ ਆ ਜਾਣਗੇ। ਫਿਰ ਕਹਿੰਦੇ ਰਾਣੀ ਮੈਣੀ ਘੁੰਗਣੀਆਂ ਬਣਾ ਕੇ ਯਾਦ ਕਰਦੀ ਸੀ, ਇੱਕ ਦਿਨ ਗੋਬਿੰਦ ਰਾਏ ਜੀ ਗਏ, ਉਹਨੇ ਘੁੰਗਣੀਆਂ ਖਵਾਈਆਂ ਏਦਾਂ ਉੱਪਰ ਦੀ ਹੱਥ ਪਾ ਕੇ, ਕਹਿਣ ਲੱਗੇ ਮਾਤਾ ਮੰਗ ਕੁਛ, ਏਦਾਂ ਕਿਹਾ। ਕਹਿਣ ਲੱਗੀ ਮੇਰੇ ਪੁੱਤ ਹੋਵੇ। ਕਹਿੰਦੇ ਕਿਹੋ ਜਿਹਾ? ਗੁਰੂ ਸਾਹਿਬ ਪੁੱਛਦੇ ਐ ਕਿਹੋ ਜਿਹਾ? ਕਹਿੰਦੇ ਤੇਰੇ ਵਰਗਾ। ਗੋਬਿੰਦ ਰਾਏ ਜੀ ਕਹਿੰਦੇ ਮੇਰੇ ਵਰਗਾ ਤੇ ਫਿਰ ਮੈਂ ਹੀ ਆ, ਮੈਨੂੰ ਹੀ ਆਪਣਾ ਪੁੱਤ ਬਣਾ ਲਾ। ਮੇਰੇ ਵਰਗਾ ਤੇ ਮੈਂ ਹੀ ਆ, ਮੈਨੂੰ ਆਪਣਾ ਪੁੱਤ ਬਣਾ ਲੈ। ਬਸ ਇੰਨੇ ਪਿਆਰ ਨਾਲ ਮਾਂ ਕਿਹਾ ਕਿ ਰਾਣੀ ਮੈਣੀ ਦੀ ਮਾਂ ਬਣਨ ਦੀ ਇੱਛਾ ਹੀ ਖਤਮ ਹੋ ਗਈ, ਇੰਨੀ ਖੁਸ਼ ਹੋ ਗਈ। ਕਹਿਣ ਲੱਗੀ ਦੁਨੀਆ ਦੇ ਲੋਕੋ ਮੈਨੂੰ ਪੁੱਤ ਮਿਲ ਗਿਆ, ਪਲਿਆ ਪਲਾਇਆ, ਆਹ ਗੋਬਿੰਦ ਰਾਏ ਮੇਰਾ ਪੁੱਤ ਹੈ। ਇੰਨਾ ਪਿਆਰ ਦਿੱਤਾ ਤੇ ਸਾਨੂੰ ਸਾਰਿਆਂ ਨੂੰ ਸਿਖਾਇਆ ਉਹਨੂੰ ਇੰਨਾ ਪਿਆਰ ਦਿਓ, ਜਿਹਦੇ ਨਹੀਂ ਕੋਈ ਬੱਚਾ ਇੰਨਾ ਪਿਆਰ ਕਰਿਆ ਕਰੋ, ਅਗਲੇ ਦੀ ਇੱਛਾ ਹੀ ਨਾ ਬਣੇ ਵੀ ਸਾਡਾ ਪੁੱਤ ਹੋਵੇ, ਅਗਲਾ ਕਵੇ ਆਹ ਮੇਰਾ ਕਈ ਪੁੱਤਾਂ ਤੋਂ ਵੱਧ ਕੇ ਹੈ, ਇੰਨਾ ਪਿਆਰ ਕਰਿਆ। ਕਈ ਵਾਰੀ ਕਿਸੇ ਚਾਚੇ ਦੇ ਔਲਾਦ ਨਹੀਂ ਹੁੰਦੀ, ਕਈ ਵਾਰੀ ਤਾਏ ਦੇ ਨਹੀਂ ਹੁੰਦੀ, ਕਈ ਵਾਰੀ ਮਾਮੇ ਦੇ ਨਹੀਂ ਹੁੰਦੀ, ਕਈ ਵਾਰੀ ਭੂਆ ਦੇ ਕੋਈ ਬੱਚਾ ਨਹੀਂ ਹੁੰਦਾ, ਸਾਡੇ ਗੁਆਂਢ 'ਚ ਕੋਈ ਬੱਚਾ ਨਹੀਂ ਹੁੰਦਾ, ਕਈ ਇੱਦਾਂ ਦੇ ਲੋਕ ਹੁੰਦੇ ਆ, ਉਹਨਾਂ ਨੂੰ ਇੰਨਾ ਕੁ ਪਿਆਰ ਕਰੋ ਕਿ ਉਹਨਾਂ ਨੂੰ ਲੱਗੇ ਹੀ ਨਾ ਵੀ ਸਾਡੇ ਪੁੱਤ। ਇਹ ਕੌਣ ਸਿਖਾ ਗਿਆ? ਧੰਨ ਗੁਰੂ, ਇਹ ਸਿਖਾ ਗਏ ਸੱਚੇ ਪਾਤਸ਼ਾਹ ਸਾਨੂੰ, ਇਹ ਕਲਗੀਆਂ ਵਾਲੇ ਸਿਖਾ ਗਏ। ਫਿਰ ਗੁਰੂ ਸਾਹਿਬ ਜੀ 70 ਦੇ ਵਿੱਚ ਉੱਥੋਂ ਸੰਨ 71 ਦੇ ਵਿੱਚ ਪਟਨੇ ਤੋਂ ਵਾਪਸ ਤੁਰਦੇ ਆ। ਪਟਨਾ ਸਾਹਿਬ ਛੱਡਿਆ ਗੁਰੂ ਜੀ ਨੇ, ਤੇ ਕਹਿੰਦੇ ਪਟਨੇ ਦੇ ਜਿਹੜੇ ਪਿਆਰ ਵਾਲੇ ਸੀ ਉਹਨਾਂ ਨੇ ਮਰ ਦੀਆਂ ਨਿਸ਼ਾਨੀਆਂ ਸਾਂਭ ਕੇ ਰੱਖ ਲਈਆਂ, ਪੰਘੂੜਾ ਜਿਹਦੇ ਵਿੱਚ ਉਹ ਪਲੇ ਸੀ ਬਚਪਨ ਵਿੱਚ, ਗੁਰੂ ਸਾਹਿਬ ਦੀਆਂ ਖੜਾਵਾਂ, ਗੁਰੂ ਸਾਹਿਬ ਦੇ ਬਸਤਰ, ਉਹਨਾਂ ਨੇ ਨਿਸ਼ਾਨੀਆਂ ਗੋਬਿੰਦ ਰਾਏ ਜੀ ਦੀਆਂ ਸਾਂਭ ਕੇ ਰੱਖ ਲਈਆਂ। ਕਹਿੰਦੇ ਇਹਨਾਂ ਨੂੰ ਵੇਖ ਵੇਖ ਕੇ ਚੇਤੇ ਕਰਿਆ ਕਰਾਂਗੇ। ਰਾਣੀ ਮੈਣੀ ਨੇ ਵੀ ਬੜਾ ਰੋ ਕੇ, ਪੜ੍ਹਦੇ ਹੁੰਦੇ ਨਾ ਪਧਾਰਨਾ, ਕਾਹਦਾ ਮਾਂ ਤੂੰ ਕਹਿ ਚੱਲਿਆ, ਜਿੰਦ ਵਿੱਚ ਜਿੰਦ ਨਾ ਰਹੀ, ਜਿੰਦ ਨਾਲ ਹੀ ਲੈ ਚੱਲਿਆ। ਚਲੋ ਅੱਜ ਸਮਾਂ ਨਹੀਂ, ਮੈਂ ਤਾਂ ਹੁਣ ਕਿਉਂਕਿ ਟਾਈਮ ਉੱਚਾ ਹੋ ਜਾਏਗਾ, ਮੈਂ ਕਿਉਂਕਿ ਤੁਸੀਂ ਦੂਰ ਜਾਣਾ, ਠੰਡ ਜ਼ਿਆਦਾ ਹੈ, ਬੱਚੇ ਵੀ ਨੇ ਨਾਲ, ਤਾਂ ਕਰਕੇ ਆਪਾਂ ਇਹ ਧਾਰਨਾ ਤੇ ਚਲੋ ਅੱਗੇ ਜਦੋਂ ਵਿਹਲੇ ਜੇ ਹੋਵਾਂਗੇ ਫਿਰ ਪੜ੍ਹ ਲਾਂਗੇ ਆਪਾਂ, ਬਸ ਅੱਜ ਇੰਨਾ ਹੀ ਸਮਝੋ ਵੀ ਫਿਰ ਜਦੋਂ ਗੋਬਿੰਦ ਰਾਏ ਜੀ ਗਏ ਨੇ ਨਾ ਪਟਨਾ ਛੱਡਤਾ, ਫਿਰ ਆਨੰਦਪੁਰ ਸਾਹਿਬ ਸੰਨ 72 ਚ ਆਏ ਹੈ। ਮੈਂ ਹੁਣ ਤੁਹਾਨੂੰ ਬਸ ਆ ਇੱਕ ਮਿੰਟ ਲਈ, 1672 ਵਿੱਚ ਆਨੰਦਪੁਰ ਸਾਹਿਬ ਆਏ ਹੈ, ਤੇ ਫਿਰ ਗੁਰੂ ਜੀ ਨੇ 1704 ਵਿੱਚ ਆਨੰਦਪੁਰ ਸਾਹਿਬ ਛੱਡਿਆ। ਆਨੰਦਪੁਰ ਸਾਹਿਬ ਵਸ ਚੁੱਕਿਆ ਸੀ, ਚੱਕ ਨਾਨਕੀ ਨਗਰ ਦਾ ਨਾਮ ਹੈ, ਗੁਰੂ ਤੇਗ ਬਹਾਦਰ ਸਾਹਿਬ ਨੇ ਮੁੱਲ ਖਰੀਦ ਕੇ ਜਗ੍ਹਾ ਬਣਾਈ ਸੀ, ਮੁੱਲ ਖਰੀਦ ਕੇ। ਤੇ ਅੱਜ ਜਦੋਂ ਗੋਬਿੰਦ ਰਾਏ ਜੀ ਪਟਨਾ ਸਾਹਿਬ ਆਏ ਪਟਨੇ ਦਾ ਬੱਚਾ ਬੱਚਾ ਵੇਖਣ ਆਇਆ ਵੀ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਿਬਜ਼ਾਦੇ ਨੇ ਅੱਜ ਪਟਨੇ 'ਚ ਆਉਣਾ ਹੈ, ਵਾਹਿਗੁਰੂ ਆਨੰਦਪੁਰ ਆਉਣਾ ਹੈ, ਇਦਾਂ ਕਹਿ ਲਓ ਆਨੰਦਪੁਰ ਦੇ ਮਾਲਕ ਨੇ ਆਉਣਾ ਹੈ ਵੀ ਅੱਜ ਦਰਸ਼ਨ ਕਰੀਏ। ਐਂ ਲੱਗਦਾ ਵੀ ਅੱਜ ਗਲੀਆਂ ਦੇ ਕੱਖ ਵੀ ਸਿਰ ਚੱਕਦੇ ਆ ਵੀ ਵੇਖ ਲਈਏ ਵੀ ਆ ਗਿਆ ਮਾਲਕ ਅੱਜ। ਉਹਨਾਂ ਦੇ ਆਉਣ ਨਾਲ ਹੀ ਰੌਣਕਾਂ ਲੱਗੀਆਂ ਆਨੰਦਪੁਰ ਸਾਹਿਬ। ਜਦੋਂ ਫਿਰ ਗੋਬਿੰਦ ਰਾਏ ਜੀ ਆਏ ਪਟਨੇ ਵਾਹਿਗੁਰੂ ਆਨੰਦਪੁਰ ਸਾਹਿਬ, ਤੇ ਸਾਰਾ ਆਨੰਦਪੁਰ ਸਾਹਿਬ ਦੇ ਲੋਕ ਮਹਾਰਾਜ ਨੂੰ ਵੇਖਣ ਵਾਸਤੇ ਸੰਗਤ ਸਾਰੀ ਆਈ। ਫਿਰ ਤਕਰੀਬਨ ਇਹ ਕਹਿ ਲਓ ਵੀ 32 ਸਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਰਹੇ ਹੈ, 32 ਸਾਲ ਆਨੰਦਪੁਰ ਸਾਹਿਬ ਰਹੇ ਹੈ। ਫਿਰ ਜੋ ਆਨੰਦਪੁਰ ਸਾਹਿਬ 'ਚ ਹੋਇਆ ਉਹ ਤੇ ਤੁਸੀਂ ਸਭ ਜਾਣਦੇ ਹੀ ਹੋ। ਨੀਲੇ ਦੇ ਸ਼ਾਹ ਸਵਾਰਾ ਆਪ ਪੜ੍ਹਦੇ, ਹਨੇਰ ਜ਼ੁਲਮ ਦਾ ਦੂਰ ਕਰ ਗਿਆ ਤੇਰੀ ਕਲਗੀ ਦਾ, ਆ ਪੜ੍ਹ ਲਈ ਇੱਕ ਵਾਰ। ਚਲੋ ਅਜੇ ਸੁਣਿਓ, ਪੌਣੇ ਕੁ ਚਾਰ ਹੋਏ ਹੈ, ਪੌਣੇ ਕੁ ਚਾਰ ਹੀ ਹੋਏ ਆ, 5 ਕੁ ਮਿੰਟ ਲੱਗਣਗੇ ਫਿਰ ਆਨੰਦ ਸਾਹਿਬ ਪੜ੍ਹਦੇ ਆ। ਕਾਲ ਨਹੀਂ ਕਰਨੀ ਬਿਲਕੁਲ ਵੀ, ਕਾਲ ਨਾ ਕਰਿਓ, ਪੜ੍ਹੀ ਪੜ੍ਹਿਓ ਵੀ ਜਰਾ।
ਨੀਲੇ ਦੇ ਛਾਇਆ ਸਵਾਰਾ, ਨੀਲੇ ਦੇ ਛਾਇਆ ਸਵਾਰਾ,
ਆਪਾਂ ਵੀ ਬੋਲੋ,
ਹਨੇਰ ਜ਼ੁਲਮ ਦਾ ਦੂਰ ਕਰ ਗਿਆ ਤੇਰੀ ਕਲਗੀ ਦਾ ਲਿਸ਼ਕਾਰਾ, ਤੇਰੀ ਕਲਗੀ ਦਾ ਲਿਸ਼ਕਾਰਾ, ਤੇਰੀ ਕਲਗੀ ਦਾ ਲਿਸ਼ਕਾਰਾ, ਤੇਰੀ ਕਲਗੀ ਦਾ ਲਿਸ਼ਕਾਰਾ,
ਤੇਰੀ ਕਲਗੀ ਦਾ ਲਿਸ਼ਕਾਰਾ, ਤੇਰੀ ਕਲਗੀ ਦਾ ਲਿਸ਼ਕਾਰਾ,
ਖੰਡੇ ਦੀ ਤੂੰ ਪਹਲ ਪਿਲਾਈ, ਮੋਇਆ ਦੇ ਵਿੱਚ ਜ਼ਿੰਦਗੀ ਪਾਈ, ਖੰਡੇ ਦੀ ਤੂੰ ਪਹਲ ਪਿਲਾਈ, ਮੋਇਆ ਦੇ ਵਿੱਚ ਜ਼ਿੰਦਗੀ ਪਾਈ, ਰੁੜਦੇ ਬੇੜੇ ਤਾਰ ਗਿਆ ਗੁਜਰੀ ਦੀ ਅੱਖ ਦਾ ਤਾਰਾ, ਹਨੇਰ ਜ਼ੁਲਮ ਦਾ ਦੂਰ ਕਰ ਗਿਆ ਤੇਰੀ ਕਲਗੀ ਦਾ ਨਿਸ਼ਕਾਰਾ, ਤੇਰੀ ਕਲਗੀ ਦਾ ਨਿਸ਼ਕਾਰਾ,
ਤੇਰੀ ਕਲਗੀ ਦਾ ਨਿਸ਼ਕਾਰਾ,
ਤੂੰ ਸਿੱਖੀ ਦੇ ਮਹਿਲ ਬਣਾਏ, ਨੀਹਾਂ ਦੇ ਵਿੱਚ ਲਾਲ ਚਿਣਾਏ, ਤੂੰ ਸਿੱਖੀ ਦੇ ਮਹਿਲ ਬਣਾਏ, ਨੀਹਾਂ ਦੇ ਵਿੱਚ ਲਾਲ ਚਿਣਾਏ, ਚੂਨੇ ਦੀ ਤਾਂ ਹੱਡੀਆਂ ਲਾਈਆਂ, ਮਿੱਜ ਦਾ ਲਾਇਆ ਗਾਰਾ, ਹਨੇਰ ਜ਼ੁਲਮ ਦਾ ਦੂਰ ਕਰ ਗਿਆ ਤੇਰੀ ਕਲਗੀ ਦਾ ਲਿਸ਼ਕਾਰਾ, ਤੇਰੀ ਕਲਗੀ ਦਾ ਲਿਸ਼ਕਾਰਾ,
ਤੇਰੀ ਕਲਗੀ ਦਾ
ਤੇਰੀ ਕਲਗੀ ਦਾ ਲਿਸ਼ਕਾਰਾ,
ਨੀਲੇ ਦੇ ਛਾਇਆ ਸਵਾਰਾ, ਨੀਲੇ ਦੇ ਛਾਇਆ ਸਵਾਰਾ, ਹਨੇਰ ਜ਼ੁਲਮ ਦਾ ਦੂਰ ਕਰ ਗਿਆ ਤੇਰੀ ਕਲਗੀ ਦਾ ਲਿਸ਼ਕਾਰਾ, ਤੇਰੀ ਕਲਗੀ ਦਾ ਲਿਸ਼ਕਾਰਾ, ਤੇਰੀ ਕਲਗੀ ਦਾ ਲਿਸ਼ਕਾਰਾ,
ਪੜੋ ਪੜੋ ਪੜੋ,
ਤੇਰੀ ਕਲਗੀ ਦਾ ਲਿਸ਼ਕਾਰਾ,
ਤੇਰੀ ਕਲਗੀ ਦਾ ਲਿਸ਼ਕਾਰਾ।
ਸ਼ਿਕਾਰਾ
ਤੇਰੀ ਕਲਗੀ ਦਾਲ
ਸ਼ਿਕਾਰਾ ਕਲਗੀ ਦਾਲ ਸ਼ਿਕਾਰਾ
ਤੂੰ ਸਿੱਖੀ ਦੇ ਮਹਿਲ ਬਣਾਏ ਨੀਹਾਂ ਦੇ ਵਿੱਚ ਲਾਂਚਣਾਏ ਤੂੰ ਸਿੱਖੀ ਦੇ ਮਹਿਲ ਬਣਾਏ ਨੀਹਾਂ ਦੇ ਵਿੱਚ ਲਾਂਚਣਾਏ ਚੂਨੇ ਦੀ ਥਾਂ ਹੱਡੀਆਂ ਲਾਈਆਂ ਮੇਜਦਾ ਲਾਇਆ ਗਾਰਾ ਹਨੇਰ ਜ਼ੁਲਮ ਦਾ ਦੂਰ ਕਰ ਗਿਆ ਤੇਰੀ ਕਲਗੀ ਦਾ ਨਿਸ਼ਕਾਰਾ ਤੇਰੀ ਕਲਗੀ ਦਾ ਨਿਸ਼ਕਾਰਾ ਤੇਰੀ ਕਲਗੀ ਦਾ
ਨਿਸ਼ਕਾਰਾ
ਤੇਰੀ ਕਲਗੀ ਦਾ ਨਿਸ਼ਕਾਰਾ
ਸਤਿਗੁਰੂ ਮਿਹਰ ਕਰੋ ਸਾਡੇ ਅੰਦਰ ਦਾ ਹਨੇਰਾ ਵੀ ਦੂਰ ਹੋਵੇ ਸਾਨੂੰ ਵੀ ਅਕਲ ਆਵੇ ਜਿਵੇਂ ਪੜ੍ਹ ਮੈਂ ਪਹਿਲਾਂ ਪੜ੍ਹਦਾ ਰਿਹਾ
ਉਹ ਵਾਹ 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 ਪਟਨੇ ਚ ਆਉਣ ਵਾਲਿਆ ਵਾਹ 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 ਪਟਨੇ ਚ ਆਉਣ ਵਾਲਿਆ
ਪਟਨੇ ਚ ਆਉਣ ਵਾਲਿਆ
ਆਉਣ ਵਾਲਿਆ ਵਾ 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 ਪਟਨੇ ਚ ਆਉਣ ਵਾਲਿਆ
ਲਾਤੀ ਅਤੀ ਬੋਲੋ
ਸਾਡੇ ਦਿਲ ਪਟਨੇ ਵਿੱਚ ਆਵੀ ਪਟਨੇ
ਵਾਲਿਆ
ਸਾਡੇ ਦਿਲ ਪਟਨੇ ਵਿੱਚ ਆਵੀ ਪਟਨੇ ਚ ਆਉਣ ਵਾਲਿਆ ਮੇਰੇ ਦਿਲ ਪਟਨੇ ਵਿੱਚ ਦਿਲ ਪਟਨੇ ਵਿੱਚ ਆਵੀ
ਪਟਨੇ ਚ ਆਉਣ ਵਾਲਿਆ
ਦਿਲ ਪਟਨੇ ਵਿੱਚ ਆਵੀ
ਪਟਨੇ ਚ ਆਉਣ
ਫੜੋ ਫੜੋ
ਦਿਲ
ਗੱਜ ਕੇ
ਸਾਡੇ ਦਿਲ ਸਾਡੇ ਦਿਲ
ਗੱਜ ਕੇ
ਸਾਡੇ ਦਿਲ ਪਟਨੇ ਵਿੱਚ ਆਵੀ
ਆਉਣ ਵਾਲਿਆ
ਉਹ ਦਿਲ ਪਟਨੇ ਵਿੱਚ ਆਵੀ
ਪਟਨੇ ਚ ਆਉਣ ਵਾਲਿਆ
ਸਾਡੇ ਦਿਲ ਪਟਨੇ ਵਿੱਚ ਆਵੀ
ਪਟਨੇ ਚ ਆਉਣ
ਦਿਲ ਪਟਨੇ ਵਿੱਚ ਆਵੀ
ਪਟਨੇ ਚ ਆਉਣ ਵਾਲਿਆ
ਦਿਲ ਪਟਨੇ ਵਿੱਚ ਆਵੀ
ਪਟਨੇ ਚ ਆਉਣ ਵਾਲਿਆ
ਮੇਰੇ ਦਿਲ ਪਟਨੇ ਵਿੱਚ ਆਵੀ
ਪਟਨੇ ਚ ਆਉਣ ਵਾਲਿਆ
ਹੁਣ ਜਿਨ੍ਹਾਂ ਨੇ ਅੱਜ ਅੰਮ੍ਰਿਤ ਛਕ ਲਿਆ ਗੁਰੂ ਗੋਬਿੰਦ ਸਿੰਘ ਦੇ ਆਗਮਨ ਪੁਰਬ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਗੁਰੂ ਜੀ ਦੇ ਬਚਨਾਂ ਨੂੰ ਜ਼ਿੰਦਗੀ ਵਿੱਚ ਲੈ ਕੇ ਆਓ 350 ਸਾਲ ਸਿਰਫ ਇਹ ਨਹੀਂ ਕਹਿਣਾ ਵੀ ਬੜੇ ਪੀਜੇ ਲੱਗੇ ਜੀ ਲੰਗਰ ਬੜੇ ਲੱਗੇ ਜੀ ਆਹ ਗੱਲਾਂ ਤੇ ਬੜੀਆਂ ਸੁਣ ਰਹੇ ਹਾਂ ਜੀ ਮਾਫ ਕਰਨਾ ਪਟਨਾ ਸਾਹਿਬ ਤੋਂ ਮੁੜ ਕੇ ਆਇਆਂ ਨੂੰ ਜਦੋਂ ਪੁੱਛਦੇ ਆ ਵੀ ਹਾਂਜੀ ਕੀ ਕੁਛ ਬੜਾ ਜੀ ਆਹ ਵਧੀਆ ਲਾਈਟਾਂ ਵਧੀਆ ਸਟੇਜਾਂ ਵਧੀਆ ਜੀ ਆਹ ਵਧੀਆ ਪਰ ਕੋਈ ਕੋਈ ਆ ਕੇ ਦੱਸਦਾ ਵੀ ਪਟਨਾ ਸਾਹਿਬ ਤੋਂ ਮੈਨੂੰ ਆਹ ਸਿੱਖਣ ਨੂੰ ਮੈਂ ਆਹ ਸਿੱਖ ਕੇ ਆਇਆ ਭੋਜਨ ਦੀਆਂ ਗੱਲਾਂ ਬਹੁਤ ਕਰਦੇ ਆ ਭਜਨ ਦੀਆਂ ਗੱਲਾਂ ਕੋਈ ਕੋਈ ਕਰਦਾ ਹੈ ਇਹ ਗੱਲ ਕੋਈ ਕੋਈ ਕਰਦਾ ਵੀ ਆਹ ਗੱਲ ਮੈਂ ਪਟਨਾ ਸਾਹਿਬ ਤੋਂ ਨਵੀਂ ਸਿੱਖ ਕੇ ਆਇਆ, ਸਿੱਖਣਾ ਇਹ ਹੈ ਤਾਂ ਜ਼ਿੰਦਗੀ ਬਦਲਦੀ ਭਾਈ। ਰੌਣਕ ਮੇਲਾ ਥੋੜ੍ਹਾ ਚਿਰ ਖਤਮ ਹੋ ਜਾਂਦਾ ਪਰ ਸ਼ਤਾਬਦੀਆਂ ਮਨਾਉਣ ਦਾ ਤਾਂ ਫਾਇਦਾ ਹੈ ਜੇ ਸਾਡੀ ਜ਼ਿੰਦਗੀ ਬਦਲ ਗਈ, ਚੇਂਜ ਹੋਵੇ ਸਾਡੀ ਲਾਈਫ ਵਿੱਚ, ਕ੍ਰਾਂਤੀ ਆ ਗਈ। ਸੋ ਗੁਰੂ ਸਾਹਿਬ ਪਟਨੇ ਆਏ, ਭਾਗ ਜਗਾਏ, ਫਿਰ ਆਨੰਦਪੁਰ ਸਾਹਿਬ ਆਏ, 32 ਸਾਲ ਤਕਰੀਬਨ ਆਨੰਦਪੁਰ ਸਾਹਿਬ 'ਚ ਰਹੇ, ਫਿਰ ਹਰ ਤਰ੍ਹਾਂ ਦੀ ਸਿੱਖਿਆ ਦਿੱਤੀ ਗਈ, ਹਰ ਤਰ੍ਹਾਂ ਦੀ ਗੁਰੂ ਸਾਹਿਬ ਨੂੰ ਪੜ੍ਹਾਈ ਕਰਾਈ ਗਈ। ਜਦੋਂ ਵੇਖ ਲਿਆ ਨਾ ਤੈਰਾਕੀ ਤੇ ਉੱਥੇ ਗੰਗਾ ਸੀ, ਤੈਰਨਾ ਸਿੱਖ ਰਹੇ ਸੀ। ਇੱਕ ਦਿਨ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਜਾਣ ਲੱਗੇ ਪੰਜਾਬ ਨੂੰ, ਜਦੋਂ ਆਨੰਦਪੁਰ ਸਾਹਿਬ ਵਿੱਚ ਮਹਾਰਾਜ ਨੇ ਦਰਸ਼ਨ ਵੇਖਿਆ, ਉਹ ਇੰਨੀ ਤੇਜ਼ੀ ਨਾਲ ਤੈਰ ਰਹੇ ਸੀ ਗੰਗਾ ਚ। ਫਿਰ ਮਹਾਰਾਜ ਨੇ ਆਖਿਆ, ਕਹਿੰਦੇ ਵੀ ਬਾਕੀਆਂ ਨੂੰ ਤੇ ਚਲੋ ਠਹਿਰ ਕੇ ਲੱਗਦਾ ਵੀ ਕੋਈ 10 ਸਾਲ ਦਾ ਘੋੜ ਸਵਾਰੀ ਸਿੱਖਣ ਲੱਗੇ, ਇਹਨੂੰ ਹੁਣੇ ਸ਼ੁਰੂ ਕਰੋ ਘੋੜ ਸਵਾਰੀ। ਘੋੜ ਸਵਾਰੀ ਔਰ ਜਿੱਦਾਂ ਹੁਣ ਮਾਹੌਲ ਹੀ ਇਦਾਂ ਦੇ ਸੀ ਉਹਨਾਂ ਵੇਲੇ, ਜਿਵੇਂ ਹੁਣ ਕਈ ਘਰਾਂ ਦੇ ਵਿੱਚ ਇੱਥੇ ਤੁਸੀਂ ਵੇਖੋ ਨਿੱਕੇ ਨਿੱਕੇ ਬੱਚੇ ਗੱਤਕਾ ਖੇਡਣ ਲੱਗ ਜਾਂਦੇ ਆ, ਬੜੀ ਸਪੀਡ ਨਾਲ ਗੱਤਕਾ ਖੇਡਣ ਲੱਗ ਜਾਂਦੇ ਆ, 7-7 ਸਾਲਾਂ ਦੇ ਬੱਚੇ ਕੰਪੀਟੀਸ਼ਨ ਵਿੱਚ ਭਾਗ ਲੈਂਦੇ ਆ। ਮਾਹੌਲ ਹੀ ਇਦਾਂ ਦਾ ਸਿਰਜਿਆ ਸੀ ਉਹਨਾਂ ਵੇਲਿਆਂ ਦੇ ਵਿੱਚ, ਉਦੋਂ ਸਿਖਲਾਈ ਇਦਾਂ ਦੀ ਫਿਰ ਦਿੱਤੀ ਗਈ, ਮਾਹੌਲ ਇਦਾਂ ਦਾ ਬਣਾਇਆ ਗਿਆ। ਅਸੀਂ ਵੀ ਮਾਹੌਲ ਬਦਲੋ, ਸਾਡੇ ਹੁਣ ਗਾਉਣ ਵਾਲਿਆਂ ਦਾ ਮਾਹੌਲ ਹੈ ਉਦਾਂ ਦੇ, ਸਾਡੇ ਬੱਚੇ ਨਿੱਕੇ ਨਿੱਕੇ ਬੱਚੇ ਵੀ ਭੰਗੜਾ ਪਾਉਂਦੇ ਆ, ਛੋਟੇ ਛੋਟੇ ਨਿਆਣੇ ਵੀ ਸਾਡੇ ਡਾਂਸ ਕਰਦੇ ਆ, ਉਵੇਂ ਦੇ ਵਾਲਾਂ ਦੇ ਸਟਾਈਲ ਬਣਾਉਂਦੇ, ਕਿਉਂਕਿ ਮਾਹੌਲ ਹੀ ਏਡਾ ਭੈੜਾ ਬਣਿਆ ਪਿਆ ਹੁਣ, ਉਦੋਂ ਮਾਹੌਲ ਬੜਾ ਵੱਖਰਾ ਸੀ। ਤੇ ਮਾਹੌਲ ਬਦਲਣਾ ਪੈਣਾ ਭਾਈ, ਆਪਣੇ ਘਰਾਂ ਦਾ ਮਾਹੌਲ ਬਦਲੋ, ਸਿਸਟਮ ਚੇਂਜ ਕਰੋ, ਖੰਡਪਾਠ ਸਾਹਿਬ ਰੱਖਦੇ ਹੋ ਨਾ ਤੇ ਗੁਰਬਾਣੀ ਪੜ੍ਹਿਆ ਕਰੋ, ਅਕਲ ਲਓ, ਫੀਲਿੰਗ ਬਣਾਓ ਆਪਣੇ ਅੰਦਰ, ਅੰਦਰ ਨਾ ਇੱਕ ਪਿਆਰ ਇੱਕ ਜਜ਼ਬਾ ਹੋਣਾ ਚਾਹੀਦਾ। ਜਿਵੇਂ ਹੁਣ ਆਪਾਂ ਇੱਥੇ ਬੈਠੇ ਹਾਂ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠਾ, ਸਾਡਾ ਮਨ ਫੀਲ ਕਰੇ ਇਸ ਚੀਜ਼, ਫੀਲ ਨਹੀਂ ਕਰਦੇ, ਅੰਦਰ ਅਹਿਸਾਸ ਹੋਣਾ ਚਾਹੀਦਾ ਵੀ ਮੈਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠਾ। ਮੈਂ ਮੇਰੇ ਘਰ ਹੁਣ ਇੱਕ ਗੱਲ ਵੇਖੋ, ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਆਂਦਾ ਗਿਆ, 9 ਦਿਨ ਗੁਰੂ ਗ੍ਰੰਥ ਸਾਹਿਬ ਜੀ ਘਰ ਵਿੱਚ ਰਹੇ, 9 ਦਿਨ ਰਹੇ। ਇੱਕ ਬੰਦਾ ਬਾਹਰੋਂ ਲੰਘਿਆ ਜਾਂਦਾ, ਵੇਖਿਓ ਐਂ ਸੋਚਦਾ ਉਹ ਇਸ ਘਰ ਨਾ, ਫੀਲ ਕਰਕੇ ਵੇਖੋ, 9 ਦਿਨ ਗੁਰੂ ਗ੍ਰੰਥ ਸਾਹਿਬ ਰਹਿ ਕੇ ਗਏ ਆ, 9 ਦਿਨ ਰਹੇ ਆ ਇਹਦੇ ਘਰ, ਸੋਚ ਕੇ ਵੀ 9 ਦਿਨ ਇਹਦੇ ਘਰ ਰਹੇ ਆ। ਅੱਛਾ, ਕਿੱਡੀ ਕਮਾਲ ਦੀ ਗੱਲ ਹੈ ਨਾ ਵੀ 9 ਦਿਨ ਗੁਰੂ ਗ੍ਰੰਥ ਸਾਹਿਬ ਇਹਦੇ ਘਰੇ ਰਹੇ ਹੈ। ਹਾਂ, ਜਿਹਦੇ ਘਰ ਰਹੇ ਆ ਉਹਨੂੰ ਅਹਿਸਾਸ ਹੀ ਕੋਈ ਨਹੀਂ, ਆਖੋ
ਸਤਿਨਾਮ,
ਉਹਨੂੰ ਪਤਾ ਹੀ ਨਹੀਂ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਰਹੇ ਆ, ਕੱਖ ਨਹੀਂ ਪਤਾ। ਹੁਣ ਬੰਦਾ ਕਮਰੇ ਚ ਗਿਆ, ਗੁਰੂ ਗ੍ਰੰਥ ਸਾਹਿਬ ਅੰਦਰ ਗਿਆ, ਪ੍ਰਕਾਸ਼ ਹੈ ਜਿਹੜੇ ਘਰ ਵਿੱਚ, ਪਾਠੀ ਕਮਰੇ ਚ ਹੈ ਨਹੀਂ, ਅੰਦਰ ਕਮਰੇ ਚ ਗਿਆ, ਬਾਹਰ ਨਿਕਲਿਆ,
ਕੌਣ ਸੀ ਅੰਦਰ?
ਕੋਈ ਨਹੀਂ ਅੰਦਰ, ਕੋਈ ਨਹੀਂ। ਤੂੰ ਚੰਗੀ ਤਰ੍ਹਾਂ ਵੇਖ, ਮੈਂ ਚੰਗੀ ਤਰ੍ਹਾਂ ਵੇਖ, ਕੋਈ ਨਹੀਂ ਅੰਦਰ, ਉਹ ਚੰਗੀ ਤਰ੍ਹਾਂ ਵੇਖ, ਉਹ ਕੋਈ ਹੈ ਹੀ ਨਹੀਂ ਯਾਰ ਅੰਦਰ, ਫਿਰ ਤੂੰ ਗਿਆ ਕਿਹਦੇ ਕੋਲ ਸੀ? ਓ ਗੁਰੂ ਗ੍ਰੰਥ ਸਾਹਿਬ, ਮਾਫ ਕਰਨਾ ਸੀ ਗੁਰੂ ਗ੍ਰੰਥ ਸਾਹਿਬ ਨੂੰ ਤੇ ਇਹੀ ਕਿ ਕੋਈ ਅੰਦਰ ਹੈ ਹੀ ਨਹੀਂ, ਆਹ ਹਾਲ ਹੈ ਸਾਡਾ। ਦਰਬਾਰ ਸਾਹਿਬ ਦੇ ਵਿੱਚ ਕੋਈ ਪਾਠੀ ਨਹੀਂ, ਕੋਈ ਬੰਦਾ ਨਹੀਂ, ਅੰਦਰ ਬੰਦਾ ਜਾਂਦਾ, ਅੰਦਰ ਤੇ ਕੋਈ ਨਹੀਂ, ਅਹਿਸਾਸ ਹੀ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਨੇ ਸਾਡੇ ਘਰ। ਜੇ ਅਸੀਂ ਇਹ ਮੰਨੀਏ, ਜੇ ਮੰਨੀਏ, ਤੁਸੀਂ ਸੋਚ ਕੇ ਵੇਖੋ ਵੀ 3 ਦਿਨ ਗੁਰੂ ਗ੍ਰੰਥ ਸਾਹਿਬ ਰਹਿਣ ਉਸੇ ਘਰ ਵਿੱਚ, ਉਸੇ ਬੈੱਡ ਤੇ, ਉਸੇ ਕਮਰੇ 'ਚ ਬਹਿ ਕੇ 9 ਦਿਨਾਂ ਬਾਅਦ ਬੋਤਲਾਂ ਖੋਲ੍ਹ ਕੇ ਬਹਿ ਗਏ, ਜੇ ਅਹਿਸਾਸ ਹੋਵੇ ਵੀ ਮੇਰੇ ਘਰ ਗੁਰੂ ਜੀ ਰਹਿ ਕੇ ਗਏ ਹੈ, ਤੇ ਬੋਤਲਾਂ ਦੇ ਡੱਟ ਖੁੱਲਣਗੇ, ਉਸ ਘਰ 'ਚ ਸ਼ਰਾਬ ਆਜੂ ਮੁੜ ਕੇ, ਫਿਰ ਜੀ ਕਰਦਾ ਕਦੇ ਪੀਣ ਨੂੰ? 9 ਦਿਨ ਯਾਰ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਰਹੇ ਹੈ, ਗੁਰੂ ਗ੍ਰੰਥ ਸਾਹਿਬ ਮੇਰੇ ਘਰ 9 ਦਿਨ ਰਹੇ ਹੈ, ਬਈ ਸ਼ਰਾਬ ਆਏਗੀ ਹੁਣ? ਪਰ ਨਾ, ਲਓ ਵੇਖੋ, 9 ਦਿਨ ਗੁਰੂ ਸਾਹਿਬ ਕੋਲ ਕੋਈ ਗਿਆ ਹੀ ਨਹੀਂ, ਅੰਦਰ ਵੜਿਆ ਹੀ ਨਹੀਂ, ਹੁਣ ਵੇਖੋ ਡੀਜੇ ਆ ਗਿਆ, ਹੁਣ ਸਾਰਾ ਹੀ ਟੱਬਰ ਇਕੱਠਾ ਛਾਲਾ ਮਾਰਦਾ ਫਿਰਦਾ, ਹੁਣ ਬਾਂਦਰ ਟਪੂਸੀਆਂ ਚੱਲਦੀਆਂ ਨੇ, ਆਖੋ ਸਤਨਾਮ, ਹੁਣ ਇੱਕ ਤੋਂ ਇੱਕ, ਹੁਣ ਬੁੱਢਾ ਵੀ ਲੱਤਾਂ ਮਾਰ ਰਿਹਾ, ਉਹ ਵੀ ਛਾਲਾ ਮਾਰਦਾ, ਉਹ ਖੁੰਡਾ ਫੜ ਕੇ ਐਂ ਮਾਰਦਾ ਵੀ ਨੱਚਦਾ ਨਾਲ, ਮੈਨੂੰ ਵੀ ਨਚਾਓ, ਹੁਣ ਕੋਈ ਘੱਟ ਨਹੀਂ। ਹੁਣ ਵੇਖੋ ਸਾਨੂੰ ਅਹਿਸਾਸ ਹੈ, ਫੀਲ ਕਰਦੇ ਆ ਕੁਛ, ਉਹ ਵੇਖੋ ਨਾ, ਇੱਕ 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 ਤੇ ਨਾ, ਤੁਸੀਂ ਕਿਸੇ ਬੱਚੇ ਨੂੰ ਗੱਲ ਨਾ ਲਾ ਲਓ, ਐ ਫੀਲ ਹੀ ਨਹੀਂ ਵੀ ਚੱਲ ਬੱਚਾ ਕੋਈ ਹੈ। ਇੱਕ ਜਦੋਂ ਬੰਦੇ ਨੂੰ ਐਂ ਪਤਾ ਮੇਰਾ ਪੋਤਾ ਹੈ ਯਾਰ, ਪੋਤਾ ਹੈ ਮੇਰਾ, ਜਦੋਂ ਉਹ ਬੱਚਾ ਜਦੋਂ ਕਿਤੇ ਗਿਆ ਹੁੰਦਾ ਨਾਨਕੇ ਭੱਜ ਕੇ ਦਾਦੇ ਨੂੰ, ਫਿਰ ਐ ਉਹ ਫੀਲਿੰਗ ਹੈ ਇੱਕ ਇੱਕ ਹੁੰਦਾ ਐਵੇਂ ਵੀ ਚੱਲ ਚਲੋ ਐ ਜੇ ਵੀ ਹਾਂ ਚੱਲ ਐ, ਉਹ ਗੱਲ ਹੋਰ ਹੁੰਦੀ ਹੈ, ਇੱਕ ਫੀਲ ਹੁੰਦੀ ਹੈ, ਅਹਿਸਾਸ ਹੁੰਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਹਿਣਾ ਅਹਿਸਾਸ ਹੋਣਾ ਚਾਹੀਦਾ ਵੀ ਮੈਂ ਕਿੱਥੇ ਆ ਗਿਆ, ਓਏ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਆ ਗਿਆ, ਮੈਂ ਫਤਿਹਗੜ੍ਹ ਸਾਹਿਬ ਆ ਗਿਆ, ਮੈਂ ਆਨੰਦਪੁਰ ਸਾਹਿਬ ਆ ਗਿਆ ਯਾਰ। ਅੱਜ ਅਹਿਸਾਸ ਕਰੋਗੇ ਤੇ ਰਸ ਆਏਗਾ, ਅਹਿਸਾਸ ਕੋਈ ਨਹੀਂ ਤੇ ਕੱਖ ਫੀਲਿੰਗ ਨਹੀਂ ਕੋਈ, ਫੀਲ ਕਰੋ, ਅਹਿਸਾਸ ਹੋਵੇ ਅੰਦਰ ਵੀ ਯਾਰ ਆਨੰਦਪੁਰ ਸਾਹਿਬ ਗਏ ਆ। ਮੈਂ ਜਿਹੜੀ ਜਿਹੜਾ ਕਮਰਾ ਹੈ ਨਾ ਗੁਰੂ ਗੋਬਿੰਦ ਸਿੰਘ ਦਾ ਘਰ ਹੈ ਜਿਹੜਾ ਜਿੱਥੇ ਰਹਿਸ਼ ਸੀ, ਹੁਣ ਤੇ ਚਲੋ ਚਿਰ ਹੋ ਗਿਆ, ਪਹਿਲਾਂ ਪਹਿਲਾਂ ਜਦੋਂ ਟਾਈਮ ਲੱਗਣਾ ਨਾ ਆਨੰਦਪੁਰ ਸਾਹਿਬ ਜਾਣਾ, ਉਹ ਕਮਰੇ ਦੇ ਵਿੱਚ ਗੁਰੂ ਗ੍ਰੰਥ ਥੜਾ ਹੈ, ਜਿੱਥੇ ਪਲੰਘਾ ਹੁੰਦਾ ਸੀ ਮਹਾਰਾਜ ਦਾ ਉੱਥੇ ਥੜਾ ਹੈ, ਉਹਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਉਹਦੇ ਪਿੱਛੇ ਜੇ ਬਹਿ ਜਾਣਾ ਇਦਾਂ ਲੱਗਣਾ ਵੀ ਆਹ ਕਮਰੇ 'ਚ ਰਹਿੰਦੇ ਸੀ ਗੁਰੂ ਸਾਹਿਬ। ਅਹਿਸਾਸ ਕਰਕੇ ਵੇਖੋਗੇ ਅੱਖਾਂ 'ਚੋਂ ਪਾਣੀ ਚੱਲਣ ਲੱਗ ਜਾਏਗਾ, ਸਰਹੰਦ ਦੀਆਂ ਨੀਹਾਂ ਨੂੰ ਅਹਿਸਾਸ ਕਰਕੇ ਜਾਓ ਮੇਰਿਓ ਵੀਰੋ ਭਰਾਵੋ, ਕੱਲ ਨੂੰ ਗੁਰਦੁਆਰੇ ਮੱਥਾ ਟੇਕਣ ਅਹਿਸਾਸ ਕਰਕੇ ਜਾਓ। ਇੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀਸ ਤੇ ਚੱਕ ਕੇ ਏਦਾਂ ਅਹਿਸਾਸ ਕੋਈ ਨਹੀਂ ਹੁੰਦਾ ਵੀ ਮੇਰੇ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਸੀਸ ਤੇ ਲਿਜਾ ਰਿਹਾ, ਅਹਿਸਾਸ ਹੀ ਕੋਈ ਨਹੀਂ। ਬਸ ਬੰਦਾ ਇਹ ਸੋਚਦਾ ਮੇਰੀ ਫੋਟੋ ਆ ਰਹੀ ਹੈ, ਲੋਕ ਮੈਨੂੰ ਵੇਖ ਰਹੇ ਹੈ, ਮੈਂ ਚੱਕ, ਉਹਨੂੰ ਇਹ ਨਹੀਂ ਪਤਾ ਵੀ ਮੈਂ ਗੁਰੂ ਸਾਹਿਬ ਨੂੰ ਲਿਜਾ ਰਿਹਾ। ਇਹ ਪਿਰਥੀ ਚੰਦ ਵਰਗਿਆਂ ਨੂੰ ਇਹ ਅਹਿਸਾਸ ਹੀ ਨਹੀਂ ਹੋਇਆ ਵੀ ਯਾਰ ਮੈਂ ਗੁਰੂ ਰਾਮਦਾਸ ਦਾ ਪੁੱਤ ਹਾਂ, ਅਹਿਸਾਸ ਹੀ ਨਹੀਂ ਹੋਇਆ। ਪਿਰਥੀ ਚੰਦ ਨੂੰ ਅਹਿਸਾਸ ਹੀ ਨਹੀਂ ਹੋਇਆ ਵੀ ਮੈਂ ਪੁੱਤ ਹਾਂ ਗੁਰੂ ਰਾਮਦਾਸ ਦਾ, ਮੈਂ ਗੁਰੂ ਅਰਜਨ ਦੇਵ ਜੀ ਦਾ ਭਰਾ ਆ। ਸਾਹਿਬਜ਼ਾਦਿਆਂ ਨੂੰ ਅਹਿਸਾਸ ਸੀ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ, ਅਹਿਸਾਸ। ਮਾਂ ਗੁਜਰੀ ਨੂੰ ਪਤਾ ਸੀ ਵੀ ਮੈਂ ਮਾਂ ਆ, ਇੱਥੇ ਆ ਕੇ ਬੰਦਾ ਭੁੱਲ ਜਾਂਦਾ ਯਾਰ, ਕਮਾਲ ਹੈ। ਆ ਤੁਸੀਂ ਹੁਣ ਇੱਥੇ ਬੈਠੇ ਹੋ ਨਾ, ਜਿਹੜੇ ਨੌਜਵਾਨ ਇੱਥੇ ਬੈਠੇ ਹੋ, ਇੱਥੇ ਤੁਸੀਂ ਆ ਇਹਨਾਂ ਸਟੇਜ ਵਾਲਿਆਂ ਵੱਲ ਵੇਖ ਕੇ ਤੁਹਾਨੂੰ ਇਹ ਲੱਗਦਾ ਵੀ ਯਾਰ ਕਿਤੇ ਮੈਂ ਵੀ ਸਟੇਜ ਤੇ ਬੈਠਾ ਹੋਵਾਂ ਲੱਗਦਾ। ਤੇ ਜੇ 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 ਸੁਣਿਓ, ਜੇ ਆ ਕੇ ਬਹਿ ਜਾਓ, ਦੋ ਤਿੰਨ ਮਹੀਨੇ ਲੰਘ ਜਾਣ ਦਿਓ, ਫਿਰ ਚੇਤਾ ਹੀ ਭੁੱਲ ਜਾਂਦਾ ਵੀ ਅਸੀਂ ਕਿੱਥੇ ਬੈਠੇ ਹਾਂ, ਫਿਰ ਚੇਤਾ ਭੁੱਲ ਜਾਂਦਾ। ਥੋੜਾ ਜਿਹਾ ਚਿਰ ਤੇ ਐਂ ਲੱਗਦਾ ਵੀ ਯਾਰ ਕਿਤੇ ਮੈਨੂੰ ਵੀ ਮੌਕਾ ਮਿਲ ਸਕਦਾ ਕਦੇ, ਯਾਰ ਮੈਂ ਕਦੇ ਮੈਨੂੰ ਆ ਡਿਊਟੀ ਮਿਲ ਸਕਦੀ ਹੈ ਕਿਤੇ, ਯਾਰ ਮੈਂ ਵੀ ਕਿਤੇ ਐਂ ਬਹਿ ਸਕਦਾ, ਬੰਦਾ ਭੁੱਲ ਜਾਂਦਾ ਅਹਿਸਾਸ ਨਹੀਂ ਮੈਂ ਕਿਹੜੇ ਥਾਂ ਤੇ। ਆਪਾਂ ਸਿੱਖ ਹਾਂ ਨਾ ਜਿਹੜੇ, ਜੇ ਸਾਨੂੰ ਪਤਾ ਹੋਵੇ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਬਣ ਗਏ, ਅਸੀਂ ਸਿੰਘ ਬਣ ਗਏ ਯਾਰ, ਸਾਡੇ ਸਿਰ ਤੇ ਦਸਤਾਰ ਹੋਏ, ਸਾਡੇ ਸਿਰ ਤੇ ਦਸਤਾਰ ਬਾਣਾ ਮੇਰੇ ਕਿਰਪਾਨ ਪਾਈ ਯਾਰ, ਮੈਂ ਐਡੇ ਐਡਾ ਗਿਆਨ ਦਾ ਸੋਮਾ ਗੁਰੂ ਗ੍ਰੰਥ ਸਾਹਿਬ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ, ਜਿਹਦਾ ਨੇ ਇੰਨਾ ਲੌਜੀਕਲੀ ਗਿਆਨ, ਇੰਨਾ ਗਿਆਨ, ਹਰ ਗੱਲ ਬੜੀ ਪਤੇ ਦੀ, ਇੰਨੀਆਂ ਸੋਹਣੀਆਂ ਸਲਾਹਾਂ ਮੇਰੀ ਜ਼ਿੰਦਗੀ ਚ ਕੰਮ ਆਉਣ ਵਾਲੇ, ਇੰਨੇ ਬਚਨ ਤੁਹਾਡਾ ਗੁਰੂ ਗ੍ਰੰਥ ਸਾਹਿਬ, ਫਿਰ ਪਿਆਰ ਪਵੇ। ਹੁਣ ਤੇ ਬਸ ਮਾਫ ਕਰਨਾ ਜੀ ਵੀ ਚੱਲ ਯਾਰ ਚੱਲੀਏ, ਬਸ ਚੱਲੀ, ਐਂ ਜੇ ਹੋਈ ਜਾਂਦਾ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਬੈਠੇ ਕਿੱਥੇ ਆ, ਅਸੀਂ ਖੜੇ ਕਿੱਥੇ ਆ, ਸਾਡੇ ਘਰ ਤਿੰਨ ਦਿਨ ਲਾ ਕੇ ਗੁਰੂ ਗ੍ਰੰਥ ਸਾਹਿਬ। ਆਪਾਂ ਜਦੋਂ ਏਦਾਂ ਦੀਆਂ ਗੱਲਾਂ ਪੜ੍ਹਦੇ ਹਾਂ ਵੀ ਫਲਾਣੇ ਸਿੱਖ ਦੇ ਘਰ ਗੁਰੂ ਗੋਬਿੰਦ ਸਿੰਘ ਨਾ ਚਾਰ ਰਾਤਾਂ ਰਹੇ, ਤੇਰੇ ਘਰ ਨੀ ਗੁਰੂ ਗ੍ਰੰਥ ਸਾਹਿਬ ਦੋ ਰਾਤਾਂ ਰਹਿੰਦੇ ਜਦੋਂ ਅਖੰਡ ਪਾਠ ਕਰਾਉਂਦਾ, ਤੇਰੇ ਘਰ ਨੀ ਨੌ ਦਿਨ ਰਹਿੰਦੇ, ਜਿਹਦਾ ਆਨੰਦ ਕਾਰਜ ਕਰਾਏਗਾ ਉਦਣ ਨੀ ਆਉਣਗੇ ਤੇਰੇ ਘਰ, ਜਿਹਦਾ ਘਰ ਦਾ ਉਦਘਾਟਨ ਕੀਤਾ ਸੀ ਉਦਣ ਨੀ ਸੀ ਆਏ ਤੇਰੇ ਘਰ, ਤੂੰ ਤੇ ਐਲਬੰਬਾਂ ਵੇਖਦਾ, ਫਲਾਣਾ ਰਿਸ਼ਤੇਦਾਰ ਆਇਆ ਸੀ, ਫਲਾਣਾ ਆਇਆ ਸੀ, ਤੈਨੂੰ ਇਹ ਅਹਿਸਾਸ ਹੀ ਨਹੀਂ ਤੇਰੇ ਘਰ ਗੁਰੂ ਗ੍ਰੰਥ ਸਾਹਿਬ ਆਏ ਸੀ, ਇਹ ਪਤਾ ਹੀ ਨਹੀਂ ਤੈਨੂੰ। ਜੇ ਕਿਤੇ ਇਸ ਗੱਲ ਦਾ ਸਾਨੂੰ ਪਤਾ ਲੱਗ ਜੇ, ਤੁਸੀਂ ਫੀਲ ਕਰੋ, ਤੇ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ, ਇਹ ਅਹਿਸਾਸ ਕਰੋ, ਗੁਰਬਾਣੀ ਨੂੰ ਵਿਚਾਰੋ, ਫਿਰ ਸੈਂਸਿਟੀਵਿਟੀ ਆਉਂਦੀ ਹੈ, ਸੈਂਸਿਟਿਵ ਮਾਈਂਡ ਫਿਰ ਬਣਦਾ, ਐਵੇਂ ਨਹੀਂ ਬਣਦਾ, ਸੈਂਸਿਟਿਵ ਹੋ ਜਾਏਗਾ ਸੁਭਾਅ, ਸੰਸੀਅਰ ਹੋ ਜਾਓਗੇ, ਫਿਰ ਲਗਨ ਲੱਗੇਗੀ, ਫਿਰ ਇਹ ਬਿਰਤੀਆਂ ਬਣਨਗੀਆਂ। ਭਾਈ ਤਾਰੂ ਸਿੰਘ ਵਾਲੀ ਵੀ ਲਾ ਦਿਓ ਇਹ ਖੋਪਰ, ਲਿਆਓ ਆਰਾ ਰੱਖ ਦਿਓ ਸਿਰ ਤੇ, ਜਿਣਨੀਆਂ ਦੇ ਵਿੱਚ ਕਰੋ ਕੰਮ ਆਪਣਾ ਫਿਰ ਇਹ ਚੀਜ਼ ਆਏਗੀ। ਜੇ ਇਦਾਂ ਜੇ ਹੈ ਵੀ ਸੁੱਤਾ ਜਿਹਾ ਆ ਗਿਆ ਸੁੱਤਾ ਜਿਹਾ ਹੀ ਮੁੜ ਗਿਆ ਫਿਰ ਨਹੀਂ, ਫੀਲ ਕਰੋ ਬੈਠੇ ਕਿੱਥੇ ਹੋ, ਹਜ਼ੂਰੀ ਕਿਹਦੀ ਹੈ, ਸਿੱਖ ਕਿਹਦੇ ਆ, ਪੁੱਤ ਕਿਹਦੇ ਆ, ਇਹ ਫੀਲ ਕਰੋ। ਮਾਫ ਕਰਨਾ ਕਈ ਤੇ ਆਪਾਂ ਮਰ ਦੀ ਹਜ਼ੂਰੀ ਵਿੱਚ ਬੈਠੇ ਇੱਥੇ ਵੀ ਫੇਸਬੁੱਕਾਂ ਚਲਾਈ ਜਾਂਦੇ ਆ, ਇੱਥੇ ਵੀ ਵਟਸਐਪ ਛੇੜੀ ਜਾਂਦੇ ਆ, ਇਹ ਫੀਲ ਹੀ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆਇਆ। ਇੱਕ ਆਫੀਸਰ ਦੇ ਜਦੋਂ ਜਾਣਾ ਹੁੰਦਾ ਨਾ ਕਿਤੇ ਤੇ ਬੰਦਾ ਅੰਦਰ ਵੜਨ ਤੋਂ ਪਹਿਲਾਂ ਕਹਿੰਦਾ ਫੋਨ ਬੰਦ ਕਰ ਲਓ, ਕਿਤੇ ਘੰਟੀ ਨਾ ਵੱਜ ਜੇ, ਬੋਲਣ ਨਾ ਲੱਗ ਜੇ ਕਿਤੇ ਫੋਨ, ਉੱਥੇ ਕਿਤੇ ਫੋਨ ਨਾ ਵੱਜ ਜੇ ਮੇਰਾ। ਇੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੋ ਇੱਥੇ ਕੋਈ ਪਰਵਾਹ ਨਹੀਂ। ਇਸ ਕਰਕੇ ਬਸ ਹੁਣ ਫੀਲ ਕਰਿਆ ਕਰੋ। ਸੋ ਸਭ ਦਾ ਹੀ ਧੰਨਵਾਦ ਹੈ ਜਿਨ੍ਹਾਂ ਜਿਨ੍ਹਾਂ ਨੇ ਦੂਰੋਂ ਨੇੜੋਂ ਪਹੁੰਚ ਕੇ ਹਾਜ਼ਰੀ ਭਰੀ ਹੈ। ਅਗਲਾ ਜਿਹੜਾ ਸ਼ਨੀਵਾਰ ਦਾ ਦੀਵਾਨ ਨਹੀਂ, ਆਪਾਂ ਐਤਵਾਰ ਦਾ ਲਾਵਾਂਗੇ। ਇਲੈਕਸ਼ਨ ਵੀ ਆ ਰਹੀ ਹੈ, ਹੁਣ ਕੀੜੀਆਂ ਦੇ ਘਰ ਨਰੈਣ ਬਹੁਤ ਆਉਣਗੇ, ਚੇਤਾ ਰੱਖਿਓ। ਬਹੁਤ ਨਰੈਣ ਫਿਰਦੇ ਨੇ, ਇਹ ਬਹੁਤ ਕੀੜੀਆਂ ਦੇ ਘਰ ਮੇਰੇ ਕੋਲ ਵੀ ਤੁਰੇ ਹੀ ਰਹਿੰਦੇ ਆ, ਮੈਨੂੰ ਵੀ ਬਹੁਤ ਮਿਲਦੇ ਆ ਤੇ ਮੈਂ ਵੇਖਦਾ ਹੁੰਦਾ ਵੀ ਵੱਡਿਆਂ ਵੱਡਿਆਂ ਦੇ ਵੀ ਕਈਆਂ ਦੇ ਦੂਜਿਆਂ ਦੇ ਵੀ ਫੋਨ ਆ ਜਾਂਦੇ ਆ। ਹੁਣ ਤੇ ਕੋਈ ਨੀ, ਵੇਖ ਲਓ ਇੱਧਰ ਨੂੰ, ਮੈਂ ਕਿਹਾ ਵੇਖਿਆ ਹੀ ਗਿਆ ਜਿੱਦਣ ਤੁਸੀਂ ਨੀ ਨਾ ਵੇਖਿਆ ਸਾਡੇ ਭਾਈ ਭੁਪਿੰਦਰ ਸਿੰਘ ਨੂੰ, ਤੁਸੀਂ ਨੀ ਵੇਖਿਆ ਸਾਨੂੰ, ਤੁਸੀਂ ਨੀ ਵੇਖਿਆ, ਤੁਹਾਡੇ ਕੰਨੀ ਵੇਖ ਲਈਏ। ਸਤਿਗੁਰੂ ਮਿਹਰ ਕਰਨ, ਸੋ ਇਸ ਕਰਕੇ ਕੀੜੀਆਂ ਦੇ ਘਰ ਨਰੈਣ ਬਹੁਤ ਆਉਣਗੇ, ਤੁਸੀਂ ਪਛਾਣ ਲਿਓ ਭਾਈ, ਵੇਖ ਲਿਓ। ਬਾਕੀ ਜਦੋਂ ਤੁਸੀਂ ਵੋਟ ਪਾਉਂਦੇ ਹੋ ਨਾ ਤੇ ਤੁਸੀਂ ਨਾਲ ਹੋ ਜਾਂਦੇ ਹੋ ਉਸ ਬੰਦੇ ਦੇ, ਉਹਨੇ ਜਿੰਨੀਆਂ ਗਲਤੀਆਂ ਕਰਨੀਆਂ ਨੇ ਤੇਰੀ ਹਿੱਸੇਦਾਰੀ ਵਿੱਚ ਹੋਏ, ਜਿੰਨੇ ਉਹ ਪਾਪ ਕਰੇਗਾ ਤੇਰੀ ਹਿੱਸੇਦਾਰੀ ਵਿੱਚ ਹੋਏ। ਇਹ ਹੁਣ ਤੁਸੀਂ ਸੋਚ ਲਿਓ, ਤਾਂ ਹੀ 18 ਸਾਲ ਦੀ ਉਮਰ ਤੋਂ ਬਾਅਦ ਵੋਟ ਪਾਉਣ ਦਾ ਅਧਿਕਾਰ ਮਿਲਦਾ ਹੈ ਵੀ ਬੰਦਾ ਸੋਚ ਕੇ ਪਾਵੇ, ਵੀ ਸੁੱਤਾ ਪਿਆ ਨਾ ਪਾਵੇ। ਤੇ ਤੁਹਾਡੀ ਜ਼ਮੀਰ ਨੂੰ ਹੁਣ ਬੋਤਲਾਂ ਨਾ ਦੱਬਣੇ ਚੇਤਾ ਰੱਖਿਓ, ਸ਼ਰਾਬਾਂ ਦੇ ਡੱਬੇ ਨਾ ਦੱਬਣ, 1,000, 2,000, 5,000 ਰੁਪਈਆ ਨਾ ਦੱਬੇ, ਇਹ ਚੇਤਾ ਰੱਖਿਓ, ਜ਼ਮੀਰ ਜਗਾਇਓ ਆਪਣੀ, ਸੁਣਿਓ ਅੰਦਰ ਦੀ ਆਵਾਜ਼ ਸੁਣਿਓ। ਤੇ ਵੋਟਾਂ ਪਾਉਣ ਲੱਗਿਆਂ ਸਭ ਕੁਝ ਵੇਖ ਲਿਓ, ਗੁਰੂ ਗ੍ਰੰਥ ਸਾਹਿਬ ਦੇ ਰੂੜੀਆਂ ਉੱਤੇ ਖਿਲਰੇ ਹੋਏ ਅੰਗ ਵੀ ਵੇਖਿਓ ਜ਼ਰੂਰ, ਨਹਿਰਾਂ ਦੇ ਵਿੱਚ ਸੁੱਟੇ ਸਰੂਪ ਵੀ ਵੇਖ ਲਿਓ, ਸਾਰਾ ਕੁਝ ਵੇਖ ਲਿਓ, ਸੋਚ ਕੇ ਜਿਹੜਾ ਵੀ ਫੈਸਲਾ ਲੈਣਾ ਸੋਚ ਕੇ ਲਿਓ, ਬਸ ਇੰਨੀ ਇੰਨਾ ਹੀ ਇਸ਼ਾਰਾ, ਇੰਨੀ ਹੀ ਬੇਨਤੀ ਵੀ ਸੋਚ ਲਿਓ, ਜੋ ਕਰੋਗੇ ਸੋਚ ਲਿਓ, ਬਹੁਤ ਸੋਚ ਕੇ ਫੈਸਲੇ ਲਿਓ ਭਾਈ, ਇਹ ਤੁਹਾਡੀ ਮਰਜ਼ੀ ਹੈ, ਬਹੁਤ ਸੋਚ ਕੇ। ਸੋ ਧੰਨਵਾਦ ਹੈ। ਸ਼ਬਦ ਵਿਚਾਰ ਜਿਹੜੀ ਉਹ ਫਿਰ ਥੋੜ੍ਹਾ ਜਿਹਾ ਕਾਹਲੀ ਕਾਹਲੀ ਕਰੀਏ, ਰਸ ਨਹੀਂ ਆਉਂਦਾ, ਫਿਰ ਆਪਾਂ ਅੱਗੇ ਅਗਲੇ ਦੀਵਾਨ 'ਚ ਕਰ। ਟੁਹਾਣੇ ਸ਼ਹਿਰ ਵਿੱਚ ਉਸ ਇਲਾਕੇ 'ਚ ਮੈਂ ਕਦੀ ਗਿਆ ਨਹੀਂ, ਮੂਣਕ ਦੇ ਇਲਾਕੇ 'ਚ ਰਤੀਏ ਲੱਗਿਆ, ਮੈਂ ਟੁਹਾਣੇ ਸ਼ਹਿਰ 'ਚ ਪਹਿਲੀ ਵਾਰੀ ਦੀਵਾਨ ਲੱਗਣੀ। 30, 31 ਜਨਵਰੀ, 1 ਫਰਵਰੀ ਦੁਪਹਿਰ 1 ਤੋਂ 4 ਵਜੇ ਤੱਕ ਸ਼ਹਿਰ ਟੁਹਾਣੇ ਵਿੱਚ ਦੀਵਾਨ ਹੋਣਗੇ। ਉਸ ਇਲਾਕੇ 'ਚ ਆਈ ਸੰਗਤ ਚੇਤਾ ਰੱਖੇ। ਤੇ 16, 17, 18 ਅੱਡ ਕਾਲਾ ਪਿੰਡ ਨਾਲ ਹੀ ਹੈ ਪਟਿਆਲੇ ਦੇ, 3 ਦਿਨ ਇੱਥੇ ਪ੍ਰੋਗਰਾਮ ਹੈ 16, 17, 18 ਜਨਵਰੀ ਦੇ। ਕੱਲ ਐਤਵਾਰ ਹੈ, ਕਈ ਸੰਗਤ ਦੇ ਬੰਦੇ ਪਿਆਰ ਵਾਲੇ ਸਿੰਘ ਵੀ ਕਈ ਕਹਿਣਗੇ ਮਿਲਣਾ ਹੁੰਦਾ ਜੀ, ਕੋਈ ਗੱਲਬਾਤ ਕਰੀਏ, ਪਰ ਸਮਾਂ ਨਹੀਂ ਮਿਲਦਾ। ਐਤਵਾਰ ਮੈਂ ਹਮੇਸ਼ਾ ਹੀ ਇੱਥੇ ਹੁੰਦਾ ਹੈ ਜੇ ਇੰਡੀਆ 'ਚ, ਆ ਹੁਣ 4-5 ਐਤਵਾਰ ਫਰਵਰੀ ਦੇ ਜਿਹੜੇ ਆਉਣੇ ਇੱਥੇ ਹੀ ਆ। 1 ਘੰਟਾ ਕੀਰਤਨ ਹੁੰਦਾ 12:30 ਤੋਂ ਲੈ ਕੇ 1:30 ਵਜੇ ਤੱਕ, ਮੈਂ ਦਰਬਾਰ ਸਾਹਿਬ 'ਚ ਕੀਰਤਨ ਕਰਦਾ ਹੈ, ਉਦੋਂ ਬਾਅਦ ਉੱਥੇ ਖੜਿਆ ਹੁੰਦਾ ਹੈ, ਕੋਈ ਛੋਟੀ ਜਿਹੀ ਗੱਲ ਹੋਵੇ ਤੇ 2 ਮਿੰਟ ਜੀ ਕਰ ਲਈ ਦੀ ਹੈ, ਜੇ ਕੋਈ ਜ਼ਿਆਦਾ ਗੱਲ ਕਰਦਾ 5-7 ਮਿੰਟ ਉਹ ਫਿਰ ਵੱਧ ਟਾਈਮ ਲੈ ਲਵੇ, ਉਹਨਾਂ ਕੁ ਮੇਰੇ ਕੋਲ ਸਮਾਂ ਹੁੰਦਾ। ਖੜਾ ਖੜਾ ਮੈਂ ਉੱਥੇ ਸਾਰਿਆਂ ਨੂੰ ਜਿਹੜੇ ਕੋਈ ਆਏ ਹੁੰਦੇ ਦੀਵਾਨ ਲੈਣ ਵਾਲੇ ਜਾਂ ਮਿਲਣ ਵਾਲੇ, ਉਹ ਉਹਨਾਂ ਕੁ ਸਮਾਂ ਫਿਰ ਹੁੰਦਾ। ਸੋ ਇਹ ਬੇਨਤੀ ਹੈ ਵੀ ਐਤਵਾਰ, ਕੱਲ੍ਹ ਨੂੰ ਪ੍ਰੋਗਰਾਮ ਹੈ 7 ਦਾ, ਫਿਰ ਉਦੋਂ ਬਾਅਦ ਅਕਬਰਪੁਰ ਪਿੰਡਾਂ ਨਾਲ ਹੀ ਭਵਾਨੀਗੜ੍ਹ ਦੇ ਪੈ ਜਾਂਦਾ, 3 ਦਿਨ ਦਾ ਪ੍ਰੋਗਰਾਮ ਫਿਰ ਇੱਥੇ ਹੈ। ਮੰਨਵੀ ਪਿੰਡ ਵੀ ਦੀਵਾਨ ਨੇ, 23, 24, 25 ਜਨਵਰੀ ਦੇ ਦੁਪਹਿਰ ਦੇ ਦੀਵਾਨ ਆ, 23-24 ਮੰਨਵੀ ਮਲੇਰਕੋਟਲੇ ਦਾ ਏਰੀਆ ਪੈ ਗਿਆ ਸਾਰਾ ਇੱਧਰ ਦਾ ਅਮਰਗੜ੍ਹ ਦਾ ਉਸ ਏਰੀਏ 'ਚ ਵੀ ਹਾਜ਼ਰੀ ਜਿੱਥੇ ਵੀ ਕਿਤੇ ਸਾਰੇ ਪਾਸੇ ਦੀਵਾਨ ਦਿੱਤੇ ਹੋਏ ਆ ਫਰਵਰੀ ਦੇ ਮਾਰਚ ਦੇ ਅਪ੍ਰੈਲ ਦੇ ਵਿਸਾਖੀ ਤੱਕ ਸਾਰੇ ਜਿੱਥੇ ਜਿੱਥੇ ਵੀ ਪਤਾ ਲੱਗੀ ਜਾਂਦਾ ਹੈ ਪਹੁੰਚ ਕੇ ਆਪਾਂ ਸਾਰੇ ਹਾਜ਼ਰੀਆਂ ਭਰਦੇ ਰਹੀਏ ਸਾਰੀਆਂ ਸੰਗਤਾਂ ਦਾ ਸੇਵਾਦਾਰਾਂ ਦਾ ਜਿਹੜੇ ਡਟ ਕੇ ਸੇਵਾ ਕਰਦੇ ਆ ਜੀ ਸਾਨੂੰ ਤੇ ਮੈਨੂੰ ਤੇ ਪਤਾ ਵੀ ਨਹੀਂ ਲੱਗਦਾ ਆਪੇ ਸਟੇਜ ਸਜਾਉਣ ਦੀ ਸੇਵਾ ਆਪੇ ਪਹਿਰੇ ਤੇ ਖਲੋਣ ਦੀ ਆਪੇ ਗੱਡੀਆਂ ਕੰਟਰੋਲ ਕਰਨ ਦੀ ਇਹ ਜਿਹੜੇ ਗੱਡੀਆਂ ਕੰਟਰੋਲ ਕਰਦੇ ਆ ਇਹਨਾਂ ਨੂੰ 15 ਸਾਲ ਹੋ ਗਏ ਇੱਕ ਮੈਂ ਹੋਰ ਸੱਚ ਯਾਦ ਆ ਗਿਆ 15 ਸਾਲ ਤੋਂ ਸਾਨੂੰ ਕੀਰਤਨ ਕਰਦਿਆਂ ਨੂੰ ਸੰਗਤ 'ਚ ਹਾਜ਼ਰੀ ਭਰਦਿਆਂ ਨੂੰ ਅੱਜ 18 ਸਾਲ ਹੋ ਗਏ ਪੂਰੇ 19ਵਾਂ ਸਾਲ ਚੜ ਗਿਆ ਪੰਜ 6-7 ਦਾ ਨਾ ਗੁਰਪੁਰਬ ਸੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ 99 ਦੇ ਵਿੱਚ 5-6-7 ਜਨਵਰੀ ਦਾ ਸੀ ਤੇ 5 ਨੂੰ ਖੰਡਪਾਠ ਸਾਹਿਬ ਰੱਖਿਆ ਸੀ ਸਾਡੇ ਪਿੰਡ ਢੱਡਰੀਆਂ ਵਿੱਚ ਤੇ ਮੇਰੇ ਕੋਲ ਸਾਜ਼ ਹੈ ਸੀ ਤੇ ਮੈਨੂੰ ਮੇਰੇ ਪਿੰਡ ਦੇ ਗੁਰਦੁਆਰੇ ਦਾ ਪ੍ਰਧਾਨ ਕਹਿੰਦਾ ਮੇਰਾ ਨਾਂ ਲੈ ਕੇ ਕਹਿੰਦਾ ਵੀ ਤੇਰੇ ਕੋਲ ਸਾਜ਼ ਹੈ ਆ ਮੈਂ ਕਿਹਾ ਹੈ ਆ ਕਹਿੰਦੇ ਆ ਜੀ ਆਪਾਂ ਕੀਰਤਨ ਕਰਾਂਗੇ ਗੁਰਦੁਆਰੇ ਤੇ ਮੈਂ ਗੁਰਦੁਆਰੇ ਮੇਰੇ ਨਾਲ ਇੱਕ ਦੋ ਸਿੰਘ ਸੀ ਮੈਨੂੰ ਮਿਲਣ ਆਏ ਮੈਂ ਕਿਹਾ ਗੁਰਦੁਆਰੇ ਕੀਰਤਨ ਕਰਨ ਚੱਲੀਏ ਕਹਿੰਦੇ ਚੱਲੋ ਸਾਜ਼ ਵਾਜਾ ਮੈਂ ਸਿਰ ਤੇ ਚੁੱਕ ਲਿਆ ਇੱਕ ਨੇ ਢੋਲਕੀ ਚੁੱਕ ਲਈ ਇੱਕ ਦੋ ਨੇ ਚਿਮਟੇ ਚੁੱਕ ਲਏ ਅਸੀਂ ਸਾਜ਼ ਮੇਰੇ ਕੋਲ ਹੈ ਸੀ ਤੇ ਅਸੀਂ ਗੁਰਦੁਆਰੇ ਕੀਰਤਨ ਕਰਨ ਗਏ 5 ਜਨਵਰੀ 99 ਖੰਡਪਾਠ ਚੱਲਦਾ ਸੀ ਉਦੋਂ ਇਹ ਤੇ ਪਤਾ ਨਹੀਂ ਸੀ ਹੁੰਦਾ ਵੀ ਚੱਲਦੇ ਖੰਡਪਾਠ ਵਿੱਚ ਕੀਰਤਨ ਨਹੀਂ ਕਰੀਦਾ ਉਦੋਂ ਅਕਲ ਨਹੀਂ ਸੀ ਗੁਰਬਾਣੀ ਨੂੰ ਸਮਝਣ ਤੋਂ ਬਾਅਦ ਪਤਾ ਲੱਗਿਆ ਵੀ ਚੱਲਦੇ ਪਾਠ 'ਚ ਕੀਰਤਨ ਨਹੀਂ ਕਰੀਦਾ ਤੇ ਉਦੋਂ ਪਤਾ ਨਹੀਂ ਸੀ ਉਹ ਕਰਦੇ ਸੀ ਸਾਰੇ ਰਲ ਕੇ ਤੇ ਮੈਨੂੰ ਕਹਿੰਦੇ ਵੀ ਚਲੋ ਕਰੋ ਕੀਰਤਨ ਮੈਂ ਵੀ ਕੀਤਾ ਜਦੋਂ ਮੈਂ ਧਾਰਨਾ ਪੜ੍ਹੀ ਮੈਂ ਪਹਿਲੀ ਧਾਰਨਾ ਪੜ੍ਹੀ ਮਾਂ ਗੁਜਰੀ ਦੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਤੇ ਮੈਨੂੰ ਸਾਡਾ ਪ੍ਰਧਾਨ ਮੇਰੇ ਕੰਨ 'ਚ ਕਹਿੰਦਾ ਹੈ ਕੋਈ ਸਾਖੀ ਵੀ ਸੁਣਾ ਦੇ ਅਸੀਂ ਥੋੜ੍ਹੇ ਜਿਹੇ ਸੀ ਗੁਰਦੁਆਰੇ ਪਾਠ ਚੱਲਦਾ ਸੀ ਤੇ ਮੈਂ ਗੁਰੂ ਗੋਬਿੰਦ ਸਿੰਘ ਦੀ ਆ ਪਟਨੇ ਦੀਆਂ ਗਲੀਆਂ ਦੀ ਸਾਖੀ ਜਿਹੜੀ ਵੀ ਮਹਾਰਾਜ ਖੇਡਦੇ ਸੀ ਸਾਰਾ ਮੈਂ ਉਹ ਜਦੋਂ ਸ਼ੁਰੂ ਕੀਤਾ ਨਾ ਸੁਣਾਉਣਾ ਉਸ ਵੇਲੇ ਫਿਰ ਸਾਡਾ ਸੰਗਤ ਘਰਾਂ 'ਚ ਸਪੀਕਰ 'ਚ ਸੁਣਦੇ ਸੀ ਦੀਵਾਨ ਵਿੱਚ ਤੇ ਬਹੁਤੇ ਨਹੀਂ ਸੀ ਆਏ ਇੱਧਰ ਧਿਆਨ ਰੱਖੋ ਦੀਵਾਨ ਵਿੱਚ ਤੇ ਨਹੀਂ ਸੀ ਆਏ ਉਹ ਘਰਾਂ 'ਚ ਸੁਣਦੇ ਸੀ ਤੇ ਘਰਾਂ 'ਚ ਜਦੋਂ ਸੁਣਿਆ ਤੇ ਉਹ ਅਗਲੇ ਦਿਨ ਜਦੋਂ ਮੈਂ ਸਮਾਪਤੀ ਕੀਤੀ ਨਾ ਕੀਰਤਨ ਦੀ ਪਹਿਲੇ ਦਿਨ ਗਿਆ ਸੀ ਮੈਂ ਵਾਜਾ ਆਪ ਚੁੱਕ ਕੇ ਤੇ ਪਿੰਡ ਦੇ ਸਾਡੇ 5-4 ਮੁੰਡੇ ਨੌਜਵਾਨ ਉਹ ਸਾਜ਼ ਚੁੱਕ ਕੇ ਲੈ ਕੇ ਆਏ ਕਹਿੰਦੇ ਤੁਸੀਂ ਚੁੱਕ ਕੇ ਨਾ ਸੀ ਲੈ ਕੇ ਜਾਂਦੇ ਭਾਵੇਂ ਦਾ ਪਿਆਰ ਜਿਹਾ ਉਹਨਾਂ ਨੂੰ ਚੰਗਾ ਲੱਗਿਆ ਅਗਲੇ ਦਿਨ ਕੀਰਤਨ ਫੇਰ ਕੀਤਾ ਪਿੰਡ ਦੇ ਕਾਫੀ ਲੋਕ ਗੁਰਦੁਆਰੇ 'ਚ ਇਕੱਠੇ ਹੋਏ ਭੋਗ ਤੇ ਢਾਡੀ ਜਥਾ ਕੀਤਾ ਹੋਇਆ ਸੀ ਜਿਨ੍ਹਾਂ ਨੇ ਭੋਗ ਤੇ ਕੀਰਤਨ ਕਰਨਾ ਸੀ 7 ਜਨਵਰੀ 99 ਨੂੰ ਤੇ ਸਾਡੇ ਪਿੰਡ ਦੇ ਸੰਗਤ ਨੇ ਕਿਹਾ ਕਹਿੰਦੇ ਢਾਡੀਆਂ ਨੂੰ ਨਹੀਂ ਲਾਉਣਾ ਕਹਿੰਦੇ ਇਸੇ ਨੂੰ ਲਾਓ ਇਹ ਵਧੀਆ ਕਰਦਾ ਤੇ ਸੱਤ ਉਹ 7 ਜਨਵਰੀ ਨੂੰ ਉੱਥੇ ਫਿਰ ਭੋਗ ਤੇ ਕੀਰਤਨ ਹੋਇਆ ਉੱਥੋਂ ਹੀ ਫਿਰ ਪਿੰਡਾਂ ਦੇ ਕਈ ਨੇੜੇ ਨੇੜੇ ਸਾਡੇ ਪਿੰਡ ਕਰੋ ਫਿਰ ਇੱਥੇ 3 ਕਰੋ 3 ਦਿਨ ਕੀਤਾ ਸੀ ਅੰਮ੍ਰਿਤ ਸੰਚਾਰ ਕਰਾਤਾ 300 ਪ੍ਰਾਣੀ ਨੇ ਅੰਮ੍ਰਿਤ ਛਕਿਆ ਪਹਿਲੀ ਵਾਰ ਅਲਾਲਾ ਪਿੰਡ 'ਚ ਲਾਇਆ ਪ੍ਰੋਗਰਾਮ ਜਦੋਂ 300 ਨੇ ਅੰਮ੍ਰਿਤ ਛਕਿਆ ਸਾਡਾ ਇੰਨਾ ਹੌਸਲਾ ਬਣ ਗਿਆ ਉੱਥੇ ਹੀ ਸੰਗਤ ਵੀ ਸਾਡੇ ਪਿੰਡ ਵੀ ਕਰੋ ਇੱਥੇ 200 ਨੇ ਇੱਥੇ 300 ਨੇ ਉਸ 18 ਸਾਲ ਪਹਿਲਾਂ ਜਦੋਂ ਮੇਰੀ ਉਮਰ ਤਕਰੀਬਨ 16 ਕੁ ਸਾਲ ਦਾ ਸੀ ਮੈਂ ਤੇ 18 ਸਾਲ ਪਹਿਲਾਂ ਜਦੋਂ ਇਸ ਪਾਸੇ ਤੁਰੇ ਸੀ ਉਸ ਦਿਨ ਤੋਂ ਤੁਰਿਆ ਅੱਜ ਤੱਕ ਪਿੱਛੇ ਮੁੜ ਕੇ ਨਹੀਂ ਵੇਖਿਆ ਸਤਿਗੁਰ ਜੀ ਦੀ ਕਿਰਪਾ ਨਾਲ ਇਹ ਕਾਫਲਾ ਵੱਧਦਾ ਹੀ ਗਿਆ ਤੇ ਗੋਲੀਆਂ ਵੀ ਚੱਲ ਗਈਆਂ ਬੜੇ ਬੜੇ ਇਲਜ਼ਾਮ ਵੀ ਲੱਗੇ ਬੜੀਆਂ ਤੋਹਮਤਾਂ ਵੀ ਲਾਈਆਂ ਵੱਡੀਆਂ ਵੱਡੀਆਂ ਟੱਕਰਾਂ ਲਈਆਂ ਪਰ ਗੁਰੂ ਸਾਹਿਬ ਦੀ ਮਿਹਰ ਨਾਲ 18 ਸਾਲ ਤੋਂ ਸਤਿਗੁਰੂ ਆਪ ਵਿੱਚ ਵਰਤ ਕੇ ਚਲਾਈ ਜਾਂਦੇ ਆ ਤੇ ਮੈਂ ਤੁਹਾਡੇ ਸਾਰਿਆਂ ਤੋਂ ਇਹ ਦਿਲੋਂ ਇਹ ਬੇਨਤੀ ਕਰਦਾ ਹੈ ਵੀ ਦਿਲੋਂ ਸਾਡੇ ਲਈ ਅਰਦਾਸ ਕਰਿਓ ਵੀ ਜਿੰਨੇ ਕੁ ਸਾਹ ਹੈ ਨੇ ਤੇ ਨਹੀਂ ਮੈਂ ਕਹਿੰਦਾ ਵੀ ਉਮਰ ਬੜੀ ਲੰਮੀ ਹੋ ਜੇ ਪਰ ਜਿੰਨੇ ਕੁ ਸਾਹ ਮੇਰੇ 'ਚ ਹੈ ਨੇ ਦ੍ਰਿੜਤਾ ਮੇਰੇ ਵਿੱਚ ਇਦਾਂ ਹੀ ਰਵੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹਨੇਰੀ ਆ ਜਾਏ ਉਹਦਾ ਮੁਕਾਬਲਾ ਗੁਰੂ ਦੀ ਕਿਰਪਾ ਨਾਲ ਡਟ ਕੇ ਕਰ ਸਕੀਏ ਇਹ ਤੁਸੀਂ ਸਾਡੇ ਲਈ ਅਰਦਾਸ ਕਰੋ ਵੀ ਡਰੀਏ ਨਾ ਘਬਰਾਈਏ ਨਾ ਈਨ ਨਾ ਮੰਨੀਏ ਹੌਸਲੇ 'ਚ ਰਹੀਏ ਘਬਰਾਈਏ ਨਾ ਕਦੇ ਵੀ ਜਿਹੜੀ ਸੱਚ ਕਹਿਣੀ ਹੁੰਦੀ ਹੈ ਗੱਲ ਕਹਿ ਸਕੀਏ ਸਤਿਗੁਰੂ ਸਾਡੇ ਤੇ ਇਹ ਕਿਰਪਾ ਰੱਖਣ ਸੋ ਜਿਹੜੇ ਆਏ ਹੈ ਉਧਰ ਸੰਗਰੂਰ ਦੇ ਏਰੀਏ ਵਿੱਚੋਂ 19-20-21 ਜਨਵਰੀ ਦੇ ਕੋਟ ਦੁੱਲਾ ਪਿੰਡ ਹੈ ਕੋਟ ਦੁੱਲਾ ਅਨਾਜ ਮੰਡੀ ਵਿੱਚ 19-20-21 ਜਨਵਰੀ ਦੇ ਧਨੌਲਾ ਏਰੀਆ ਪੈ ਜਾਂਦਾ ਭਿੱਖੀ ਤੇ ਧਨੌਲੇ ਦੇ ਵਿਚਾਲੇ ਜੇ ਪੈਂਦਾ ਉੱਥੇ ਵੀ ਆਪ ਜੀ ਪਹੁੰਚ ਕੇ ਹਾਜ਼ਰੀ ਭਰਨੀ ਸਾਡੀ ਸਾਰੀ ਸੰਗਤ ਸਾਰੀ ਸੰਗਤ ਨੂੰ ਜੀ ਆਇਆਂ ਨੂੰ ਸਾਰੀ ਜੋ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਮਿਸ਼ਨ ਦੀ ਟੀਮ ਸਾਡੇ ਪ੍ਰਚਾਰਕ ਜਿਹੜੇ ਵੀਰ ਨੇ ਸਾਰਿਆਂ ਨੇ ਅੱਜ 3-4 ਨੇ ਹਾਜ਼ਰੀ ਭਰੀ ਹੈ ਬਾਕੀ ਦੇ ਅਗਲੇ ਸ਼ਨੀਵਾਰ ਹਾਜ਼ਰੀ ਭਰਨਗੇ ਸਾਰਿਆਂ ਵੀਰਾਂ ਦਾ ਭਾਈ ਅਤਿੰਦਰਪਾਲ ਸਿੰਘ ਜੀ ਭਾਈ ਸਰੋਮਨਦੀਪ ਸਿੰਘ ਜੀ ਭਾਈ ਗੁਰਜੀਤ ਸਿੰਘ ਜੀ ਹਰੀਗੜ੍ਹ ਵਾਲੇ ਇਸੇ ਤਰ੍ਹਾਂ ਭਾਈ ਧਰਮਵੀਰ ਸਿੰਘ ਜੀ ਘਰਾਂਗਣੇ ਵਾਲੇ ਤੇ ਆਪਣੇ ਭਾਈ ਸੁਰਿੰਦਰ ਸਿੰਘ ਜੀ ਸੋ ਸਾਰੇ ਪ੍ਰਚਾਰਕ ਵੀਰ ਜਿੰਨੀ ਸਾਡੀ ਟੀਮ ਹੈ ਸਾਰੇ ਦਿਨ ਰਾਤ ਮਿਹਨਤ ਕਰਦੇ ਹੈ ਦਿਨ ਵੀ ਦੀਵਾਨ ਰਾਤ ਵੀ ਦੀਵਾਨ ਦੋ ਦੋ ਪ੍ਰੋਗਰਾਮ ਵੀ ਕਰਦੇ ਹੈ ਅੰਮ੍ਰਿਤ ਸੰਚਾਰ ਵੀ ਥੋੜੇ ਦਿਨਾਂ ਬਾਅਦ ਅਲੱਗ ਅਲੱਗ ਜਗ੍ਹਾ ਹੋ ਰਹੇ ਹੈ ਸਤਿਗੁਰੂ ਜੀ ਦੀ ਕਿਰਪਾ ਹੈ ਇਸੇ ਤਰ੍ਹਾਂ ਡਟ ਕੇ ਕਰਦੇ ਰਹੀਏ ਬਾਕੀ ਜਿੰਨੇ ਜਥੇ ਆਏ ਸਭ ਦਾ ਧੰਨਵਾਦ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਗੁਰੂ ਜੀ ਜਾਣਗੇ ਜੀ ਫਿਰ ਚੱਲਦੇ ਹੈ ਇੱਕ ਦੋ ਮਿੰਟ ਕਿਰਪਾ ਕਰਦੇ ਅਗਲਾ ਦੀਵਾਨ ਐਤਵਾਰ ਫਰਵਰੀ 5 ਦਾ ਹੋਏਗਾ ਸ਼ਨੀਵਾਰ ਦਾ ਨਹੀਂ ਐਤਵਾਰ ਦਾ ਲੱਗੇਗਾ 5 ਫਰਵਰੀ ਦੁਪਹਿਰ ਦਾ ਦੀਵਾਨ ਹੋਏਗਾ ਸੰਗਤ ਵੱਧ ਚੜ ਕੇ ਪਹੁੰਚ ਕੇ ਲਾਹਾ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਪਾਇਆ ਸਹਿਜ ਸੇਤੀ
ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾ ਹੁਣ ਆਇਆ
ਤਾਂ ਗਾ ਹੋਈ ਤੇਰਾ ਮਾਜਨੀ ਵਸਾਇਆ
ਕਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ
ਇਹ ਮਨ ਮੇਰਿਆ ਸਾਰ ਮਾਰੇ
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਸਭ ਨਾ ਗੱਲਾਂ ਸਮਰਤ ਸੁਆਮੀ ਸੋ ਕੇ ਮਨ ਹੋ ਵਸਾਰੇ ਸਾਚੇ ਸਾਹਿਬ ਕਿਆ ਨਾਹੀ ਘਰ ਤੇਰੇ
ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਹੈ ਸੋ ਪਾਰੇ
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਮਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸੱਚਾ ਹਰ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਹੈ ਨਾਨਕ ਸੁਣੋ ਸ਼ਬਦ ਤਰਹੋ ਪਿਆਰੋ ਸਾਚਾ ਘਰ ਸਪਾਕੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ
ਪੰਜ ਦੂਤ ਜਬ ਹਾਸ ਕੀਤੇ
ਔਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿਲਾ
ਨਾਨਕ
ਆਨੰਦ ਸੁਣੋ ਰਜ ਭਾਗੀ ਹੋ ਸਗਲ ਮਨੋਰਥ ਪੂਰੇ
ਵਾਰ ਮਨ ਕਰ ਪਾਇਆ ਤੇ ਸਭ ਰਸੂਲੇ
ਦੁਖ ਰੋਗ ਸੰਤਾ ਪਿਤਰੇ ਸੁਣੀ ਸੱਚੀ ਬਾਣੀ
ਸਾਧ ਵਾਹਿਗੁਰੂ ਪਏ ਸਰਸੀ ਪੂਰੇ ਗੁਰਤੇ ਜਾਣੀ
ਹੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ
ਗੁਰ ਚਰਨ ਲਾਗੇ ਵਾਜਿਆ
ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ
ਆਈਆ
ਪੁਰਿਆਈਆ ਵਾਜ ਧਰਮ ਹਦੂਰ
ਕਰਮੀ ਆਪੋ ਆਪਣੀ ਮੇਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਫਤਿਹ
ਵਾਹਿਗੁਰੂ ਜੀ ਵਾਹਿ ਸਾਹਿਬ ਜੀ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਏ ਸੋ ਕਹੋ ਟਲ ਗੁਰ ਸੇਵੀਏ ਐਹਨ ਇਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾ ਵਾਹਿਗੁਰੂ ਜੀ ਬੈਰਾਣੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰੇ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਹਰ ਆਪੇ ਪੰਚ ਤਤ ਬਿਸੁਥਾਰਾ ਵਿੱਚ ਧਾਤੂ ਪੰਚ ਆਪ ਪਾਵੇ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗੜ ਚੁਕਾਵੇ ਹਰ ਆਪੇ ਪੰਚ ਤਤ ਬਿਸੁਥਾਰਾ ਵਿੱਚ ਧਾਤੂ ਪੰਚ ਆਪ ਪਾਵੇ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।